ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹਿ ਉਚਾਰੀ ਬੋਏ ਕਰ ਜੋੜ ਤਰੋਂ ਚਰਨਾ ਪਰ ਜਾਉਂ ਸਦਾ ਗੁਰੂ ਕੋ ਬਲਿਹਾਰੀ ਕਾਨ ਸੁਨੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਪ੍ਰਭ ਦਾਤੋ ਦਾ ਤਾਰ ਪਰਿਓ ਜਾਚ ਕਿਕ ਸਰਨਾ ਮਿਲੇ ਦਾਨ ਸੰਤਰੇਣ ਜੇਲਕ ਭਵਜਲ ਤਰਨਾ ਮਿਲੇ ਦਾਨ ਸੰਤਰੇਣ ਜੇਲਕ ਭਵਜਲ ਤਰਨਾ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਉੱਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਉੱਚ ਭਗਵਾਨਾ ਜੁਗ ਜੁਗ ਅਟਲ ਜਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਸਾਲਾਨਾ ਯਾਦ ਨੂੰ ਮਨਾਉਣ ਵਾਸਤੇ ਉਹਨਾਂ ਦੇ ਪਿਆਰ ਵਿੱਚ ਇਕੱਤਰ ਹੋਈਆਂ ਨਿਰਮਲ ਆਤਮਾ ਸਾਧੂ ਜਨ ਜਿਤਨੇ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਨੇ ਦਾਸ ਦੀ ਸਾਰੇ ਸਾਧੂਆਂ ਨੂੰ ਨਮਸਕਾਰ ਹੈ। ਬਾਕੀ ਜਿਤਨੇ ਵੀ ਸਤਿਕਾਰਯੋਗ ਸਾਧ ਸੰਗਤ ਜੀ ਸਾਰੇ ਦਾਸ ਦੀ ਇੱਕ ਵਾਰੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲੇ ਬਹੁਤ ਸਾਰੇ ਗੁਰਮੁਖਾਂ ਨੇ, ਰਾਗੀ ਸਿੰਘਾਂ ਨੇ, ਗੁਰੂ ਪਿਆਰਿਆਂ ਨੇ, ਮਹਾਂਪੁਰਸ਼ਾਂ ਨੇ ਆਪ ਜੀ ਨੂੰ ਗੁਰਬਾਣੀ ਦੀ ਮਹਿਮਾ, ਸਤਿਪੁਰਸ਼ਾਂ ਦੀ ਮਹਿਮਾ, ਗੁਰੂ ਪਿਆਰਿਆਂ ਦੀ ਮਹਿਮਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਅਤੇ ਆਪ ਬਹੁਤ ਸਾਰੇ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ, ਮਨ ਦੀ ਅਵਸਥਾ ਹੁੰਦੀ ਹੈ, ਕਿਸੇ ਦਾ ਮਨ ਥੋੜ੍ਹੀ ਮੈਲ ਹੋਵੇ ਤਾਂ ਥੋੜ੍ਹੇ ਸਾਬਣ ਨਾਲ ਸਰ ਜਾਂਦਾ, ਜਿਹਦੇ ਕੱਪੜੇ ਵਿੱਚ ਮੈਲ ਬਹੁਤੀ ਹੋਵੇ ਤੇ ਇਹ ਨਹੀਂ ਕਿ ਸਾਬਣ ਮਾੜਾ, ਸਾਬਣ ਤਾਂ ਕੱਪੜੇ ਦੀ ਮੈਲ ਕੱਟ ਦਿੰਦਾ ਪਰ ਉਹਨੂੰ ਸਮਾਂ ਵੱਧ ਲੱਗ ਜਾਂਦਾ। ਹਰ ਇੱਕ ਬੰਦੇ ਦੀ ਆਪਣੇ ਆਪਣੇ ਮਨ ਦੀ ਅਵਸਥਾ ਹੈ। ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬੜੀ ਦੁਨੀਆਂ ਆਉਂਦੀ ਹੈ, ਬੜੀ ਦੁਨੀਆਂ ਆਈ ਔਰ ਬੜੇ ਸਤਿਪੁਰਸ਼ਾਂ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਚਲੇ ਗਏ। ਬਹੁਤ ਸਾਰੇ ਕੁਛ ਲੋਕ ਉਹਨਾਂ ਦੇ ਬਚਨ ਮੰਨਣ ਤੋਂ ਅਸਮਰਥ ਰਹਿ ਗਏ ਅਤੇ ਉਹਨਾਂ 'ਤੇ ਕਿਰਪਾ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਅਤੇ ਜਿਨ੍ਹਾਂ 'ਤੇ ਬਖਸ਼ਿਸ਼ ਹੋ ਗਈ ਉਹਨਾਂ ਦੀ ਪੂਜਾ ਅੱਜ ਸੰਸਾਰ ਵਿੱਚ ਹੋ ਰਹੀ ਹੈ। ਅਤੇ ਬਾਬਾ ਜੀ ਦੀ ਮਹਿਮਾ ਦਾਸ ਤੋਂ ਪਹਿਲੇ ਬਾਬਾ ਜੀ ਨੇ ਆਪਣੀ ਮਨੋਹਰ ਰਸਨਾ ਦੁਆਰਾ, ਦਾਸ ਦਾ ਮਨ ਤਾਂ ਨਹੀਂ ਸੀ ਕਰਦਾ ਕਿ ਮਨ, ਕਿਉਂਕਿ ਆਏ ਹੋਏ ਮਹਾਂਪੁਰਸ਼ਾਂ ਦੇ ਬਚਨ ਸੁਣਨ ਵਾਸਤੇ ਸਾਡਾ ਮਨ ਹੈ, ਕਿਉਂਕਿ ਸੁਣਾਉਣ ਵਾਸਤੇ ਨਹੀਂ, ਦਾਸ ਇੱਥੇ ਆਏ ਹੋਏ ਪੁਰਸ਼ਾਂ ਦੇ ਬਚਨ ਸੁਣਨ ਵਾਸਤੇ ਮਨ ਜ਼ਰੂਰੀ ਹੈ। ਅਤੇ ਫਿਰ ਵੀ ਸੰਗਤ ਦਾ, ਮਹਾਂਪੁਰਸ਼ਾਂ ਦਾ ਗੁਰੂ ਪਿਆਰਿਆਂ ਦਾ ਬਚਨ ਮੰਨ ਕੇ ਦਾਸ ਥੋੜ੍ਹਾ ਸਮਾਂ ਆਪ ਜੀ ਨਾਲ ਵਿਚਾਰ ਕਰੇਗਾ। ਭਾਈ ਬਾਲੇ ਵਾਲੀ ਜਨਮ ਸਾਖੀ ਤੁਸੀਂ ਕਦੀ ਪੜ੍ਹੀ ਹੋਵੇਗੀ, ਬਹੁਤ ਸਾਰੇ ਤੁਹਾਡੇ ਵਿੱਚੋਂ ਗੁਰਮੁਖਾਂ ਨੇ। ਉਹਦੇ ਵਿੱਚੋਂ ਸਤਿਗੁਰੂ ਜੀ ਨੇ ਜਦੋਂ ਬਾਲਾ ਅਤੇ ਮਰਦਾਨਾ ਸਤਿਗੁਰੂ ਜੀ ਭਾਈ ਲਾਲੋ ਦੇ ਸਨ, ਉਹ ਕਹਿਣ ਲੱਗੇ ਮਹਾਰਾਜ ਤੁਸੀਂ ਥੋੜ੍ਹਾ ਸਮਾਂ ਇੱਥੇ ਰੋਕਣਾ ਅਤੇ ਅਸੀਂ ਆਪਣੇ ਨਗਰ ਨੂੰ ਜਾ ਆਈਏ। ਅਤੇ ਸਤਿਗੁਰੂ ਜੀ ਕਹਿਣ ਲੱਗੇ ਜਾਓ ਭਾਈ ਚਲੇ ਜਾਓ। ਜਦੋਂ ਰਾਏ ਬੁਲਾਰ ਨੂੰ ਪਤਾ ਲੱਗਿਆ ਕਿ ਮਰਦਾਨਾ ਆਇਆ, ਉਹਨੇ ਆਪਣਾ ਨੌਕਰ ਭੇਜ ਕੇ ਮਰਦਾਨੇ ਨੂੰ ਸੱਦਿਆ ਅਤੇ ਇੱਕ ਮਰਦਾਨੇ ਨੂੰ ਬਚਨ ਫਿਰ ਰਾਏ ਬੁਲਾਰ ਨੇ ਕਿਹਾ ਕਿ ਮਰਦਾਨਿਆਂ ਤੂੰ ਕਿਤੇ ਮੇਰੇ ਤੇ ਪਰ ਉਪਕਾਰ ਕਰੋ, ਨਾਨਕ ਜੀ ਨੂੰ ਲੈ ਕੇ ਆਓ ਮੈਂ ਦਰਸ਼ਨ ਕਰ ਸਕਾਂ, ਅਤੇ ਜਾਂ ਮੇਰੇ ਵੱਲੋਂ ਉਹਨਾਂ ਅੱਗੇ ਬੇਨਤੀ ਕਰ ਦੇਣੀ ਕਿ ਮੈਂ ਜੇ ਸਰੀਰ ਮੇਰਾ ਚੱਲਦਾ ਹੁੰਦਾ ਤਾਂ ਮੈਂ ਸਿਰ ਭਾਰ ਤੇਰੇ ਦਰਸ਼ਨਾਂ ਨੂੰ ਆਉਂਦਾ, ਪਰ ਮੇਰਾ ਸਰੀਰ ਵਡੇਰੀ ਉਮਰ ਹੋ ਗਈ ਹੈ, ਮੇਰਾ ਸਰੀਰ ਚੱਲ ਨਹੀਂ ਸਕਦਾ, ਮੇਰੇ ਵੱਲੋਂ ਬੇਨਤੀ ਕਰਨੀ। ਉਹ ਫਿਰ ਮਰਦਾਨਾ ਕਹਿਣ ਲੱਗਿਆ ਰਾਏ ਜੀ ਬਾਲਾ ਵੀ ਆਇਆ ਹੋਇਆ, ਮੈਂ ਇਕੱਲਾ ਤਾਂ ਨਹੀਂ ਲੈ ਕੇ ਆ ਸਕਦਾ, ਤੁਸੀਂ ਬਾਲੇ ਨੂੰ ਇਹ ਬੇਨਤੀ ਕਰ ਦਿਓ। ਅਤੇ ਫਿਰ ਭਾਈ ਬਾਲੇ ਨੂੰ ਵੀ ਸੱਦਿਆ ਅਤੇ ਬਰਾਏ ਬੁਲਾਰ ਨੇ ਉਸੇ ਤਰ੍ਹਾਂ ਬਚਨ ਕੀਤੇ, ਕਹਿਣ ਲੱਗਿਆ ਭਾਈ ਬਾਲਾ ਤੂੰ ਗੁਰੂ ਨਾਨਕ ਦੇ ਨਾਲ ਰਹਿਣਾ, ਮੇਰੇ ਵੱਲੋਂ ਗੁਰੂ ਨਾਨਕ ਜੀ ਦੇ ਚਰਨਾਂ 'ਚ ਮੱਥਾ ਰੱਖ ਕੇ ਬੇਨਤੀ ਕਰਨੀ ਆ ਕਿ ਮੇਰੀ ਉਮਰ ਵਡੇਰੀ ਹੋ ਗਈ, ਮੈਨੂੰ ਦਰਸ਼ਨ ਦੇ ਜਾਓ। ਅਤੇ ਬਾਲੇ ਨੇ ਫਿਰ ਇੱਕ ਬਚਨ ਕੀਤਾ, ਬਾਲਾ ਕਹਿਣ ਲੱਗਿਆ ਰਾਏ ਜੀ ਅਸੀਂ ਉਹਦੇ ਹੁਕਮ ਵਿੱਚ ਹਾਂ, ਉਹ ਸਾਡੇ ਹੁਕਮ ਵਿੱਚ ਨਹੀਂ ਹੈ, ਅਸੀਂ ਤੁਹਾਡੀ ਬੇਨਤੀ ਕਰ ਦੇਵਾਂਗੇ। ਅਤੇ ਰਾਏ ਜੀ ਨੇ ਜੋ ਬੇਨਤੀ ਕੀਤੀ, ਫਿਰ ਭਾਈ ਬਾਲੇ ਨੇ ਆ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਫਿਰ ਬੇਨਤੀ ਕੀਤੀ, ਕਹਿਣ ਲੱਗਿਆ ਮਹਾਰਾਜ ਰਾਏ ਬੜੀ ਆਜਜ਼ੀ ਨਾਲ ਬੇਨਤੀ ਕਰਦਾ ਸੀ ਕਿ ਦਾਸ ਨੂੰ ਦਰਸ਼ਨ ਦੇਵੋ, ਬਹੁਤ ਸਮਾਂ ਹੋ ਗਿਆ, ਦਾਸ ਦੀ ਉਮਰ ਵੱਡੀ ਹੋ ਗਈ, ਮੈਂ ਚੱਲ ਕੇ ਆ ਨਹੀਂ ਸਕਦਾ। ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇੱਕ ਬਚਨ ਕੀਤਾ, ਕਹਿਣ ਲੱਗੇ ਚਲੋ ਭਾਈ ਬਾਲਾ ਰਾਏ ਦਾ ਵੀ ਸਾਡੇ ਸਿਰ 'ਤੇ ਬਹੁਤ ਭਾਰ ਹੈ, ਅਤੇ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਬਾਲੇ ਦੇ ਨਾਲ ਸਤਿਗੁਰੂ ਜੀ ਆਏ ਤਲਵੰਡੀ ਨੂੰ, ਅੱਗੇ ਰਾਏ ਬਾਲੇ ਜਨਮ ਸਾਖੀ ਜਿਨ੍ਹਾਂ ਨੇ ਪੜ੍ਹੀ ਹੈ ਉਹਦੀ ਬੋਲੀ ਇਸ ਤਰ੍ਹਾਂ ਦੀ ਆ, ਉਹਦੇ ਵਿੱਚ ਲਿਖਿਆ ਹੋਇਆ ਕਿ ਰਾਏ ਮੰਜੀ 'ਤੇ ਬੈਠਾ ਆਹਾ। ਜਦੋਂ ਸਤਿਗੁਰੂ ਜੀ ਨੂੰ ਦੂਰੋਂ ਆਉਂਦਿਆਂ ਰਾਏ ਨੇ ਦੇਖਿਆ ਅਤੇ ਉਹ ਰਾਏ ਉੱਠਣ ਲੱਗਿਆ ਮੰਜੀ ਤੋਂ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਹੱਥ ਦੇ ਨਾਲ ਰਾਏ ਨੂੰ ਰੋਕਿਆ, ਕਹਿਣ ਲੱਗੇ ਰਾਏ ਜੀ ਨਹੀਂ, ਤੁਸੀਂ ਇਸੇ ਤਰ੍ਹਾਂ ਫਤਿਹ ਬੁਲਾ ਦਿਓ। ਰਾਏ ਨੇ ਅੱਖਾਂ ਵਿੱਚ ਪਾਣੀ ਭਰ ਕੇ ਕਹਿਣ ਲੱਗਾ, ਕਹਿਣ ਲੱਗਿਆ ਨਾਨਕ ਜੀ ਮੇਰਾ ਮਨ ਠੰਡਾ ਨਹੀਂ ਹੁੰਦਾ, ਮੇਰਾ ਮਨ ਦੀ ਇੱਛਾ ਹੈ ਕਿ ਮੈਂ ਲੰਮਾ ਪੈ ਕੇ ਤੇਰੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਾਂ। ਸਤਿਗੁਰੂ ਜੀ ਫਿਰ ਬਹੁਤ ਖੁਸ਼ ਹੋਏ, ਫਿਰ ਸਤਿਗੁਰੂ ਜੀ ਨੇ ਰਾਏ ਜੀ ਨੂੰ ਕਿਹਾ, ਰਾਏ ਜੀ ਨੇ ਫਿਰ ਲੰਮਾ ਪੈ ਕੇ ਡੰਡੌਤ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਮੱਥਾ ਰੱਖਿਆ ਅਤੇ ਫਿਰ ਇੱਕ ਬੇਨਤੀ ਕੀਤੀ। ਉਹ ਬੇਨਤੀ ਤੁਸੀਂ ਸਾਰੇ ਸੁਣ ਲਿਓ, ਆਪਾਂ ਰੋਜ਼ ਹੀ ਕਰਦੇ ਹਾਂ। ਇਹ ਰਾਏ ਜੀ ਨੇ ਇੱਕ ਬੇਨਤੀ ਕੀਤੀ, ਨਾਨਕ ਜੀ ਮੈਨੂੰ ਤੂੰ ਵੀ ਬਖਸ਼ ਅਤੇ ਕਰਤਾਰ 'ਤੇ ਵੀ ਬਖਸ਼ਾ। ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਰਾਏ ਜੀ ਤੁਸੀਂ ਧੁਰਦੇ ਬਖਸ਼ੇ ਹੋਏ ਹੋ, ਇਹ ਜਿਹੜੇ ਮਹਾਂਪੁਰਸ਼ ਆਉਂਦੇ ਹੀ ਸਿਰਫ ਬਖਸ਼ਾਉਣ ਵਾਸਤੇ ਹੀ ਹੈ ਜੀਵਾਂ ਨੂੰ, ਹੋਰ ਕੋਈ ਡਿਊਟੀ ਨਹੀਂ। ਜਿਹੜੇ ਜੀਵ ਸੰਸਾਰ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੀ ਪਰਮੇਸ਼ਰ ਨਾਲ ਬਣ ਨਹੀਂ ਆਉਂਦੀ, ਸਿਰਫ ਉਹਨਾਂ ਨਾਲ ਬਣਾਉਣ ਹੀ ਆਉਂਦੇ ਆ। ਅੱਜ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹਾਂ, ਬਹੁਤ ਮਹਾਂਪੁਰਸ਼ ਉਹਨਾਂ ਦੇ ਚਰਨਾਂ 'ਚ ਬਰੋਸ ਆਏ, ਅੱਜ ਬੜੇ ਬੜੀਆਂ ਸੰਗਤਾਂ ਉਹਨਾਂ ਅਸਥਾਨਾਂ ਤੋਂ ਆਈਆਂ ਨੇ, ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲੇ, ਬਾਬਾ ਹਰੀ ਸਿੰਘ ਜੀ ਕਿਲ੍ਹਾ ਅਟਲਗੜ੍ਹ ਮਕੇਰੀਆਂ ਵਾਲੇ, ਬਾਬਾ ਸ਼ਾਦੀ ਸਿੰਘ ਜੀ ਹੈਡ ਦਰਬਾਰ ਰੋਪੜ ਵਾਲੇ, ਅਤੇ ਬਾਬਾ ਨਾਜਰ ਸਿੰਘ ਜੀ ਮੁਕਤਸਰ ਵਾਲੇ, ਬਾਬਾ ਹਰਬੰਸ ਸਿੰਘ ਰਿਖੀ ਜੀ, ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਹੁੰਦੇ ਸੀ ਕਿ ਸਾਡੇ ਬਰਾਬਰ ਹੋ ਗਿਆ ਸੀ, ਉਹ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ। ਔਰ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਥੇ ਆਏ ਅਤੇ ਬਾਬਾ ਹਰੀ ਸਿੰਘ ਜੀ ਕਿਲ੍ਹਾ ਟਲਗੜ੍ਹ ਮਕੇਰੀਆਂ ਵਾਲੇ ਅਤੇ ਬਾਬਾ ਹਰਬੰਸ ਸਿੰਘ ਜੀ ਇਕੱਠੇ ਹੀ ਆਏ ਸੀ, ਰੇਸ਼ਮੀ ਕੱਪੜੇ ਪਹਿਨੇ ਹੋਏ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਆਉਣਾ ਰੱਬ ਦੀ ਪ੍ਰਾਪਤੀ ਵਾਸਤੇ ਤੇ ਕੱਪੜੇ ਪਹਿਨਣੇ ਰੇਸ਼ਮੀ। ਫਿਰ ਇਹਨਾਂ ਦੋਹਾਂ ਮਹਾਂਪੁਰਸ਼ਾਂ ਨੇ ਫਿਰ ਬੋਰੀ ਲੈ ਲਈ, ਬੋਰੀ ਵਿੱਚੋਂ ਗਲ ਕੱਢ ਲਿਆ ਤੇ ਬੋਰੀ ਵਿੱਚੋਂ ਬਾਹਾਂ ਕੱਢ ਲਈਆਂ ਤੇ ਬੋਰੀ ਪਾ ਕੇ ਹੀ ਸੇਵਾ ਕਰਦੇ ਰਹੇ। ਤੇ ਉਹ ਫਿਰ ਬਾਬਾ ਹਰਬੰਸ ਸਿੰਘ ਰਿਖੀ ਜੀ ਉਹਨਾਂ ਦੇ ਅਸਥਾਨ ਤੋਂ ਸੇਵਾਦਾਰ ਬਾਬਾ ਕਰਨੈਲ ਸਿੰਘ ਜੀ ਆਏ ਆ, ਹੋਰ ਵੀ ਬਾਬਾ ਕਲਿਆਣ ਦਾਸ ਜੀ ਦੇ ਸੇਵਕ ਬਾਬਾ ਲੱਖਾ ਸਿੰਘ ਉਹ ਵੀ ਆਏ ਆ, ਹੋਰ ਬਹੁਤ ਮਹਾਂਪੁਰਸ਼ ਬੈਠੇ ਆ ਸਟੇਜ ਤੇ, ਬਾਬਾ ਅਮਰੀਕ ਸਿੰਘ ਜੀ ਸਿਕਰੀ ਵਾਲੇ ਆਏ ਆ। ਉਹ ਬਾਬਾ ਹਰਬੰਸ ਸਿੰਘ ਜੀ ਇੱਕ ਵਾਰੀ ਬੱਸ ਵਿੱਚ ਬੈਠੇ ਸੀ, ਸਾਧ ਸਿੰਘ ਜੀ ਤੁਹਾਨੂੰ ਮਹਾਂਪੁਰਸ਼ਾਂ ਦਾ ਤਾਂ ਆਪਣਾ ਦੇਖੋ ਫਰਕ ਬਹੁਤ ਵੱਡਾ, ਦੇਖਣ ਵਾਸਤੇ ਸਰੀਰਾਂ ਦਾ ਕੋਈ ਫਰਕ ਨਹੀਂ ਹੁੰਦਾ, ਸਿਰਫ ਉਹਨਾਂ ਦੀ ਸੋਚਣੀ ਤੇ ਕਰਨੀ ਸਾਡੇ ਨਾਲੋਂ ਵੱਖਰੀ ਹੁੰਦੀ ਆ। ਉਹ ਅੱਗੇ ਜਿਹੜੇ ਸਾਡੀ ਉਮਰ ਦੇ ਨੇ ਉਹਨਾਂ ਨੂੰ ਪਤਾ ਬੱਸਾਂ ਦੇ ਜਿਹੜੀਆਂ ਮੋਰਲੀਆਂ ਤਿੰਨ ਸੀਟਾਂ ਹੁੰਦੀਆਂ ਨੇ ਨਾ, ਉਹਨਾਂ ਤੇ ਲਿਖਿਆ ਹੁੰਦਾ ਸੀ ਸੀਟਾਂ ਰਾਖਵੀਆਂ ਹਨ, ਜਾਂ ਕੋਈ ਤਹਿਸੀਲਦਾਰ ਜਾਂ ਕੋਈ ਜੱਜ ਜਾਂ ਕੋਈ ਵੱਡਾ ਅਫਸਰ ਕੋਈ ਥਾਣੇਦਾਰ ਉਹਨਾਂ ਸੀਟਾਂ ਤੇ ਬਹਿੰਦੇ ਹੁੰਦੇ ਸੀ, ਉਦੋਂ ਗੱਡੀਆਂ ਗੁੱਡੀਆਂ ਬਹੁਤ ਘੱਟ ਹੁੰਦੀਆਂ ਸੀ। ਉਹ ਬਾਬਾ ਹਰਬੰਸ ਸਿੰਘ ਜੀ ਮੋਰਲੀ ਸੀਟ ਤੇ ਬਹਿ ਗਏ ਤੇ ਇੱਕ ਥਾਣੇਦਾਰ ਬੱਸ ਵਿੱਚ ਚੜਿਆ ਤੇ ਉਹ ਫਿਰ ਡਰਾਈਵਰ ਨੂੰ ਕਹਿਣ ਲੱਗਿਆ ਬਾਬੇ ਨੂੰ ਉਠਾਲ, ਇਹ ਸੀਟ ਮੇਰੀ ਆ। ਉਹ ਡਰਾਈਵਰ ਕਹਿਣ ਲੱਗਿਆ ਜੀ ਮੈਂ ਤਾਂ ਕੁਛ ਕਹਿ ਨਹੀਂ ਸਕਦਾ, ਤੁਸੀਂ ਆਪੇ ਉਠਾਲ ਲਓ। ਉਹਨੇ ਬਾਬਾ ਹਰਬੰਸ ਸਿੰਘ ਦਾ ਮੋਢਾ ਹਿਲਾਇਆ ਇੱਦਾਂ, ਥਾਣੇਦਾਰ ਨੇ ਉੱਠ ਬਈ ਚੱਲ ਪਿੱਛੇ। ਉਹ ਬਾਬਾ ਜੀ ਉੱਠ ਕੇ ਪਿਛਲੀ ਸੀਟ ਤੇ ਬਹਿ ਗਏ। ਸਾਧ ਸਿੰਘ ਜੀ ਗੱਲਾਂ ਅੱਜ ਦੁਨੀਆਂ ਬਹੁਤ ਕਰਦੀ ਆ, ਕੋਈ ਸੰਤ ਨੂੰ ਮੱਥਾ ਨਾ ਟੇਕਿਓ, ਕਿਸੇ ਸਾਧ ਨੂੰ ਮੱਥਾ ਨਾ ਟੇਕਿਓ। ਜਿਨ੍ਹਾਂ ਨੂੰ ਸੰਤ ਕੋਈ ਮਿਲਿਆ ਨਹੀਂ ਨਾ ਉਹ ਗੱਲਾਂ ਕਰਦੇ, ਜਿਨ੍ਹਾਂ ਨੂੰ ਸੰਤ ਮਿਲ ਗਏ ਉਹ ਫਿਰ ਬੋਲਣ ਜੋਗੇ ਰਹਿੰਦੇ ਨੇ ਆ। ਸਾਧ ਸੰਗਤ ਜੀ ਉਹ ਥਾਣੇਦਾਰ ਨੂੰ ਪਤਾ ਨਹੀਂ ਕੀ ਹੋਇਆ, ਤਾਂ ਮਹਾਂਪੁਰਸ਼ ਜਾਣਨ ਜਾਂ ਥਾਣੇਦਾਰ ਜਾਣੇ। ਜਦੋਂ ਬੱਸ ਖੜੀ ਹੋਈ ਉਹ ਥਾਣੇਦਾਰ ਨੱਠ ਕੇ ਬਾਬਾ ਹਰਬੰਸ ਸਿੰਘ ਦੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਬਾਬਾ ਜੀ ਮੈਨੂੰ ਮਾਫ਼ੀ ਦੇ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ। ਉਹ ਕਹਿਣ ਲੱਗੇ ਵੀ ਗੁਰਮੁਖਾ ਮੈਂ ਤਾਂ ਤੈਨੂੰ ਕੁਛ ਨਹੀਂ ਕਿਹਾ। ਕਹਿੰਦੇ ਜੀ ਤੁਸੀਂ ਤਾਂ ਕੁਛ ਨਹੀਂ ਕਿਹਾ, ਉਹ ਤਾਂ ਮੇਰਾ ਮਨ ਆਤਮਾ ਅੰਦਰੋਂ ਕਹਿੰਦੀ ਆ ਵੀ ਮੈਂ ਬਹੁਤ ਵੱਡੀ ਗਲਤੀ ਕਰ ਬੈਠਿਆ। ਉਹ ਬਾਬਾ ਜੀ ਫਿਰ ਕਹਿਣ ਲੱਗੇ ਥਾਣੇਦਾਰ ਮੈਂ ਤਾਂ ਉਦਾਂ ਕੁਛ ਨਹੀਂ, ਮੈਂ ਤਾਂ ਕੁਛ ਨਹੀਂ ਆ, ਤੈਨੂੰ ਮੈਂ ਰੱਬ ਦੇ ਦਰਸ਼ਨ ਕਰਾ ਦੂੰਗਾ। ਕੋਈ ਬੰਦਾ ਹੱਥ ਖੜਾ ਕਰਕੇ ਕਹਿ ਦੂਗਾ ਕਿ ਮੈਂ ਤੈਨੂੰ ਰੱਬ ਦੇ ਦਰਸ਼ਨ ਕਰਾ ਦੂੰ? ਆਪਾਂ ਜਿੰਨੇ ਵੀ ਬੈਠੇ ਹਾਂ ਮੈਂ ਤਾਂ ਨਹੀਂ ਕਹਿ ਸਕਦਾ, ਹੋਰ ਕੋਈ ਸ਼ਾਇਦ ਮਹਾਂਪੁਰਸ਼ ਕੋਈ ਕਹਿ ਦੇਵੇ ਤਾਂ ਕਹਿ ਦੇਵੇ। ਕਹਿੰਦੇ ਤੈਨੂੰ ਮੈਂ ਰੱਬ ਦੇ ਦਰਸ਼ਨ ਕਰਾ ਦੂੰਗਾ। ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਰੱਬ ਦੇ ਦਰਸ਼ਨ ਕਰਾ ਦੇਣੇ, ਤਾਂ ਸਾਹਮਣੇ ਦ੍ਰਿੜ ਗੱਲ ਕਰਾ ਦੇਣੀ ਹੈ ਰੱਬ ਹੈ। ਉਹ ਸਾਧ ਸੰਗਤ ਜੀ ਫਿਰ ਉਹ ਥਾਣੇਦਾਰ ਨੂੰ ਲੈ ਕੇ ਨਾ ਬਾਬਾ ਜਵਾਲਾ ਸਿੰਘ ਜੀ ਦੇ ਕੋਲ, ਇੱਥੇ ਉਹ ਬਾਬਾ ਹਰਬੰਸ ਸਿੰਘ ਰਿਖੀ ਜੀ ਆਏ, ਜਾਂ ਤੁਸੀਂ ਅੰਦਰ ਦਰਬਾਰ ਚ ਮੱਥਾ ਟੇਕਿਆ ਹੋਣਾ ਨਾ, ਉਹਦੇ ਚਿਹਰੇ ਤੇ ਦਾੜੀ ਨਹੀਂ ਹੈ, ਬਾਬਾ ਜੀ ਨੇ ਉਹਦੇ ਗੋਲ ਜਿਹਾ ਪਰਨਾ ਬੰਨਿਆ ਬਾਬਾ ਹਰਬੰਸ ਸਿੰਘ ਜੀ ਨੇ। ਤੇ ਜਦੋਂ ਇੱਥੇ ਥਾਣੇਦਾਰ ਨੂੰ ਲੈ ਕੇ ਆਏ ਤੇ ਬਾਬਾ ਹਰਬੰਸ ਸਿੰਘ ਕਹਿਣ ਲੱਗੇ ਥਾਣੇਦਾਰਾ ਵੀ ਦੇਖ ਲਾ ਤੇਰਾ ਮੇਰਾ ਇੱਕ ਵਾਅਦਾ ਸੀ, ਤੈਨੂੰ ਮੈਂ ਕਿਹਾ ਸੀ ਰੱਬ ਦੇ ਦਰਸ਼ਨ ਕਰਾਉਣੇ ਆ, ਐ ਦੇਖ ਲਾ ਬੰਦੇ ਦੇ ਰੂਪ ਵਿੱਚ ਰੱਬ ਬੈਠਾ ਹੈ। ਸਾਧ ਸੰਗਤ ਜੀ ਉਹ ਥਾਣੇਦਾਰ ਫਿਰ ਐਸਾ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਨਾਲ ਜੁੜਿਆ ਨਾ, ਸਾਰੀ ਜ਼ਿੰਦਗੀ ਫਿਰ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ 'ਚ ਹੀ। ਜਿੰਨੀ ਉਹਨੂੰ ਫਿਰ ਮਗਰੋਂ ਪੈਸੇ ਮਿਲੇ ਨਾ ਰਿਟਾਇਰਮੈਂਟ ਤੇ, ਇਕੱਠੇ ਹੋਏ ਪੈਸੇ 1200 ਰੁਪਈਆ ਉਸ ਵੇਲੇ ਮਿਲਿਆ ਉਹਨੂੰ, ਉਹ 1200 ਰੁਪਈਏ ਦੀ 12 ਕਨਾਲ ਜ਼ਮੀਨ ਉਹਨੂੰ ਲੈ ਕੇ ਹਰਖੋਵਾਲ ਦੇ ਨਾਂ ਪਹਿਲੇ ਲਵਾ ਦਿੱਤੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਆਇੰ ਗਿਰਪਰਾ ਪਰਾ ਕਰੇ ਜੇ ਛੇਕ। ਇਹ ਸੂਰਮੇ ਸਤਿਗੁਰ ਦੀ ਗੱਲ ਹੈ, ਆਮ ਕੋਈ ਬੰਦਾ ਇਹ ਗੱਲ ਨਹੀਂ ਕਰ ਸਕਦਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਲਗੇਰੀ ਬਹੁਤ ਘੱਟ, ਜਦੋਂ ਬ੍ਰਹਮ ਗਿਆਨ ਬਖਸ਼ਿਸ਼ ਹੋ ਗਈ ਨਾ, ਉਦੋਂ ਬਾਅਦ ਫਿਰ ਇੱਕ ਵਾਰ ਲਗੇਰੀ ਗਏ। ਬੜੀ ਲੰਮੀ ਚੌੜੀ ਕਥਾ, ਜੇ ਇਹਨੂੰ ਪਿੱਛੇ ਤੋਂ ਲਿਆਈਏ ਤਾਂ ਮੁੱਕ ਹੀ ਨਹੀਂ ਸਕਦੀ ਸਾਰੀ ਰਾਤ। ਇੱਕ ਵਾਰ ਲਗੇਰੀ ਆਪਣੇ ਘਰ ਨੂੰ ਗਏ, ਉਦੋਂ ਬਾਬਾ ਜਵਾਲਾ ਸਿੰਘ ਦੇ ਵੱਡੇ ਭਾਈ ਜਮਾਦਾਰ ਅੱਛਰ ਸਿੰਘ ਜੀ ਲਗੇਰੀ ਰਹਿੰਦੇ ਸੀ ਤੇ ਜਿਹੜੇ ਉਹਨਾਂ ਦੇ ਛੋਟੇ ਭਾਈ ਸੀ ਉਹ ਅੰਮ੍ਰਿਤਸਰ ਰਹਿੰਦੇ ਸੀ। ਤੇ ਕਹਿਣ ਲੱਗੇ ਭਾਈ ਅੱਜ ਅਸੀਂ ਇੱਕ ਵਾਰੀ ਆਏ ਹਾਂ, ਮੁੜ ਕੇ ਅਸੀਂ ਹੁਣ ਘਰ ਨੂੰ ਨਹੀਂ ਆਉਣਾ, ਅਸੀਂ ਬਾਹਰ ਜਦੋਂ ਲਗੇਰੀ ਜਾਣਾ ਬਾਹਰ ਸਕੂਲ ਵਿੱਚ ਆਸਣ ਰੱਖਣਾ, ਸਾਰੇ ਪਿੰਡ ਨੇ ਉੱਥੇ ਚਲੇ ਜਾਣਾ। ਅਤੇ ਇੱਕ ਸਾਡੇ ਪਿੰਡ ਦਾ ਲਗੇਰੀ ਦਾ ਗਨੇਸਾ ਸਿੰਘ ਸੀ, ਉਹ ਬਾਹਰ ਤੋਂ ਆਏ ਹੋਏ ਸੀ, ਹੁਣ ਵੀ ਉਹਨਾਂ ਦੇ ਪਰਿਵਾਰ ਬਲਾਚੌਰ ਦੇ ਨੇੜੇ ਰਹਿੰਦੇ ਆ, ਸ਼ਾਇਦ ਹੁਣ ਵੀ ਵਿੱਚ ਬੈਠੇ ਹੋਣਗੇ, ਉਹਨਾਂ ਦੇ ਕੁਛ ਪਰਿਵਾਰ ਸ਼ਾਇਦ ਆਏ ਹੋਏ ਸੀ, ਉਹ ਵਿੱਚ ਬੈਠੇ ਹੋਣਗੇ। ਉਹਨਾਂ ਨੇ ਕਿਹਾ ਬਾਬਾ ਜੀ ਆਏ ਹੋਏ ਆ ਤੇ ਮੈਂ ਮੱਥਾ ਟੇਕ ਦੇਵਾਂ। ਸਾਧ ਸਿੰਘ ਜੀ ਜਦੋਂ ਮੱਥਾ ਟੇਕਣ ਲੱਗਿਆ ਨਾ ਗਨੇਸਾ ਸਿੰਘ, ਤੇ ਬਾਬਾ ਜਵਾਲਾ ਸਿੰਘ ਜੀ ਇੱਦਾਂ ਹੱਥ ਕਰਕੇ ਕਹਿਣ ਲੱਗੇ, ਚਾਚਾ ਜੀ ਤੁਸੀਂ ਨਾ ਮੱਥਾ ਟੇਕਿਆ ਕਰੋ, ਤੁਸੀਂ ਫਤਿਹ ਬੁਲਾ ਦਿਆ ਕਰੋ। ਉਹ ਵੀ ਮੋਹਰੇ ਬੜੇ ਹਾਜ਼ਰ ਜਵਾਬ ਸੀ, ਕਹਿੰਦੇ ਜੇ ਫਿਰ ਚਾਚਾ ਕਿਹਾ ਤਾਂ ਤੋੜ ਨਵਾ ਦੀ ਫਿਰ। ਬਾਬਾ ਜਵਾਲਾ ਸਿੰਘ ਜੀ ਕਹਿੰਦੇ ਅੱਛਾ ਚੰਗਾ ਤੁਹਾਡਾ ਸਾਡਾ ਵਾਅਦਾ ਰਿਹਾ। ਸਾਧ ਸਿੰਘ ਜੀ ਹਜ਼ੂਰ ਸਾਹਿਬ ਗਏ ਹੋਏ ਸੀ, ਉਹ ਗਣੇਸਾ ਸਿੰਘ ਵੀ ਗਿਆ ਹੋਇਆ ਸੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵੀ ਗਏ ਹੋਏ ਸੀ। ਉੱਥੇ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਫਿਰ ਇੱਕ ਬਚਨ ਕੀਤਾ, ਕਹਿਣ ਲੱਗੇ ਚਾਚਾ ਜੀ ਤੁਹਾਨੂੰ ਚੇਤਾ ਸੀ ਇੱਕ ਤੁਹਾਡੇ ਨਾਲ ਇੱਕ ਵਾਰ ਬਚਨ ਕੀਤਾ ਸੀ? ਕਹਿੰਦੇ ਹਾਂਜੀ। ਕਹਿੰਦੇ ਤੁਸੀਂ ਕਿਹਾ ਸੀ ਤੋੜ ਨਵਾ ਦਿਓ? ਕਹਿੰਦੇ ਹਾਂਜੀ। ਕਹਿੰਦੇ ਸਮਾਂ ਆ ਗਿਆ ਫਿਰ ਤਿਆਰੀ ਕਰ ਲਾ। ਉਹ ਕਹਿੰਦੇ ਮਹਾਰਾਜ ਉਦੋਂ ਸਾਧਨ ਬਹੁਤੇ ਵਧੀਆ ਹੁੰਦੇ ਨੇ ਸੀ, ਹਜ਼ੂਰ ਸਾਹਿਬ ਨੂੰ ਆਉਣ ਜਾਣ 'ਚ ਸਮਾਂ ਲੱਗ ਜਾਂਦਾ ਸੀ। ਉਹ ਕਹਿੰਦੇ ਕਿੰਨਾ ਕੁ ਸਮਾਂ ਚਾਹੀਦਾ? ਕਹਿੰਦੇ ਮਹਾਰਾਜ 10 ਕੁ ਦਿਨ ਤਾਂ ਦੇ ਦਿਓ। ਕਹਿੰਦੇ ਚੰਗਾ 10 ਦਿਨ ਤੈਨੂੰ ਦੇ ਦਿੱਤੇ। ਕੋਈ ਦੁਨੀਆਂ ਦਾ ਬੰਦਾ ਡਾਕਟਰ ਕਹਿ ਦੂਗਾ ਤੈਨੂੰ 10 ਦਿਨ ਦਿੱਤੇ ਤੂੰ ਜੀਂਦਾ ਰਹੂੰਗਾ? ਦੱਸੋ ਕੋਈ ਭਾਈ, ਕੋਈ ਇਹ ਮਹਾਂਪੁਰਸ਼ ਬ੍ਰਹਮ ਗਿਆਨੀ ਤੋਂ ਬਿਨਾਂ ਇਹ ਗੱਲ ਕੋਈ ਕਹਿ ਨਹੀਂ ਸਕਦਾ। ਕਹਿੰਦੇ 10 ਦਿਨ ਤੈਨੂੰ ਦਿੱਤੇ, ਜਾ ਚੱਲਿਆ ਜਾ। ਸਾਧ ਸਿੰਘ ਜੀ ਉਹ ਰਸਤੇ ਵਿੱਚ ਗੱਡੀ ਵਿੱਚ ਬਿਮਾਰ ਹੋ ਗਏ। ਘਰ ਆਉਂਦਿਆਂ ਨੇ ਫਿਰ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੱਖ ਦਿੱਤਾ, ਵਿਚਾਰਲੇ ਦਿਨ ਸਰੀਰ ਛੱਡ ਗਏ। ਇਹ ਜਾਂ ਤਾਂ ਬ੍ਰਹਮ ਗਿਆਨੀ ਦੀ ਪਦਵੀ ਨਿਰੰਕਾਰ ਦੀ ਬ੍ਰਹਮ ਗਿਆਨੀ ਨੂੰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਚ, ਜਾਂ ਫਿਰ ਨਿਰੰਕਾਰ ਦੀ ਪਦਵੀ ਗੁਰਬਾਣੀ ਨੂੰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਚ। ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ, ਜਾਂ ਫਿਰ ਸਤਿਗੁਰੂ ਜੀ ਨੇ ਕਿਹਾ ਬ੍ਰਹਮ ਗਿਆਨੀ ਆਪ ਨਿਰੰਕਾਰ। ਸੰਤ ਬਾਬਾ ਨੇਕਾ ਸਿੰਘ ਜੀ ਰਿਸ਼ੀਕੇਸ਼ ਵਾਲੇ ਹੋਏ ਨੇ, ਅੰਦਰ ਫੋਟੋ ਲੱਗੀ ਹੋਈ ਹੈ, ਬਰਕਤ ਹੋਏ ਨੇ ਮਹਾਂਪੁਰਸ਼। ਉਹ ਇੱਕ ਵਾਰੀ ਇੱਥੇ ਆਏ ਹੋਏ ਸੀ ਹਰਖੁਆਲ, ਤੇ ਹੋਰ ਵੀ ਸਾਧੂ ਬੈਠੇ ਸੀ, ਤੇ ਉਹ ਬਾਬਾ ਜੀ ਬਾਬਾ ਨਿੱਕਾ ਸਿੰਘ ਕਹਿਣ ਲੱਗੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਸ੍ਰਿਸ਼ਟੀ ਕਦੋਂ ਕਦੀ ਸਾਜੀ ਆ? ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੋਲੇ ਨੇ, ਫਿਰ ਹੌਲੀ ਦਾਣੀ ਕਹਿਣ ਲੱਗੇ, ਮਹਾਰਾਜ ਸ੍ਰਿਸ਼ਟੀ ਕਦੋਂ ਕਦੀ ਸਾਜੀ ਆ? ਬਾਬਾ ਜਵਾਲਾ ਸਿੰਘ ਜੀ ਮਹਾਰਾਜ ਫਿਰ ਨਹੀਂ ਬੋਲੇ। ਫਿਰ ਤੀਜੀ ਵਾਰ ਇੱਕ ਕੋਲ ਹੋਰ ਸਾਡੇ ਵਰਗੇ ਵਿੱਚ ਕੀ ਗੱਲਾਂ ਵਾਲੇ ਹੁੰਦੇ, ਇੱਕ ਵਿੱਚੋਂ ਕਹਿਣ ਲੱਗਾ, ਬਾਬਾ ਜੀ ਇਹ ਤਾਂ ਕਰਤੇ ਦੀਆਂ ਕਰਤਾ ਹੀ ਜਾਣੇ। ਉਹ ਬਾਬਾ ਨਿੱਕਾ ਸਿੰਘ ਕਹਿਣ ਲੱਗਾ, ਮੈਂ ਕਰਤੇ ਨੂੰ ਹੀ ਪੁੱਛਦਾ, ਮੈਂ ਹੋਰ ਤਾਂ ਕਿਸੇ ਨੂੰ ਪੁੱਛਦਾ ਨਹੀਂ, ਮੈਂ ਕਰਤੇ ਨੂੰ ਹੀ ਪੁੱਛਦਾ ਕਦੋਂ ਸ੍ਰਿਸ਼ਟੀ ਸਾਜੀ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਕਹਿੰਦੇ ਸਾਰੀ ਸ੍ਰਿਸ਼ਟੀ ਬਣਾਈ ਹੈ ਨਾ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਅੱਜ ਆਪਾਂ ਜੁੜ ਕੇ ਬੈਠੇ ਹਾਂ। ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਵੈਸੇ ਮਹਾਂਪੁਰਸ਼ ਬੜੇ ਆਏ ਨੇ ਸੰਸਾਰ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ ਸਾਰੇ ਮਹਾਂਪੁਰਸ਼ ਆਏ ਨੇ, ਤੇ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਸਤਿਗੁਰੂ ਜੀ ਬਚਨ ਅਜਿੱਤੇ ਰੰਧਾਵੇ ਨਾਲ ਬੜੇ ਬਚਨ ਭਵਿੱਖ ਦੇ ਕੀਤੇ ਆ। ਤੁਸੀਂ ਕਿਤੇ ਭਾਈ ਬਾਲੇ ਵਾਲੀ ਜਨਮ, ਹੁਣ ਤਾਂ ਗੱਲਾਂ ਹੀ ਖਤਮ ਹੋ ਗਈਆਂ, ਜਨਮ ਸਾਖੀ ਕੋਈ ਪੜ੍ਹਦਾ ਹੀ ਨਹੀਂ ਹੈ, ਟੈਲੀਵਿਜ਼ਨ ਮੋਹਰੇ ਤਾਂ ਬਹਿ ਜਾਂਦੇ ਆ, ਤੁਸੀਂ ਪੜ੍ਹਿਆ ਕਰੋ ਜਨਮ ਸਾਖੀ, ਉਹਦੇ ਵਿੱਚੋਂ ਤੁਹਾਨੂੰ ਕੋਈ ਐਸੇ ਬਚਨ ਲੱਭਣਗੇ। ਉਹ ਭਵਿੱਖਤ ਦੇ ਬਚਨ ਕੀਤੇ ਅਜਿੱਤੇ ਰੰਧਾਵੇ ਨਾਲ ਸਤਿਗੁਰੂ ਜੀ ਨੇ ਬਹੁਤ ਬਚਨ ਕੀਤੇ। ਇੱਕ ਬਚਨ ਫਿਰ ਉਹਨੇ ਕੀਤਾ, ਕਹਿੰਦੇ ਬੱਚਾ ਜਿੱਤਿਆ ਗੁਰੂ 84 ਜਾਮੇ ਸੰਸਾਰ ਵਿੱਚ ਆਵੇਗਾ, 10 ਰੂਪ ਤਾਂ ਪ੍ਰਤੱਖ ਗੁਰੂ ਆਉਣਗੇ, 74 ਰੂਪ ਜਿਹੜੇ ਹੋਣਗੇ ਨਾ ਉਹ ਭਗਤਾਂ ਦੇ ਰੂਪ ਵਿੱਚ ਆਵੇਗਾ। ਹਲੇ 74 ਆਏ ਨੇ ਆ, ਹਲੇ ਬਹੁਤ ਰਹਿੰਦੇ ਆ। ਉਹਨਾਂ 74 ਰੂਪਾਂ ਵਿੱਚ ਵੱਡੇ ਵੱਡੇ ਮਹਾਂਪੁਰਸ਼ ਆਏ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ 20ਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਹੋਏ ਨੇ, ਤੇ ਹੋਰ ਵੀ ਮਹਾਂਪੁਰਸ਼ ਬੜੇ ਹੋਏ ਨੇ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਉਹਨਾਂ ਵਿੱਚੋਂ ਇੱਕ ਰੂਪ, ਉਹਨਾਂ 74 ਵਿੱਚੋਂ ਇੱਕ ਰੂਪ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਬਾਬਾ ਅਤਰ ਸਿੰਘ ਜੀ ਮਹਾਰਾ ਮਸਤੂਆਣੇ ਵਾਲਿਆਂ ਦੇ ਸੇਵਕ ਸਨ। ਸੰਤ ਬਾਬਾ ਹਰੀ ਸਿੰਘ ਜੀ ਕਿਲ੍ਹਾ ਆਪਣੇ ਹੈੱਡ ਦਰਬਾਰ ਰੋਪੜ ਰਹਿੰਦੇ ਸੀ, ਉਹ ਮਨੀ ਮਾਜਰੇ ਦੇ ਸੀ। ਉਹ ਫਿਰ ਜਦੋਂ ਬਾਬਾ ਅਤਰ ਸਿੰਘ ਜੀ ਮਹਾਰਾਜ ਆਪਣਾ ਸਰੀਰ ਅਲੋਪ ਕਰਨ ਲੱਗੇ ਤੇ ਫਿਰ ਉਹਨਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਹਰੀ ਸਿੰਘ ਅਸੀਂ ਤਾਂ ਹੁਣ ਸੰਸਾਰ ਵਿੱਚੋਂ ਚਲੇ ਜਾਣਾ, ਤੂੰ ਹੁਣ ਸਾਡੇ ਤੋਂ ਬਾਅਦ ਜਿਹੜੀ ਡਿਊਟੀ ਆ ਨਾ ਖੰਡਾਂ ਬ੍ਰਹਮੰਡਾਂ ਦੇ ਵਿੱਚ ਜਿਹੜੀ ਡਿਊਟੀ ਆ ਉਹ ਬਾਬਾ ਜਵਾਲਾ ਸਿੰਘ ਦੀ ਹੈ ਇਸ ਵੇਲੇ, ਤੂੰ ਹੁਣ ਉਹਨਾਂ ਕੋਲ ਚਲਿਆ ਜਾ। ਉਹ ਫਿਰ ਬਾਬਾ ਹਰੀ ਸਿੰਘ ਫਿਰ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਵਿੱਚ ਆਏ। ਇੱਥੇ ਇੱਕ ਦਿਆਣਾ ਪਿੰਡ ਹੈ ਸਾਧ ਸਿੰਘ ਜੀ ਮੁੱਖਣੀ ਆਣੇ ਦੇ ਪਰਲੇ ਪਾਸੇ, ਉੱਥੇ ਇੱਕ ਬਾਦਸ਼ਾਹ ਜੀ ਮਹਾਂਪੁਰਸ਼ ਹੋਏ ਨੇ, ਬਾਬਾ ਜਨਕ ਸਿੰਘ ਜੀ ਦਾਸ ਨੂੰ ਸੁਣਾਉਂਦੇ ਸੀ। ਉਹ ਬੜੇ ਬਚਨ ਸੁਣਾਇਆ ਕਰਦੇ ਸੀ, ਕਈ ਵਾਰੀ ਜਦ ਛਿੜ ਜਾਣਾ ਫਿਰ ਸਾਰੀ ਦਿਹਾੜੀ ਭਾਵੇਂ ਬਚਨ ਸੁਣੀ ਜਾਓ। ਕਹਿੰਦੇ ਉਹ ਕਈ ਵਾਰੀ ਮਾਲਿਸ਼ ਕਰਦਿਆਂ ਕਰਦਿਆਂ ਏਦਾਂ ਜੂਆਂ ਆਪਣੇ ਤੇ ਚੜ ਜਾਂਦੀਆਂ ਸੀ। ਉਹ ਬਾਦਸ਼ਾਹ ਜੀ ਜਿਹੜੇ ਮਹਾਂਪੁਰਸ਼ ਸਨ ਮਸਤਾਨੀ ਬਿਰਤੀ ਵਿੱਚ ਵਿਚਰਦੇ ਸੀ, ਤੇ ਇੱਕ ਵਾਰੀ ਫਿਰ ਉਹ ਕੋਈ ਮਸਤਾਨਾ ਆਇਆ ਤੇ ਉਹਨੂੰ ਬੜੀਆਂ ਗਾਲਾਂ ਕੱਢਣ ਲੱਗ ਗਏ, ਬਹੁਤ ਗਾਲਾਂ ਕੱਢੀਆਂ। ਤੇ ਉਹ ਜਦੋਂ ਗਾਲਾਂ ਕੱਢਦਿਆਂ ਕੱਢਦਿਆਂ ਪਿੰਡ ਦੇ ਲੋਕ ਇਕੱਠੇ ਹੋ ਗਏ, ਕਹਿੰਦੇ ਅੱਗੇ ਤਾਂ ਬਾਬੇ ਕਦੀ ਬੋਲੇ ਨਹੀਂ, ਅੱਜ ਇਹ ਗਾਲਾਂ ਬਹੁਤ ਕੱਢਦੇ ਆ। ਉਹ ਫਿਰ ਜਿਹਨੂੰ ਗਾਲਾਂ ਕੱਢਦੇ ਸੀ ਉਹਨੂੰ ਪਿੰਡ ਵਾਲੇ ਪੁੱਛਣ ਲੱਗੇ, ਤੇ ਬਾਬੇ ਤੈਨੂੰ ਅੱਜ ਗਾਲਾਂ ਕਿਉਂ ਕੱਢਦੇ, ਇਹ ਅੱਗੇ ਤਾਂ ਕਦੀ ਬੋਲੇ ਨਹੀਂ। ਉਹ ਫਿਰ ਮਸਤਾਨਾ ਕਹਿਣ ਲੱਗਿਆ, ਗਾਲਾਂ ਮੈਨੂੰ ਤਾਂ ਕੱਢਦੇ ਆ ਕਿ ਜਦੋਂ ਕੋਟਾ ਗਰਕ ਹੋਇਆ ਨਾ ਪਾਕਿਸਤਾਨ ਦੇ ਵਿੱਚ, ਕਹਿੰਦੇ ਇਹਨਾਂ ਨੇ ਸਾਡੀ ਡਿਊਟੀ ਲਾਈ ਸੀ ਵੀ ਉੱਥੇ ਤੁਸੀਂ ਆਪਣੀ ਤਾਕਤ ਲਾ ਕੇ ਕੋਟਾ ਬਚਾ ਦਿਓ, ਦੁਨੀਆ ਬਚ ਜਾਵੇ ਮਰੇ ਨਾ, ਇਹ ਸਾਡੀ ਡਿਊਟੀ ਲਾਤੀ। ਕਹਿੰਦੇ ਉਹ ਗੱਲ ਸਾਡੀ ਡਿਊਟੀ ਤੋਂ ਫਿਰ ਗੱਲ ਬਾਹਰ ਸੀ ਤੇ ਉਹ ਗੋਟਾ ਗਰਕ ਹੋ ਗਿਆ, ਤਾਂ ਗਾਲਾਂ ਕੱਢਦੇ ਆ, ਤੁਸੀਂ ਦੁਨੀਆ ਮਰਵਾਤੀ, ਤੁਸੀਂ ਕੀਤਾ ਕੁਛ ਨਹੀਂ ਹੈ। ਉਹ ਫਿਰ ਪਿੰਡ ਵਾਲੇ ਲੋਕ ਪੁੱਛਣ ਲੱਗੇ ਵੀ ਬਾਬੇ ਕਿੰਨੀ ਕੁ ਤਾਕਤ ਦੇ ਮਾਲਕ ਹੈ ਜਿਹੜੇ ਉਹ ਜਿਨ੍ਹਾਂ ਦੇ ਜੂਆਂ ਪਈਆਂ ਸੀ। ਉਹ ਮਸਤਾਨਾ ਕਹਿੰਦਾ ਇਹ ਬਾਬੇ ਸਾਰੀ ਦੁਨੀਆਂ ਦੇ ਜਿੰਨੇ ਮਸਤਾਨੇ ਨਾ ਉਹਨਾਂ ਦੇ ਪ੍ਰਧਾਨ ਆ ਇਹ। ਉਹ ਫਿਰ ਇੱਕ ਵਿੱਚੋਂ ਪੁੱਛਣ ਲੱਗਿਆ ਕਿ ਹਰਖੋਵਾਲ ਵੀ ਆ ਕੇ ਮੁੰਡਾ ਜਿਹਾ ਬੈਠਾ, ਉਹਦੇ ਵਿੱਚ ਕਿੰਨੀ ਕੁ ਪਾਵਰ ਆ। ਉਹ ਫਿਰ ਮਸਤਾਨਾ ਕਹਿਣ ਲੱਗਿਆ ਵੀ ਇਹ ਤਾਂ ਹੈਗਾ ਮਸਤਾਨਿਆਂ ਦਾ ਪ੍ਰਧਾਨ, ਉਹ ਜਿੰਨੇ ਦੁਨੀਆਂ ਦੇ ਦਾਨੇ ਆ ਤੇ ਜਿੰਨੇ ਦੁਨੀਆਂ ਦੇ ਮਸਤਾਨੇ ਆ ਸਾਰਿਆਂ ਦਾ ਪ੍ਰਧਾਨ ਉਹ ਆ ਜਿਹੜਾ ਹਰਖੋਵਾਲ ਬੈਠਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਜਿਹੜੀ ਸੌ ਸਾਖੀ ਲਿਖਤ ਦੇ ਵਿੱਚ ਇਹ ਸਾਰੇ ਮਹਾਂਪੁਰਸ਼ਾਂ ਦੇ ਨਾਮ ਲਿਖ ਗਏ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨਾਂ ਨਾਲ ਹੀ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ ਸੀ। ਬਾਬਾ ਕੁੰਮਾ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਜ਼ੂਰੀ ਲਾਂਗਰੀ ਸਨ, ਵੈਸੇ 14 ਲੰਗਰ ਸੀ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਹੁਣ ਜਿੱਦਾਂ ਅਨੰਦਪੁਰ ਸਾਹਿਬ ਲੰਗਰ ਲੱਗਦੇ ਹੋਲੇ ਮਹੱਲੇ ਤੇ, ਉਸ ਵੇਲੇ ਵੀ 14 ਲੰਗਰ ਸੀ ਜਿਹਦੇ ਵਿੱਚ ਭਾਈ ਆਨੰਦ ਲਾਲ ਜੀ ਦਾ ਲੰਗਰ ਉਸ ਵੇਲੇ ਵਿਸ਼ੇਸ਼ ਗਣਿਆ ਸੀ। ਨਿਰਮਲਿਆਂ ਨੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਸੀ, 10 ਬਖਸ਼ਿਸ਼ਾਂ ਨਿਰਮਲ ਜਿਹੜੇ ਸੰਪਰਦਾ ਸੀ ਉਹਨਾਂ ਨੂੰ ਕੀਤੀਆਂ ਸੀ। ਤੇ ਭਾਈ ਆਨੰਦ ਲਾਲ ਜੀ ਦੇ ਲੰਗਰ ਨੂੰ ਸਾਹਿਬਾਂ ਨੇ ਕਿਹਾ ਸੀ ਆਨੰਦ ਲਾਲ ਦਾ ਲੰਗਰ ਵਧੀਆ ਸਾਰਿਆਂ ਨਾਲ, ਉਸ ਵੇਲੇ ਨਿਰਮਲਿਆਂ ਨੂੰ ਇੱਕ ਬਖਸ਼ਿਸ਼ ਲੰਗਰ ਦੀ ਬਖਸ਼ਿਸ਼ ਕੀਤੀ ਸੀ। ਤੇ ਉਸ ਵੇਲੇ ਸਾਧ ਸਿੰਘ ਜੀ ਬਾਬਾ ਕੁੰਮਾ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਹਾਜ਼ਰੀ ਦਾ ਲੰਗਰ ਅੰਦਰ ਪਕਾਉਂਦੇ ਹੁੰਦੇ ਸੀ। ਜਦੋਂ ਗੁਰੂ ਦੀ ਖੁਸ਼ੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ, ਕਹਿਣ ਲੱਗੇ ਭਾਈ ਗੁਰਮੁਖਾ ਇੱਦਾਂ ਕਰ ਤੂੰ ਆਪਣੇ ਨਾਮ ਤੇ ਨਗਰ ਵਸਾ ਲਾ। ਉਹ ਕਹਿਣ ਲੱਗਿਆ ਮਹਾਰਾਜ ਸਤ ਬਚਨ ਜੀ ਉਹਨੇ ਆ ਕੇ, ਵੈਸੇ ਦੁਆਬੇ ਨੂੰ ਮਾਣ ਹੈ ਸਾਧ ਸੰਗਤ ਜੀ, ਜਿੰਨੇ ਸਾਧੂ ਦੁਆਬੇ ਦੀ ਧਰਤੀ ਤੇ ਹੋਏ ਨਾ ਉਹ ਸਾਰੇ ਪੰਜਾਬ ਵਿੱਚ ਨਹੀਂ ਹੋਏ। ਇਹ ਹੁਸ਼ਿਆਰਪੁਰ ਦਾ ਜਿਹੜੀ ਧਰਤੀ ਆ ਨਾ, ਮਾਲਪੁਰ ਤੋਂ ਹੁਸ਼ਿਆਰਪੁਰ ਧਰਤੀ ਆ ਜਿਹੜਾ ਆਲਾ ਦੁਆਲਾ, ਇਹ ਇੱਕ ਮਾਤ ਲੋਕ ਦਾ ਹਿੱਸਾ ਗਿਣਿਆ। ਤੁਸੀਂ ਕਦੀ ਵੀ ਆ ਕੇ ਗਰਮੀਆਂ ਨੂੰ ਦੇਖੋ ਸਾਰੇ ਪੰਜਾਬ ਦਾ ਚੱਕਰ ਲਾ ਕੇ ਆਇਓ, ਜਦੋਂ ਤੁਸੀਂ ਹੁਸ਼ਿਆਰਪੁਰ ਦੀ ਧਰਤੀ ਤੇ ਪਹੁੰਚੋਗੇ ਠੰਡਾ ਹੋਊਗਾ ਸਾਰਿਆਂ ਨਾਲੋਂ, ਮਾਝੇ ਦੀ ਧਰਤੀ ਨਾਲੋਂ ਵੀ ਤੇ ਮਾਲਵੇ ਨਾਲੋਂ ਵੀ। ਔਰ ਜਿੰਨੇ ਦਰਖਤ ਤੁਹਾਨੂੰ ਹੁਸ਼ਿਆਰਪੁਰ ਦੀ ਧਰਤੀ ਤੇ ਦਿਸਣਗੇ ਉਧਰ ਨਹੀਂ ਦਿਸਣਗੇ, ਮਾਝੇ ਵਿੱਚ ਚਲ ਜਾਓ ਕਿੰਨੀ ਦੂਰ ਤੱਕ ਖਾਲੀ ਜ਼ਮੀਨ ਦਿਸੂਗੀ, ਮਾਲਵੇ ਚਲ ਜਾਓ ਕਿਤੇ ਦਰਖਤ ਛਾਂ ਵਾਸਤੇ ਨਹੀਂ ਲੱਗੂਗਾ ਤੁਹਾਨੂੰ। ਇਹ ਧਰਤੀ ਤੋਂ ਮਾਣ ਹੈ ਕਿ ਇੰਨੇ ਮਹਾਂਪੁਰਸ਼ ਪੰਜਾਬ ਵਿੱਚ ਹੋਰ ਕਿਸੇ ਧਰਤੀ ਤੇ ਨਹੀਂ ਹੋਏ, ਇਸ ਮਾਲਪੁਰ ਦੀ ਧਰਤੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਵਰਗੇ ਬੜੇ ਮਹਾਂਪੁਰਸ਼, ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ, ਬਾਬਾ ਹਰਨਾਮ ਸਿੰਘ ਜੀ ਜੈਣ ਵਾਲੇ, ਬਾਬਾ ਦਲੇਰ ਸਿੰਘ ਜੀ ਸ਼ਾਹਬਾਦ ਵਾਲੇ, ਬੜੇ ਮਹਾਂਪੁਰਸ਼ ਇੱਥੇ ਹੋਏ। ਕੋਈ ਪਿੰਡ ਐਸਾ ਹੋਊਗਾ ਜਿੱਥੇ ਕੋਈ ਮਹਾਂਪੁਰਸ਼ ਨਹੀਂ ਹੈ, ਚਾਹੇ ਕਿਸੇ ਵੀ ਮਤ ਦਾ ਹੋਵੇ। ਤੇ ਜਦੋਂ ਫਿਰ ਸਾਧ ਸਿੰਘ ਜੀ ਬਾਬਾ ਕੁੰਮਾ ਸਿੰਘ ਨੇ ਆ ਕੇ ਫਿਰ ਨਗਰ ਮਾਲਪੁਰ ਦੇ ਕੋਲ ਤਕਰੀਬਨ 2 ਕਿਲੋਮੀਟਰ ਤੇ ਪਿੰਡ ਹੈ, ਉੱਥੇ ਫਿਰ ਬਾਬਾ ਜੀ ਨੇ ਲਾਂਗਰੀ ਦੇ ਨਾਂ ਤੇ ਲਗੇਰੀ ਪਿੰਡ ਵਸਾਇਆ। ਲਗੇਰੀ ਪਿੰਡ ਵਸਾਇਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਆਨੰਦਗੜ੍ਹ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਚੁੱਕੇ ਸੀ ਤੇ ਜਦੋਂ ਸਾਹਿਬ ਫਿਰ ਦਮਦਮਾ ਸਾਹਿਬ ਪਹੁੰਚੇ ਹੋਏ ਸੀ, ਉਹ ਫਿਰ ਬਾਬਾ ਕੁੰਮਾ ਸਿੰਘ ਦਮਦਮਾ ਸਾਹਿਬ ਪਹੁੰਚੇ ਇੱਥੇ ਤੇ ਸਾਹਿਬਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਕਿਉਂ ਭਾਈ ਨਗਰ ਵਸਾ ਲਿਆ? ਕਹਿੰਦੇ ਹਾਂਜੀ ਮਹਾਰਾਜ ਵਸਾ ਲਿਆ ਜੀ। ਕਹਿੰਦੇ ਉਹ ਬੋਹੜ ਵੈਸੇ ਹੁਣ ਸੁੱਕ ਗਈ ਆ, ਜਿਹੜੀ ਬੋਹੜ ਬਾਬਾ ਕੁੰਮਾ ਸਿੰਘ ਨੇ ਲਾਈ ਸੀ ਨਾ ਉਹ ਬੋਹੜ ਸੁੱਕ ਕੇ ਡਿੱਗ ਗਈ ਆ। ਉਹ ਫਿਰ ਸਾਧ ਸੰਗਤ ਜੀ ਕਹਿਣ ਲੱਗੇ ਫਿਰ ਕੀ ਨਾਂ ਰੱਖਿਆ? ਕਹਿੰਦੇ ਜੀ ਲਾਂਗਰੀ ਦੇ ਨਾਂ 'ਤੇ ਮੈਂ ਲਗੇਰੀ ਪਿੰਡ ਰੱਖ ਦਿੱਤਾ। ਉਹ ਕਹਿੰਦੇ ਤੂੰ ਤਾਂ ਫਿਰ, ਅਸੀਂ ਤੈਨੂੰ ਕਿਹਾ ਸੀ ਆਪਣੇ ਨਾਂ 'ਤੇ ਰੱਖੀ। ਉਹ ਕਹਿੰਦੇ ਜੀ ਮਹਾਰਾਜ ਮੈਂ ਤਾਂ ਤੁਹਾਡਾ ਲਾਂਗਰੀ ਹੋਣ ਕਰਕੇ ਮੈਂ ਕਿਹਾ ਵੀ ਸਾਹਿਬਾਂ ਦਾ ਨਾਂ ਚੇਤੇ ਰਹੂਗਾ, ਲਾਂਗਰੀ ਨਾਂ 'ਤੇ ਲਗੇਰੀ ਰੱਖ ਦਿੰਦੇ। ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਤੂੰ ਸਾਡਾ ਮਾਣ ਕੀਤਾ, ਗੁਰੂ ਨਾਨਕ ਸਾਹਿਬ ਤੇਰਾ ਮਾਣ ਕਰੂਗੇ, ਤੇਰਾ ਪਿੰਡ ਚੜ੍ਹਦੀਆਂ ਕਲਾਂ ਵਿੱਚ ਰਹੂਗਾ, ਤੇਰੇ ਪਿੰਡ ਵਿੱਚ ਬੜੇ ਬੜੇ ਉੱਘੇ ਸੂਰਮੇ ਬੰਦੇ ਹੋਣਗੇ। ਬਹੁਤ ਵਰ ਸਾਹਿਬਾਂ ਨੇ ਫਿਰ ਨਗਰ ਨੂੰ ਦਿੱਤੇ। ਉਸ ਫਿਰ ਬਾਬਾ ਕੁੰਮਾ ਸਿੰਘ ਦੇ ਇੱਕ ਮੁੰਡਾ ਹੋਇਆ ਬਹਾਦਰ ਸਿੰਘ। ਉਹ ਬਹਾਦਰ ਸਿੰਘ ਜਿਹੜੀ ਆ ਬਜਵਾੜੇ ਦੀ ਜੰਗ ਬਾਬਾ ਅਜੀਤ ਸਿੰਘ ਨੇ ਸਾਧ ਸੰਗਤ ਜੀ ਉਹ ਲੜਕੀ ਦੇਵੀ ਦਾਸ ਦਾ ਡੋਲਾ ਖੋਲਿਆ ਸੀ ਜਾਬਰ ਖਾਂ ਨੇ। ਉਹ ਫਿਰ ਡੋਲਾ ਜਿਸਲੇ ਬਾਬਾ ਅਜੀਤ ਸਿੰਘ ਜੀ ਲੈ ਕੇ ਫਿਰ ਆਨੰਦਪੁਰ ਸਾਹਿਬ ਨੂੰ ਗਏ ਆ, ਰਸਤੇ ਵਿੱਚ ਬਹੁਤ ਸਿੰਘ ਸ਼ਹੀਦ ਹੋਏ, ਹੁਣ ਵੀ ਸ਼ਹੀਦਾਂ ਦੇ ਸਥਾਨ ਬਣੇ ਹੋਏ ਨੇ, ਕਮਾਲਪੁਰ ਬਣਿਆ ਹੋਇਆ, ਕਰੀਮਪੁਰ ਬਣਿਆ ਹੋਇਆ, ਬੇਈਹਾਰੇ ਬਣਿਆ ਹੋਇਆ। ਬਹੁਤ ਕੀਮਤੀ ਸਿੰਘ ਇੱਕ ਬੀਬੀ ਵਾਸਤੇ ਸ਼ਹੀਦ ਹੋ ਗਏ ਤੇ ਉਸ ਜੰਗ ਵਿੱਚ ਸਾਹਿਬਾਂ ਨੇ ਬਾਬਾ ਬਹਾਦਰ ਸਿੰਘ ਨੇ ਹਿੱਸਾ ਵੀ ਪਾਇਆ ਤੇ ਸਾਧ ਸੰਗਤ ਜੀ ਉਹ ਬੀਬੀ ਫਿਰ ਉਹਦਾ ਡੋਲਾ ਜਿਹੜਾ ਸੀ ਉਹ ਹੁਣ ਵੀ ਜਿਹੜਾ ਹੋਲਾ ਮਹੱਲਾ ਮਨਾਉਂਦੇ ਆ ਨਾ ਉਹ ਜਾਬਰ ਖਾਨ ਨੂੰ ਹੀ ਉੱਥੇ ਗੱਡ ਕੇ ਕੁੱਤਿਆਂ ਤੋਂ ਤੜਵਾਇਆ ਸੀ, ਜਿਹੜਾ ਉਹ ਮਹੱਲਾ ਖੇਡਦੇ ਆ ਨਾ ਜਾ ਕੇ ਹੁਣ ਚਰਨ ਗੰਗਾ ਦੇ ਵਿੱਚ। ਉਹ ਫਿਰ ਜਦੋਂ ਜਾਬਰ ਖਾਨ ਨੂੰ ਬੰਨ ਕੇ ਲਗਾਏ ਤਾਂ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਭੇਜੀ ਵੀ ਅਸੀਂ ਜਾਬਰ ਖਾਨ ਨੂੰ ਅੱਜ ਕੁੱਤਿਆਂ ਤੋਂ ਤੜਵਾਉਣਾ, ਇਹਨੂੰ ਜੇ ਕਿਸੇ ਨੇ ਆ ਕੇ ਛਡਾਉਣਾ ਤਾਂ ਛਡਵਾ ਲਵੇ। ਉਹ ਫਿਰ ਜਦੋਂ ਜਾਬਰ ਖਾਨ ਨੂੰ ਫਿਰ ਹੋਲਾ ਮਹੱਲਾ ਖੇਡਣਾ ਸੀ ਤੇ ਜਾਬਰ ਖਾਨ ਨੂੰ ਬੰਨ ਕੇ ਉੱਥੇ ਚਰਨ ਗੰਗਾ ਵਿੱਚ ਲਿਜਾ ਕੇ ਧਰਤੀ ਵਿੱਚ ਗੱਡ ਕੇ ਕੁੱਤੇ ਛੱਡਣੇ ਸੀ। ਫਿਰ ਮਾਤਾ ਜੀ ਸਰੀਰ ਛੱਡ ਗਏ ਮਾਤਾ ਜੀ ਤੋਂ ਜੀ, ਫਿਰ ਸਾਰੇ ਨਿਹੰਗ ਸਿੰਘ ਸਾਰੀਆਂ ਫੌਜਾਂ ਜਿਹੜੀਆਂ ਪਹਿਲਾਂ ਮਾਤਾ ਜੀ ਦੇ, ਹੁਣ ਵੀ ਜਦ ਹੋਲਾ ਮਹੱਲਾ ਨਿਕਲਦਾ ਪਹਿਲਾਂ ਮਾਤਾ ਜੀ ਦੇ ਜਾਂਦੇ ਆ, ਮਾਤਾ ਜੀ ਦੇ ਮੱਥਾ ਟੇਕ ਕੇ ਫਿਰ ਮੁੜ ਕੇ ਆ ਕੇ ਉਹ ਹੋਲਾ ਮਹੱਲਾ ਖੇਡਦੇ ਆ। ਉਸ ਜਾਬਰ ਖਾਨ ਨੂੰ ਫਿਰ ਉੱਥੇ ਕੁੱਤਿਆਂ ਤੋਂ ਤੜਵਾਇਆ, ਉੱਤੇ ਦਹੀਂ ਸੁੱਟ ਦਿੱਤਾ, ਹੋਰ ਪਦਾਰਥ ਸੁੱਟ ਕੇ ਕੁੱਤਿਆਂ ਤੋਂ ਤੜਵਾ ਕੇ ਉਹਦੀ। ਫਿਰ ਸਾਧ ਸੰਗਤ ਜੀ ਸਿੰਘ ਤਾਂ ਬਹੁਤੇ ਸ਼ਹੀਦ ਹੋਏ ਪਰ ਉਹ ਲੜਕੀ ਛਡਾ ਦਿੱਤੀ। ਉਹ ਜੰਗ ਫਿਰ ਬਾਬਾ ਬਹਾਦਰ ਸਿੰਘ ਨੇ ਗੁਰੂ ਬਾਬਾ ਅਜੀਤ ਸਿੰਘ ਦੇ ਨਾਲ ਰਲ ਕੇ ਲੜੀ ਬਜਵਾੜੇ ਵਾਲੀ। ਬਾਬਾ ਬਹਾਦਰ ਸਿੰਘ ਦੇ ਫਿਰ 3 ਲੜਕੇ ਹੋਏ, 3 ਲੜਕੇ ਵਿੱਚ ਇੱਕ ਬਾਬਾ ਆਲਾ ਸਿੰਘ, ਬਾਬਾ ਕਾਲਾ ਸਿੰਘ, ਬਾਬਾ ਲਾਲ ਸਿੰਘ। ਲਾਲ ਸਿੰਘ ਦੇ ਤਾਂ ਹੁਣ ਕੋਈ ਔਲਾਦ ਉਹਨਾਂ ਦੀ ਨਹੀਂ ਹੈ ਤੇ ਬਾਬਾ ਆਲਾ ਸਿੰਘ ਦੀ ਹਲੇ ਔਲਾਦ ਹੈ, ਉਹ ਲਗੇਰੀ ਵਿੱਚ ਬੈਠੇ ਆ। ਤੇ ਬਾਬਾ ਕਾਲਾ ਸਿੰਘ ਦੇ 2 ਮੁੰਡੇ ਹੋਏ, ਬਾਬਾ ਬੂਟਾ ਸਿੰਘ ਤੇ ਬਾਬਾ ਨਾਰਾਇਣ ਸਿੰਘ। ਬੂਟਾ ਸਿੰਘ ਤਾਂ ਫਿਰ ਸਾਧੂ ਹੋ ਗਏ, ਹਰਿਦੁਆਰ ਵੱਲੋਂ ਚਲੇ ਗਏ, ਮੁੜ ਕੇ ਆਏ ਨਹੀਂ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਜਦੋਂ ਕਿਸੇ ਨੇ ਹਰਿਦੁਆਰ ਜਾਣਾ ਤੇ ਫਿਰ ਕਿਤੇ ਮਿਲਣਾ ਕਿਸੇ ਨੇ ਤਾਂ ਪਿੰਡ ਦਾ ਹਾਲ ਚਾਲ ਪੁੱਛ ਲੈਣਾ, ਮੁੜ ਕੇ ਪਿੰਡ ਨੂੰ ਨਹੀਂ ਆਏ। ਫਿਰ ਬਾਬਾ ਜਵਾਲਾ ਸਿੰਘ ਜੀ ਦੇ ਸਕੇ ਤਾਇਆ ਜੀ, ਉਹ ਫਿਰ ਛੱਡ ਗਏ ਸੀ ਪਰਿਵਾਰ, ਆਪਣਾ ਘਰ ਛੱਡ ਗਏ ਸੀ, ਮੁੜ ਕੇ ਪਤਾ ਨਹੀਂ ਲੱਗਿਆ ਕਿੱਧਰ ਨੂੰ ਚਲੇ ਗਏ। ਉਹ ਤੋਂ ਬਾਅਦ ਫਿਰ ਬਾਬਾ ਨਾਰਾਇਣ ਸਿੰਘ ਜੀ ਦੇ ਲੜਕੀਆਂ ਹੋਈਆਂ ਤੇ ਫਿਰ ਸਾਧ ਸਿੰਘ ਜੀ ਆਮ ਤੌਰ ਤੇ ਗ੍ਰਿਸਤੀਆਂ ਦੀ ਹੁੰਦੀ ਆ ਤੇ ਲੜਕੀਆਂ ਤੇ 1 ਲੜਕਾ ਹੋ ਜਾਵੇ, ਆਮ ਤੌਰ ਤੇ ਗ੍ਰਿਸਤੀਆਂ ਦੀ ਬਹੁਤ ਵੱਡੀ ਮੰਗ ਹੁੰਦੀ ਆ। ਹੁਣ ਵੀ ਬਹੁਤ ਬੀਬੀਆਂ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਨਿਸ਼ਾਨ ਸਾਹਿਬ ਤੇ ਬੇਨਤੀਆਂ ਕਰਦੇ ਆ। ਤੇ ਉਸ ਵੇਲੇ ਸਾਧ ਸਿੰਘ ਜੀ ਸਭ ਬੜੇ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ, ਪਰ ਕਿਤੇ ਵੀ ਤੇ ਇੱਕ ਬਾਬਾ ਕਾਨ ਦਾਸ ਜੀ ਹੋਏ ਨੇ ਮੁੰਡੇਰਾਂ, ਵੈਸੇ ਜੱਟਪੁਰ ਪਿੰਡ ਸੀ ਉਹਨਾਂ ਦਾ, ਬਾਬਾ ਜੀ ਦਾ ਹੁਸ਼ਿਆਰਪੁਰ ਤੋਂ ਮਾਲਪੁਰ ਨੂੰ ਜਾਈਏ ਰਸਤੇ ਵਿੱਚ ਜੱਟਪੁਰ ਪਿੰਡ ਪੈਂਦਾ। ਉਹ ਬਾਬਾ ਜੀ ਉਦਾਸੀ ਜਿਹੜਾ ਬਾਬਾ ਸ੍ਰੀ ਚੰਦ ਜੀ ਦੇ ਧੂਣੇ 4 ਹੋਏ ਨੇ, ਬਾਲੂ ਹਸਨਾ ਫੂਲ ਜੀ ਤੇ ਬਾਲੂ ਹਸਨਾ ਫੂਲ ਜੀ ਗੋਬਿੰਦ ਜੀ ਅਲ ਮਸਤ, ਇਹ 4 ਧੂਣੇ ਹੋਏ ਨੇ। 4 ਧੂਣਿਆਂ ਵਿੱਚੋਂ ਇੱਕ ਧੂਣਾ ਹੁਸ਼ਿਆਰਪੁਰ ਹੈ, ਉਹਦੇ ਵਿੱਚੋਂ ਇੱਕ ਮਹਾਂਪੁਰਸ਼ ਬਾਬਾ ਕਾਨ ਦਾਸ ਜੀ ਹੋਏ ਆ। ਬੜੀ ਹਸਤੀ ਮਹਾਨ ਹੋਈ ਆ, ਅੰਦਰ ਫੋਟੋ ਅਸੀਂ ਲਾਈ ਹੋਈ ਆ ਉਹਨਾਂ ਦੀ। ਉਹ ਬਾਬਾ ਜੀ ਕਦੀ ਛੋਟਾ ਜਿਹਾ ਸਰੂਪ ਬਣਾ ਲੈਂਦੇ ਹੁੰਦੇ ਸੀ, ਕਦੀ ਬਾਬਾ ਜੀ ਨੇ ਬਿਰਦ ਬਣ ਜਾਣਾ, ਕਦੀ ਕਿਸੇ ਤਰ੍ਹਾਂ ਦਾ ਰੂਪ ਬਣਾ ਲੈਣਾ, ਕਦੀ ਕਿਸੇ ਤਰ੍ਹਾਂ ਦਾ। ਉਹ ਫਿਰ ਮਾਈਆਂ ਚੱਗਰਾਂ ਪਿੰਡ ਆ ਇੱਥੇ ਹੁਸ਼ਿਆਰਪੁਰ ਦੇ ਕੋਲ, ਉਹ ਮਾਈਆਂ ਲਗੇਰੀ ਤੋਂ ਅਫਸੋਸ ਨੂੰ ਤੁਰੀਆਂ ਆਉਂਦੀਆਂ ਸੀ। ਕਿਤਾਬਾਂ 'ਚ ਤਾਂ ਕਈ ਕੁਛ ਲਿਖ ਦਿੱਤਾ, ਸਾਨੂੰ ਸਾਡੇ ਬਜ਼ੁਰਗਾਂ ਨੇ ਜੋ ਸੀਨੇ ਪਸੀਨੇ ਗੱਲ ਦੱਸੀ ਉਹ ਦਰਅਸਲ ਇੱਦਾਂ ਆ। ਕਿਤਾਬਾਂ ਵੀ ਤਾਂ ਲਿਖਣੇ ਵਾਲੇ ਨੇ ਕਈ ਕੁਛ ਲਿਖਤਾ, ਬਾਬਾ ਜੀ ਘਰ ਨੂੰ ਚਲੇ ਗਏ। ਨਹੀਂ, ਉਹ ਮਾਈਆਂ ਤੁਰੀਆਂ ਸੀ ਅਫਸੋਸ ਨੂੰ, ਤੋ ਬਾਬਾ ਜੀ ਬੈਠੇ ਸੀ ਅੰਬ ਥੱਲੇ, ਬਾਬਾ ਕਾਹਨਦਾਸ ਜੀ ਮਹਾਰਾਜ। ਉਹ ਵਿੱਚੋਂ ਇੱਕ ਮਾਈ ਕਹਿੰਦੀ, ਬਾਬੇ ਬੈਠੇ ਆ, ਚਲੋ ਮੱਥਾ ਟੇਕ ਆਉਂਦੀ। ਉਹ ਜਿਹੜੀ ਬਾਬਾ ਜਵਾਲਾ ਸਿੰਘ ਜੀ ਮਾਤਾ ਸੀ, ਉਹ ਕਹਿੰਦੀ ਤੁਸੀਂ ਜਾਇਓ, ਮੈਂ ਤਾਂ ਇੱਥੇ ਬਹਿਨੀ ਹੈ। ਉਹ ਬਾਕੀ ਕਹਿਣ ਲੱਗੀਆਂ ਤੂੰ ਨਹੀਂ, ਕਹਿੰਦੀ ਕੋਈ ਤੁਸੀਂ ਜਾਇਓ, ਮੈਂ ਇੱਥੇ ਬਹਿਨੀ ਹਾਂ। ਉਹ ਮਹਾਨ ਪੁਰਸ਼ ਜਿਹੜੇ ਸੀ ਉਹ ਬੜੇ ਤਰਕਾਲਦਰਸੀ ਸਾਧੂ ਸੀ, ਸਾਧ ਸੰਗਤ ਜੀ। ਜਦੋਂ ਫਿਰ ਉੱਥੇ ਮਾਤਾ ਜੀ ਨੇ ਜਾ ਕੇ ਬਾਬਾ ਮੱਥਾ ਟੇਕਿਆ, ਬਾਬਾ ਜੀ ਕਹਿਣ ਲੱਗੇ, ਉਹ ਇੱਕ ਬੀਬੀ ਨਹੀਂ ਆਈ, ਤੁਸੀਂ ਸਾਰੀਆਂ ਆ ਗਈਆਂ। ਕਹਿੰਦੀ ਇੱਕ ਬੀਬੀ ਸਿਆਣੀ ਕਹਿੰਦੀ, ਬਾਬਾ ਜੀ ਉਹਦੇ ਔਲਾਦ ਨਹੀਂ ਹੈ, ਲੜਕੀਆਂ ਲੜਕੀਆਂ ਆ, ਭਚੰਗੀ ਨਹੀਂ ਹੈ ਕੋਈ ਵੀ। ਬਾਬਾ ਜੀ ਕਹਿਣ ਲੱਗੇ ਬਾਜ ਮਾਰੋ। ਬਾਜ ਮਾਰੀ ਤਾਂ ਕਹਿਣ ਲੱਗੇ, ਬੀਬੀ ਕੀ ਗੱਲ, ਸਾਨੂੰ ਮੱਥਾ ਟਿਕਾਉਣ ਦੀ ਭੁੱਖ ਨਹੀਂ ਹੈ। ਕਹਿੰਦੇ ਤੂੰ ਇਹ ਗੱਲ ਕਹੀ ਨਾ, ਸਾਧੂ ਕੋਈ ਦੁਨੀਆਂ ਵਿੱਚ ਸਾਧੂ ਤੋਂ ਬਿਨਾਂ ਤਾਂ ਧਰਤੀ ਖੜੀ ਹੋ ਹੀ ਨਹੀਂ ਸਕਦੀ, ਸਾਧੂ ਤੋਂ ਬਿਨਾਂ ਧਰਤੀ ਖੜੀ ਨਹੀਂ ਹੋ ਸਕਦੀ। ਸਾਧੂ ਤਾਂ ਸੰਸਾਰ ਵਿੱਚ ਇੱਕ ਸੰਸਾਰ ਨੂੰ ਥੰਮਣ ਵਾਸਤੇ ਆਏ, ਥੰਮੇ ਕੋਏ ਨਾ ਸਾਧ ਬਿਨਾਂ, ਸਾਧ ਦਿਸੇ ਨਾ ਜੱਗ ਵਿੱਚ ਕੋਆ। ਜਦੋਂ ਗੁਰੂ ਨਾਨਕ ਸਾਹਿਬ ਆਏ ਹੈ ਨਾ, ਉਸ ਵੇਲੇ ਗੋਰਖਨਾਥ ਵਰਗੇ ਵੱਡੇ ਵੱਡੇ ਤਪੱਸੀ, ਵੱਡੇ ਵੱਡੇ ਸਿੱਧ ਸਨ, ਜਿਹੜੇ ਬੜੀਆਂ ਬੜੀਆਂ ਤਾਕਤਾਂ ਸੀ ਉਹਨਾਂ ਕੋਲ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੋਰਖਨਾਥ ਦਾ ਨਾਂ ਵਿਚਿੱਤਰ ਨਾਟਕ ਵਿੱਚ ਲਿਖਿਆ ਹੋਇਆ, ਦੱਤਾਤਰੇਆ ਦਾ ਨਾਮ ਲਿਖਿਆ, ਗੋਰਖਨਾਥ ਦਾ ਲਿਖਿਆ, ਮੁਹੰਮਦ ਸਾਹਿਬ ਦਾ ਲਿਖਿਆ, ਸਾਰੇ ਵਿਚਿੱਤਰ ਨਾਟਕ ਵਿੱਚ ਲਿਖੇ ਹੋਏ ਨੇ। ਤੇ ਸਾਧ ਸੰਗਤ ਜੀ ਉਹ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹ ਜਦੋਂ ਫਿਰ ਬਾਬਾ ਕਾਹਨਦਾਸ ਜੀ ਮਹਾਰਾਜ ਕਹਿਣ ਲੱਗੇ, ਬੀਬਾ ਭਾਈ ਸਾਧੂ ਮੁੱਕ ਤਾਂ ਨਹੀਂ ਗਏ ਸੰਸਾਰ ਵਿੱਚ, ਸਾਧੂ ਤੋਂ ਬਿਨਾਂ ਤਾਂ ਸੰਸਾਰ ਖੜਾ ਹੀ ਨਹੀਂ ਹੋ ਸਕਦਾ। ਕਹਿਣ ਲੱਗੇ ਕੀ ਗੱਲ ਹੈ? ਉਹ ਕਹਿੰਦੇ ਮਹਾਰਾਜ ਉਹ ਸਿਆਣੀ ਬੀਬੀ ਕਹਿੰਦੀ, ਬਾਬਾ ਜੀ ਇਹਦੇ ਮੁੰਡਾ ਨਹੀਂ ਹੈ, ਕੁੜੀਆਂ ਕੁੜੀਆਂ। ਕਹਿੰਦੇ ਮੁੰਡਾ ਹੋਜੂਗਾ, ਤਿੰਨ ਮੁੰਡੇ ਹੋਜੂਗੇ, ਇੱਕ ਤੂੰ ਸਾਨੂੰ ਦੇ ਦੀ, ਇੱਕ ਸਾਨੂੰ ਦੇ ਦੀ। ਫਿਰ ਆਪੇ ਬਾਬਾ ਜੀ ਕਹਿਣ ਲੱਗੇ, ਮਾਈਆਂ ਦੇ ਕਿੱਥੇ ਦਿਲ ਹੁੰਦੇ ਆ, ਸਾਡਾ ਹੋਊਗਾ ਆਪੇ ਆਜੂਗਾ, ਨਾਲੇ ਬਚਨ ਫਿਰ ਇਹ ਕਰ ਦਿੱਤਾ। ਜਦੋਂ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਤਿੰਨ ਭਾਈ ਹੋ, ਜਮਾਦਾਰ ਅੱਛਰ ਸਿੰਘ, ਬਾਬਾ ਜਵਾਲਾ ਸਿੰਘ, ਬਾਬੂ ਦਇਆ ਸਿੰਘ। ਬਾਬੂ ਦਇਆ ਸਿੰਘ ਜੀ ਅਕਾਲੀ ਪੱਤਰਿਕਾ ਅਖਬਾਰ ਜਦ ਚਲਾਈ ਹੈ, ਬਾਬੂ ਦਇਆ ਸਿੰਘ ਜੀ ਨੇ ਚਲਾਈ ਹੈ, ਔਰ ਬਬਰ ਲਹਿਰ ਦੇ ਵਿੱਚ 5.5 ਸਾਲ ਕੈਦ ਬਾਬੂ ਦਇਆ ਸਿੰਘ ਜੀ ਨੇ ਕੱਟੀ ਹੈ, ਔਰ 5.5 ਸਾਲ ਕੈਦ ਕੱਟਣ ਦੇ ਬਾਅਦ ਫਿਰ ਸੈਂਟਰ ਗੌਰਮੈਂਟ ਦੀ ਪੈਨਸ਼ਨ ਵੀ ਉਹਨਾਂ ਨੂੰ ਲੱਗੀ ਹੋਈ ਸੀ, ਔਰ ਪੜ੍ਹੇ ਲਿਖੇ ਸੀ ਬਹੁਤ। ਤੇ ਉਹਦੇ ਤੋਂ ਬਾਅਦ ਸਾਧ ਸੰਗਤ ਜੀ ਬਾਬਾ ਜਵਾਲਾ ਸਿੰਘ ਜੀ ਤਕੜੇ ਹੋਏ ਉਸ ਨਗਰ ਵਿੱਚ, ਤਕਰੀਬਨ 16 ਸਾਲ ਦਾ ਸਰੀਰ ਵਧੀਆ ਸੀਗੇ, ਲੰਬੇ ਸਰੀਰ ਸੀ, ਤੇ ਫੌਜ ਵਿੱਚ ਭਰਤੀ ਹੋ ਗਏ। ਉਸ ਫੌਜ ਦਾ ਸੂਬੇਦਾਰ ਮੇਜਰ ਜਿਹੜਾ ਸੀ ਨਾ, ਉਹ ਹਰੇਕ ਸੰਗਰਾਂਦ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦਾ ਹੁੰਦਾ ਸੀ। ਉਹ ਸੂਬੇਦਾਰ ਮੇਜਰ ਦਾ ਨਾਂ ਸੀ ਜਵਾਲਾ ਸਿੰਘ। ਸਾਧ ਸੰਗਤ ਜੀ ਇਹ ਮਹਾਂਪੁਰਸ਼ਾਂ ਦੀ ਗੱਲ ਹੈ, ਆਮ ਬੰਦੇ ਦੀ ਗੱਲ ਨਹੀਂ ਹੈ। ਉਹ ਬਾਬਾ ਆਇਆ ਸਿੰਘ ਜੀ ਮਹਾਰਾਜ ਇੱਕ ਸੰਗਰਾਂਦ ਨੂੰ ਕਹਿਣ ਲੱਗੇ, ਸੂਬੇਦਾਰ ਸਾਹਿਬ ਹੁਣ ਤੂੰ ਸਾਡੇ ਕੋਲ ਨਾ ਆਇਆ ਕਰ। ਉਹ ਕਹਿੰਦਾ ਮਹਾਰਾਜ ਕੋਈ ਗਲਤੀ ਹੋ ਗਈ ਤਾਂ ਮਾਫ਼ੀ ਦੇ ਦਿਓ, ਵੀ ਇੱਦਾਂ ਨਾ ਕਰੋ ਵੀ ਸਾਨੂੰ ਕੋਲ ਆਉਣ ਨੂੰ ਨਾ ਰੋਕੋ, ਗਲਤੀ ਹੋ ਗਈ ਤਾਂ ਮਾਫ਼ੀ ਦੇ ਦਿਓ। ਕਹਿੰਦੇ ਗਲਤੀ ਨਹੀਂ ਕੋਈ ਵੀ, ਤੇਰੀ ਫੌਜ ਵਿੱਚ ਤੇਰਾ ਹੀ ਸਰਨਾਮੀ ਹੈ ਇੱਕ ਮੁੰਡਾ, ਇੰਨਾ ਕੁ ਉਹਦਾ ਕੱਦ ਹੈ, ਇਹ ਉਹਦੀ ਸ਼ਕਲ ਹੈ, ਉਹ ਬੜਾ ਪੂਰਾ ਮਹਾਂਪੁਰਸ਼ ਹੈ, ਤੂੰ ਉਹਦੇ ਹੀ ਦਰਸ਼ਨ ਕਰ ਲਿਆ ਕਰ, ਸਾਡਾ ਹੀ ਰੂਪ ਹੈ ਉਹ। ਉਹਨੇ ਕਿਹਾ ਮਹਾਰਾਜ ਹੈ ਤਾਂ ਮੁੰਡਾ ਠੀਕ ਹੈ, ਬਿਰਤੀ ਵਧੀਆ, ਪਰ ਮੈਂ ਸਾਧੂਆਂ ਵਾਲੀ ਤਾਂ ਗੱਲ ਕੋਈ ਦੇਖੀ ਨਹੀਂ ਹੈ। ਕਹਿਣ ਲੱਗੇ ਅੱਛਾ ਚੰਗਾ, ਤੂੰ ਉਹਨੂੰ ਫਿਰ ਆਉਂਦਾ ਹੋਇਆ ਨਾਲ ਲੈ। ਉਹ ਤੋਂ ਬਾਅਦ ਸਾਧ ਸਿੰਘ ਜੀ ਜਿਸਦੇ ਫਿਰ ਜਾ ਕੇ ਕਿਹਾ ਬਾਬਾ ਜਵਾਲਾ ਸਿੰਘ ਜੀ ਨੂੰ, ਕਹਿਣ ਲੱਗੇ ਤੂੰ ਬਾਬਾ ਆਇਆ ਸਿੰਘ ਜੀ ਨੂੰ ਜਾਣਦਾ? ਕਹਿੰਦੇ ਨਹੀਂ। ਕਹਿੰਦੇ ਫਿਰ ਉਹ ਤੈਨੂੰ ਜਾਣਦੇ ਆ, ਤੂੰ ਤਾਂ ਜਾਣਦਾ ਨਹੀਂ, ਤੈਨੂੰ ਉਹ ਜਾਣਦੇ ਆ। ਉਹ ਫਿਰ ਆਉਂਦੀ ਸੰਗਰਾਂਦ ਨੂੰ ਬਾਬਾ ਜਵਾਲਾ ਸਿੰਘ ਜੀ ਨੂੰ ਫਿਰ ਨਾਲ ਲੈ ਕੇ ਗਿਆ ਸੂਬੇਦਾਰ ਮੇਜਰ, ਉੱਥੇ ਸੰਗਰਾਂਦ ਲੱਗਦੀ ਹੁੰਦੀ ਸੀ ਹੋਤੀ ਮਰਦਾਨ। ਜਦੋਂ ਬਾਬਾ ਜੀ ਬਾਹਰ ਬੈਠੇ ਸੀ ਮੰਜੇ ਤੇ, ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਇੱਕ ਖੇਤ ਤੋਂ ਦੇਖ ਕੇ ਨਾ ਬਾਬਾ ਆਇਆ ਸਿੰਘ ਜੀ ਮੰਜੇ ਤੋਂ ਉੱਠ ਕੇ ਖੜ ਗਏ। ਕਹਿਣ ਲੱਗੇ ਮੇਰਾ ਮਾਂ ਤਾਂ ਸੋਰੀ ਭੁੱਲ ਗਈ ਸੀ, ਸ਼ੇਰ ਆਪੇ ਹੀ ਆ ਗਿਆ। ਜਦੋਂ ਮੱਥਾ ਟੇਕਿਆ, ਥਾਪੜਾ ਦਿੱਤਾ, ਕਹਿਣ ਲੱਗੇ ਤੂੰ ਸਾਨੂੰ ਜਾਣਦਾ? ਕਹਿੰਦੇ ਜੀ ਮਹਾਰਾਜ ਮੈਂ ਤਾਂ ਜਾਣਦਾ ਨਹੀਂ। ਫਿਰ ਥਾਪੜਾ ਦਿੱਤਾ। 3 ਦਿਨ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੇਸੁੱਧ ਰਹੇ। ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਗੱਲਾਂ ਸੁਣਾਈਆਂ, ਉਹ ਫਿਰ ਜਿਹੜੀਆਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਆਪਣੇ ਭਰਾਵਾਂ ਨੂੰ ਦੱਸੀਆਂ ਹੋਣਗੀਆਂ, ਉਹਨੇ ਸਾਨੂੰ ਦੱਸ ਦਿੱਤੀਆਂ। ਕਹਿੰਦੇ ਉਹਦੇ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਬੜੀ ਲੰਮੀਆਂ ਚੌੜੀਆਂ ਕਥਾ ਨੇ, ਉਹਨਾਂ ਤੋਂ ਫਿਰ ਬੜੇ ਸਾਧੂ ਵਰੋਸਾਏ। ਜਦ ਫਿਰ ਇਹ ਸਮਾਂ ਬਣਿਆ, ਗੱਲ ਅੱਜ ਦੇ ਦਿਨ ਦੀ ਹੈ, ਤੇ 1 ਮਹੀਨਾ 28 ਅੱਸੂ ਦਾ ਦਿਨ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ, ਸਤਾਈ ਅੱਸੂ ਦੇ ਦਿਨ ਫਿਰ ਮਸਤ ਬਾਬਾ ਗਿਆਨ ਚੰਦ ਜੀ ਹੋਏ ਨੇ ਡਮੇਲੀ ਵਾਲੇ, ਬੜੇ ਪੂਰਨ ਮਹਾਂਪੁਰਖ ਹੋਏ ਨੇ। ਬਾਬਾ ਜਵਾਲਾ ਸਿੰਘ ਜੀ ਕਹਿੰਦੇ ਸੀ ਵੀ ਸਾਰੀ ਜਿਹੜੀ ਦੁਨੀਆਂ ਦੀ ਆਲ ਬਰਡ ਦੀ ਟ੍ਰੈਫਿਕ ਹੈ ਨਾ, ਉਹਨਾਂ ਸਾਰਿਆਂ ਤੇ ਪੈਰਾ ਹੈ ਬਾਬਿਆਂ ਦਾ। ਉਹ ਬੜੀ ਪਾਵਰ ਵਾਲੇ ਹੋਏ ਆ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੋਲ ਕੋਈ ਆਏ ਸੀ, ਬਾਬਾ ਜੀ ਬਾਬਾ ਗੁਰਦਿਆਲ ਸਿੰਘ, ਉਹ ਕੁਛ ਪਰਿਵਾਰ ਇੱਕ ਨੂੰ ਲੈ ਕੇ ਆਏ ਸੀ। ਉਹ ਕਹਿੰਦੇ ਮਹਾਰਾਜ ਸਾਡੀ ਕੁੜੀ ਦਾ ਨਾ ਰੌਲਾ ਪਿਆ ਸਹੁਰਿਆਂ ਨਾਲ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਹਨੂੰ ਮਸਤਾਂ ਕੋਲ ਲੈ ਜਾਓ ਡਮੇਲੀ। ਉਹ ਬਾਬਾ ਜੀ ਕਹਿਣ ਲੱਗੇ, ਮੈਂ ਕਿਹਾ ਵੀ ਦੱਸੋ ਮਸਤਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ, ਰੌਲਾ ਤੀਵੀਂ ਆਦਮੀ ਦਾ ਪਿਆ, ਮਸਤਾਂ ਨੂੰ ਕੀ ਇਹਨਾਂ ਗੱਲਾਂ ਦਾ ਪਤਾ, ਵੀ ਕੋਈ ਚੰਗਾ ਵਕੀਲ ਦੱਸੋ ਕੋਈ। ਉਹਦੇ ਦਿਲ ਦੀ ਜਾਣ ਕੇ ਕਹਿਣ ਲੱਗੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਕਹਿਣ ਲੱਗੇ ਬਾਬਾ ਜੀ ਥੱਲੇ ਅਦਾਲਤ ਕਿਹੜੀ ਹੁੰਦੀ ਆ? ਕਹਿੰਦੇ ਜੀ ਮਹਾਰਾਜ ਛੋਟਾ ਜੱਜ ਹੁੰਦਾ। ਕਹਿੰਦੇ ਉਹਦੇ ਉੱਤੇ? ਕਹਿੰਦੇ ਉੱਤੇ ਮਹਾਰਾਜ ਸੈਸ਼ਨ ਜੱਜ ਹੁੰਦਾ। ਕਹਿੰਦੇ ਉਹਦੇ ਉੱਤੇ? ਕਹਿੰਦੇ ਉਹਦੇ ਉੱਤੇ ਮਹਾਰਾਜ ਹਾਈ ਕੋਰਟ ਹੁੰਦੀ ਆ। ਕਹਿੰਦੇ ਉਹਦੇ ਉੱਤੇ? ਕਹਿੰਦੇ ਉਹਦੇ ਉੱਤੇ ਮਹਾਰਾਜ ਸੁਪਰੀਮ ਕੋਰਟ ਹੁੰਦੀ। ਕਹਿੰਦੇ ਉਹਦੇ ਉੱਤੇ ਕੀ ਹੁੰਦੇ? ਕਹਿੰਦੇ ਉਹਦੇ ਉੱਤੇ ਮਹਾਰਾਜ ਕੁਛ ਨਹੀਂ ਹੁੰਦਾ। ਕਹਿੰਦੇ ਬਾਬੇ ਉਹਦੇ ਉੱਤੇ ਆ, ਉਹ ਬਾਬੇ ਡਮੇਲੀ ਵਾਲੇ ਉਹਦੇ ਉੱਤੇ ਆ। ਉਹ ਫਿਰ ਜਦੋਂ ਜਾ ਕੇ ਉੱਥੇ ਬੇਨਤੀ ਕੀਤੀ ਬਾਬਾ ਜੀ ਨੂੰ, ਉਹਨਾਂ ਪਰਿਵਾਰ ਨੇ ਮਹਾਰਾਜ, ਉਹ ਕਹਿੰਦੇ ਸਵੇਰ ਨੂੰ 4 ਵਜੇ ਹਾਜ਼ਰ ਹੋਇਓ, ਤੁਹਾਡਾ ਕੇਸ ਲਾ ਦੇਵਾਂਗੇ। ਉਹਨਾਂ ਤੇ ਪੇਸ਼ ਹੀ ਨਹੀਂ ਹੋਇਆ, ਕੇਸ ਵਿੱਚ ਹੀ ਰਹਿ ਗਿਆ। ਤੇ ਉੱਥੋਂ ਫਿਰ ਬਾਬਾ ਜੀ ਨੇ ਫਿਰ ਕਿਹਾ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਮਸਤਾਂ ਨੇ ਕਿਹਾ ਵੀ ਮੁੜ ਕੇ ਇੱਥੇ ਨੂੰ ਆ ਜਾਈ ਸਾਧ ਸਿੰਘ ਜੀ। ਫਿਰ ਬਾਬਾ ਗੁਰਬਚਨ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਬੜਾ ਪਿਆਰ ਸੀ ਆਪਸ ਵਿੱਚ ਬਾਬਾ ਜਵਾਲਾ ਸਿੰਘ ਜੀ ਨਾਲ। ਵੈਸੇ ਪਹਿਲਾਂ ਤਾਂ ਮਿਲਾਪ ਨਹੀਂ ਸੀ ਹੋਇਆ, ਜਦੋਂ ਮਿਲਾਪ ਹੋਇਆ ਸੀ ਤੇ ਫਿਰ ਉਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਸੀ ਇਹ ਸਰਬੱਗ ਹੈ। ਇੱਕ ਦੋ ਬਚਨ ਸੀ ਸੰਸੇ ਸੀ, ਉਹ ਸੰਸੇ ਨਿਵਿਰਤ ਕਰ ਦਿੱਤੇ। ਫਿਰ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਕਹਿਣ ਲੱਗੇ ਇਹ ਸਰਬੱਗ ਪੁਰਸ਼ ਹੈ। ਫਿਰ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਮਾਂ ਕਿੱਦਾਂ ਦਾ? ਸਮਾਂ ਕਹਿੰਦੇ ਬਈ ਗਿਆਨੀ ਜੀ ਬਹੁਤ ਭਿਆਨਕ ਹੈ, ਸਮਾਂ 12-12 ਕੋਹ ਤੇ ਦੀਵਾ ਬਲੂਗਾ, ਬੜਾ ਨੁਕਸਾਨ ਹੋਊਗਾ ਦੁਨੀਆਂ ਦਾ। ਤੁਸੀਂ ਸੁਣਿਆ ਹੋਣਾ ਜਿਹੜੇ ਸਾਡੀ ਉਮਰ ਦੇ ਨਾਗਾਸਾਕੀ ਹੀਰੋਸ਼ੀਮਾ ਸ਼ਹਿਰ ਜਿਹੜੇ ਨਾ ਜਪਾਨ ਦੇ, ਉੱਥੇ ਜਦੋਂ ਬੰਬ ਸਿੱਟੇ ਸੀ ਨਾ, ਉਹ ਹਾਲੇ ਵੀ ਉੱਥੇ ਜੰਮਦਾ ਨਹੀਂ ਕੁਛ ਵੀ, ਜਿਹੜੇ ਬੱਚੇ ਆ ਹਾਲੇ ਵੀ ਉਹ ਵਿੰਗੇ ਟੇਢੇ ਜੰਮਦੇ, ਇੰਨਾ ਅਸਰ ਉਹ ਬੰਬ ਦਾ ਸੀ ਉੱਥੇ। ਉਹਦੇ ਨਾਲੋਂ 20,000 ਗੁਣਾ ਵੱਧ ਤਾਕਤ ਦੇ ਬੰਬ ਜਿਹੜੇ ਸੀ ਅਮਰੀਕਾ ਤਾਂ ਰੂਸ ਦੋਹਾਂ ਨੇ ਬਣਾ ਲਏ ਸੀ। ਉਹ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਬਚਨ ਹੈ, ਪਰ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਕਰ ਗਏ ਸੀ ਵੀ ਇੱਕ ਸਮਾਂ ਆਊਗਾ ਬਹੁਤ ਭਾਰੀ ਹੋਊਗੀ, ਸਾਡੀ ਇਸ ਸੰਪਰਦਾ ਵਿੱਚ ਇੱਕ ਮਹਾਂਪੁਰਸ਼ ਹੋਊਗਾ ਆਪਣੇ ਸਰੀਰ ਤੇ ਟਾਲ ਕੇ ਚੱਲ ਜਾਊਗਾ। ਉਹ ਫਿਰ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਫਿਰ ਅਪਾ ਨਹੀਂ ਕੋਈ ਹੋ ਸਕਦਾ? ਕਹਿੰਦੇ ਅਪਾ ਹੋ ਸਕਦਾ, ਕੋਈ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਂਗਰ ਸੀਸ ਦੇ ਦੇਵੇ ਫਿਰ ਬਚਾਅ ਹੋ ਸਕਦਾ, ਨਹੀਂ ਬਚਾਅ ਨਹੀਂ ਹੋਣਾ। ਉਹ ਫਿਰ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਇਸ ਵੇਲੇ ਤੁਹਾਡੇ ਤੋਂ ਮੈਨੂੰ ਕੋਈ ਵੱਡਾ ਮਹਾਂਪੁਰਸ਼ ਕੋਈ ਦੀਦਾ ਨਹੀਂ ਹੈ। ਕਹਿੰਦੇ ਅੱਛਾ, ਜੇ ਸਾਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਤਾਂ ਅਸੀਂ ਤਾਂ ਹਾਜ਼ਰ ਹਾਂ। ਸਾਧ ਸਿੰਘ ਜੀ 2-2 ਕਿਲੋ ਘੇ ਰੋਜ਼ ਇਹਦਾ ਸਰੀਰ 'ਚ ਨਾ ਖੱਪ ਜਾਣਾ। ਅਤੇ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲੇ ਆਏ ਅਤੇ ਪੁੱਛਣ ਲੱਗੇ, ਜਦ ਬੇਨਤੀ ਕਰਕੇ ਖੜ੍ਹੇ ਹੋ ਕੇ, ਕਹਿੰਦੇ ਮਹਾਰਾਜ ਕਿੰਨੀ ਕੁ ਤਕਲੀਫ ਹੈ ਤੁਹਾਨੂੰ? ਕਹਿੰਦੇ ਗੁਰਬਚਨ ਸਿੰਘ, ਜੇ ਸਾਰੇ ਹਿੰਦੁਸਤਾਨ ਨੂੰ ਇੰਨੀ ਇੰਨੀ ਵੰਡ ਕੇ ਦੇ ਦਈਏ ਨਾ, ਤੜਫ ਤੜਫ ਕੇ ਸਾਰੀ ਦੁਨੀਆ ਮਰ ਜੂਗੀ, ਇੰਨੀ ਤਕਲੀਫ ਹੈ। ਸਾਰੇ ਹਿੰਦੁਸਤਾਨ ਨੂੰ ਇੰਨੀ ਇੰਨੀ ਵੰਡ ਦਈਏ, ਤੜਫ ਤੜਫ ਕੇ ਸਾਰੇ ਮਰ ਜੂਗੇ। ਆਹ ਜਿਹੜੀ ਅੱਜ ਦੀ ਰਾਤ ਹੈ ਸਾਧ ਸਿੰਘ ਜੀ, ਅੱਜ ਦੀ ਰਾਤ ਫਿਰ ਤੜਕੇ 3 ਵਜੇ ਫਿਰ ਉਹ ਜਦੋਂ ਸਿੰਘ ਨੇ ਫਿਰ ਬਾਟੀ ਕੀਤੀ ਨਾ, ਖੰਗਰ ਜਿਹਾ ਫਸ ਗਿਆ ਇੱਥੇ, ਖੰਗਰ ਜਿਹਾ ਖੰਘੀ ਜਾਣ ਨਿਕਲੇ ਨਾ, ਫਸ ਗਿਆ ਇਸ ਕਬੇਲੇ, ਖੰਗਰ ਜਿਹਾ ਫਸ ਗਿਆ, ਖੰਘੀ ਜਾਣ ਨਿਕਲੇ ਨਾ। ਉਹ 3 ਵਜੇ ਫਿਰ ਜਦੋਂ ਉਹ ਖੰਗਰ ਜਿਹਾ ਨਿਕਲਿਆ ਤੇ ਉਹ ਕਾਲਾ ਇੱਦਾਂ ਗੋਲਾ ਜਿਹਾ ਬੱਝਿਆ ਹੋਇਆ ਸੀ, ਲਹੂ ਦਾ ਗੋਲ ਜਿਹਾ, ਜਦ ਥੁੱਕਿਆ ਤਾਂ ਉਹ ਕਾਲਾ ਜਿਹਾ ਗੋਲਾ ਐਡਾ ਸਾਰਾ। ਉਹ ਸਿੰਘ ਕਹਿੰਦਾ, ਬਾਬਾ ਜੀ ਲਹੂ ਦਾ ਗੋਲਾ ਆ। ਕਹਿੰਦੇ ਬਈ ਗੁਰਮੁਖਾ, ਜਿਹੜੇ ਦੁਨੀਆਂ ਤੇ ਐਟਮ ਬੰਬ ਚੱਲਣੇ ਸੀ ਨਾ, ਹੁਣ ਚੱਲਣਗੇ ਨਹੀਂ, ਹੁਣ ਸਾਡੇ ਤੇ ਚੱਲ ਗਏ। ਤੇ ਜਦੋਂ ਬਾਬਾ ਜੀ ਮੰਜੇ ਤੇ ਪਏ ਸੀ ਤੇ ਬਾਬਾ ਗੁਰਬਚਨ ਸਿੰਘ ਜੀ ਫੇਰ ਆਏ ਟਕਸਾਲ ਵਾਲੇ ਤੇ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਕੀ ਕੌਤਕ ਵਰਤਾਉਣ ਲੱਗੇ? ਕਹਿਣ ਲੱਗੇ, ਗਿਆਨੀ ਜੀ ਤੂੰ ਹੀ ਤਾਂ ਕਹਿੰਦਾ ਸੀ ਅੱਖਾਂ ਨਾਲ ਇਸ਼ਾਰਾ ਕਰ ਦਿੱਤਾ ਵੀ ਆਖਰੀ ਮਿਲਣੀ ਆ ਹੁਣ, ਇਹ ਤੋਂ ਬਾਅਦ ਮਿਲਣੀ ਹੋਣੀ ਨੀ। ਜਿਹੜੇ ਬਾਬਾ ਗੁਰਬਚਨ ਸਿੰਘ ਜੀ ਚਲੇ ਗਏ 200 ਮੀਟਰ ਤੋਂ ਫਿਰ ਪਿੱਛੇ ਨੂੰ ਮੁੜਿਆ, ਆ ਕੇ ਫਿਰ ਪੈਰਾਂ ਵੱਲ ਖੜੇ ਹੋ ਕੇ ਕਹਿਣ ਲੱਗੇ, ਮਹਾਰਾਜ ਕੋਈ ਆਪਣੀ ਜ਼ਿੰਦਗੀ ਦਾ ਕੋਈ ਤਜਰਬਾ ਹੀ ਸਾਨੂੰ ਦੱਸਿਓ ਜੀਵਨ ਦਾ। ਕਹਿਣ ਲੱਗੇ ਗਿਆਨੀ ਜੀ, ਸਾਰੀ ਜ਼ਿੰਦਗੀ ਦਾ ਮੇਰਾ ਤਜਰਬਾ ਇੱਕੋ ਹੀ ਤਜਰਬਾ ਜੀਵਨ ਦੇ ਵਿੱਚ, ਇਹ ਜੀਵ ਕੁਛ ਬਣੇ ਨਾ, ਬਸ ਮੇਰਾ ਤਜਰਬਾ ਹੈ, ਜਦ ਬਣਿਆ ਜਦੇ ਮਰਿਆ ਏ, ਹੁਣ ਬਣਨ ਦਾ ਰੌਲਾ ਪਿਆ ਹੋਇਆ ਸਾਰੇ ਪਾਸੇ। ਫਿਰ ਸੇਵਕਾਂ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਤੇ ਲੜ ਲਾ ਜੋ, ਕੋਈ ਸਿੰਘ ਤੇ ਨਿਗਾਹ ਕਰ ਜੋ, ਕਿਸੇ ਦ੍ਰਿਸ਼ਟੀ ਕਰ ਜੋ, ਅਸੀਂ ਉਹਦੇ ਮਗਰ ਲੱਗ ਜਾਵਾਂਗੇ। ਕਹਿੰਦੇ ਕਿਹਦੇ ਲੜ ਲਾ ਜਾਈਏ ਤੁਹਾਨੂੰ, ਅੰਨੇ ਦੇ ਲੜ ਲਾ ਜਾਈਏ, ਅੰਨਾ ਤੁਹਾਨੂੰ ਖੂਹ ਛੱਡ ਦੂਗਾ। ਕਈ ਸਾਡੀ ਕੋਈ ਵਸਤੂ ਚੱਕਣ ਵਾਲਾ ਨਹੀਂ ਹੈ, ਇਹ ਮੈਦਾਨ ਦੀ ਗੇਂਦ ਆ, ਜਿਹੜਾ ਕੋਈ ਗੋਲ ਕਰ ਜੂਗਾ ਕਰ ਜੂਗਾ। ਸਾਧ ਸਿੰਘ ਜੀ ਫਿਰ ਸਵੇਰੇ 7:47 ਤੇ ਪਹਿਲਾਂ ਹੀ ਦੱਸ ਦਿੱਤਾ ਵੀ ਸਾਡਾ ਜਿਹੜਾ ਸਰੀਰ ਹੈ ਨਾ, ਉਹ ਬਬੌਰ ਸਾਹਿਬ ਡੂੰਘੇ ਪਾਣੀ ਚ ਪਾਣੀ ਦੇਖ ਕੇ ਆਓ। ਕਹਿੰਦੇ ਪਹਿਲਾਂ ਪਾਣੀ ਸਿੰਘਾਂ ਨੂੰ ਦੇਖਣ ਭੇਜ ਦਿੱਤਾ ਤੇ ਸਾਧ ਸਿੰਘ ਜੀ ਫਿਰ ਉੱਥੇ ਪਹਿਲਾਂ ਹੀ ਦੱਸ ਦਿੱਤਾ, ਬਕਸਾ ਬਣਾ ਕੇ ਵਿੱਚ ਉਹਦੇ ਪੱਥਰ ਪਾ ਪੰਨ ਕੇ ਭਾਰੇ, ਏਦਾਂ ਏਦਾਂ ਸਾਡਾ ਸਰੀਰ ਹਰਖੋਵਾਲ ਨੂੰ ਨਾ ਡੇਰੇ ਨੂੰ ਨਾ ਲੈ ਕੇ ਜਾਇਓ, ਪਤਾ ਸੀ ਵੀ ਜਿੱਥੇ ਸਰੀਰ ਰੱਖੂ ਦੁਨੀਆਂ ਮੱਥਾ ਟੇਕੂਗੀ, ਉੱਥੇ ਨੂੰ ਨਾ ਲੈ ਕੇ ਜਾਇਓ, ਸਿੱਧੇ ਹੀ ਇੱਥੋਂ ਲੈ ਜਾਣਾ, ਉੱਥੇ ਸਰੀਰ ਬਵੌਰ ਸਾਹਿਬ ਸਾਡਾ ਜਲ ਪ੍ਰਵਾਹ ਕਰ ਦੇਣਾ। ਤੇ ਸਾਧ ਸਿੰਘ ਜੀ ਉਹ ਫਿਰ ਸੰਗਤਾਂ ਨੇ ਉਸੇ ਤਰ੍ਹਾਂ ਬਚਨ ਮੰਨ ਕੇ, ਇੱਕ ਵਾਰੀ ਬਾਬਾ ਹਰਨਾਮ ਸਿੰਘ ਜੀ ਜੈਣ ਵਾਲੇ ਤੇ ਬਾਬਾ ਜਵਾਲਾ ਸਿੰਘ ਜੀ ਦੋਏ ਬਵੌਰ ਸਾਹਿਬ ਇਸ਼ਨਾਨ ਕਰਦੇ ਸੀ, ਜਿਹੜੇ ਜਲ ਚ ਇਸ਼ਨਾਨ ਕਰਦੇ, ਬਾਬੇ ਹਰਨਾਮ ਸਿੰਘ ਜੈਣ ਵਾਲਿਆਂ ਦਾ ਪੈਰ ਮੱਛੀ ਨੇ ਫੜ ਲਿਆ। ਉਹ ਬਾਬੇ ਜੈਣ ਵਾਲੇ ਕਹਿੰਦੇ ਛੱਡਦੇ ਛੱਡਦੇ, ਹਲੇ ਸਰੀਰ ਤੋਂ ਕੰਮ ਕਈ ਲੈਣੇ ਆ, ਤੈਨੂੰ ਹੀ ਦੇ ਦੇਵਾਂਗੇ ਸਰੀਰ, ਛੱਡਦੇ ਸਰੀਰ ਤੋਂ ਹਲੇ ਕੁਛ ਕੰਮ ਲੈਣੇ ਆ। ਤੇ ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗੇ, ਮਸਤਾ ਅਸੀਂ ਮੱਛੀ ਨੂੰ ਨੇਂਦਾ ਦੇ ਦਿੱਤਾ, ਸਾਡਾ ਸਰੀਰ ਇੱਥੇ ਲੈ ਕੇ ਆਈ। ਉਹ ਫਿਰ ਜਦੋਂ ਬਾਬਾ ਹਰਨਾਮ ਸਿੰਘ ਜੀ ਨੇ ਸਰੀਰ ਛੱਡਿਆ ਤੇ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਉਹ ਫਿਰ ਮੰਨੇ ਨਾ, ਬਾਬਾ ਜੀ ਜਵਾਲਾ ਸਿੰਘ ਜੀ ਕਹਿਣ ਲੱਗੇ ਵੀ ਸਾਨੂੰ ਬਾਬੇ ਕਹਿ ਗਏ ਸੀ ਵੀ ਸਾਡਾ ਸਰੀਰ ਜਲ ਪ੍ਰਵਾਹ ਕਰ ਦਿਓ, ਗੱਡੀਆਂ ਗੁੱਡੀਆਂ ਦਾ ਪ੍ਰਬੰਧ ਅਸੀਂ ਕਰ ਦੇਵਾਂਗੇ, ਤੁਸੀਂ ਇੱਦਾਂ ਨਾ ਕਰੋ। ਉਹ ਮੰਨੇ ਨਹੀਂ ਫਿਰ ਬਾਬਾ ਹਰੀ ਸਿੰਘ ਜੀ, ਫਿਰ ਉਹ ਬਾਬਾ ਜਵਾਲਾ ਸਿੰਘ ਜੀ ਉੱਥੋਂ ਨਾਰਾਜ਼ ਹੋ ਕੇ ਆ ਗਏ। ਉਹ ਫਿਰ ਜਿਹੜਾ ਮੱਛੀ ਨਾਲ ਵਾਅਦਾ ਕੀਤਾ ਹੋਇਆ ਸੀ ਨਾ, ਫਿਰ ਬਾਬੇ ਹਰਨਾਮ ਸਿੰਘ ਜੀ ਦਾ ਸਰੀਰ ਦੇਣਾ ਸੀ, ਉਹ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾ ਆਪਣਾ ਸਰੀਰ ਫਿਰ ਉੱਥੇ ਦਿੱਤਾ ਸਾਧ ਸਿੰਘ ਜੀ। ਫਿਰ ਕੱਲ ਦਾ ਦਿਨ ਜਿਹੜਾ ਸੀ ਸਰੀਰ ਛੱਡਣ ਦਾ ਸੀ, ਇੱਕ ਥੋੜੇ ਦਿਨ ਹੋਏ ਦਾਸ ਦੇ ਕੋਲ ਤਕਰੀਬਨ 6 ਮਹੀਨੇ ਹੋਏ, ਇੱਕ ਸਿੰਘ ਆਇਆ, ਕਹਿੰਦਾ ਬਾਬਾ ਜੀ ਮੈਂ ਗੜ੍ਹਦੀ ਵਾਲੇ ਕੋਲੋਂ ਆਇਆ, ਮੈਂ ਇੱਕ ਬਚਨ ਤੁਹਾਨੂੰ ਲਿਖਾਉਣਾ ਬਾਬਾ ਜਵਾਲਾ ਸਿੰਘ ਜੀ ਦਾ। ਮੈਂ ਕਿਹਾ ਦੱਸੋ। ਕਹਿਣ ਲੱਗਿਆ 1956 ਦੇ ਵਿੱਚ ਮੈਂ ਇੱਥੇ ਹੁਸ਼ਿਆਰਪੁਰ ਪੁਲਿਸ ਵਿੱਚ ਲੱਗਿਆ ਹੋਇਆ ਸੀ ਤੇ ਉਹ ਤੋਂ ਬਾਅਦ ਜਦੋਂ 57 ਆਇਆ ਤੇ ਮੈਂ ਅੰਮ੍ਰਿਤਸਰ ਲੱਗ ਗਿਆ। ਜਦੋਂ ਕਹਿੰਦਾ ਸ਼ਾਮ ਨੂੰ ਮੈਂ 28 ਕੱਤਕ ਵਾਲੇ ਦਿਨ, ਕੱਲ੍ਹ ਦਾ ਦਿਨ, ਕੱਲ੍ਹ ਦੇ ਸ਼ਾਮ ਦੇ ਦਿਨ, ਕਿਉਂਕਿ ਫਿਰ ਪਰਸੋਂ ਦੇ ਦਿਨ ਫਿਰ ਜਲ ਪ੍ਰਵਾਹ ਕੀਤਾ, ਕੱਲ੍ਹ ਦਾ ਸ਼ਾਮ ਦਾ ਦਿਨ ਸੀ। ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਬਾਬਾ ਜਵਾਲਾ ਸਿੰਘ ਦੇ ਦਰਸ਼ਨ ਕੀਤੇ ਨਾ ਸੀ, ਮੈਂ ਅੰਮ੍ਰਿਤਸਰ ਦਰਸ਼ਨ ਕਰਨ ਗਿਆ ਦਰਬਾਰ ਸਾਹਿਬ। ਸਾਧ ਸਿੰਘ ਜੀ ਕਿਸੇ ਸਾਖਤ ਪੁਰਸ਼ ਨੂੰ ਇਹ ਗੱਲ ਦੱਸੀ, ਉਹ ਮੰਨੂਗਾ ਨਹੀਂ। ਹੁਣ ਉਸ ਪੁਰਸ਼ ਨੇ ਅੱਖੀਂ ਦੇਖੀ ਹੋਈ ਮੈਨੂੰ ਇਹ ਗੱਲ ਸੁਣਾਈ, ਕਹਿੰਦਾ ਦੱਖਣ ਦੇ ਪਾਸੇ ਤੋਂ ਇੱਕ ਪਾਲਕੀ ਬੜੀ ਆ ਦਰਬਾਰ ਸਾਹਿਬ, ਏਦਾਂ ਵਿੱਚ ਕੀਰਤਨ ਹੋ ਰਿਹਾ ਤੇ ਇੱਕ ਮਹਾਂਪੁਰਸ਼ ਦੇ ਹਾਰ ਪਾਏ ਹੋਏ ਆ, ਬੜੀ ਜੈ ਜੈਕਾਰ ਹੋ ਰਹੀ ਆ, ਕੀਰਤਨ ਚੱਲ ਰਿਹਾ, ਜੈ ਜੈਕਾਰ ਵਿੱਚ ਢੋਲਕੀਆਂ ਬਾਜੇ ਬੱਜ ਰਹੇ ਆ, ਚਿੱਟੇ ਬਸਤਰ ਉਹਨਾਂ ਮਹਾਂਪੁਰਸ਼ਾਂ ਨੇ ਪਾਏ ਹੋਏ, ਚਿੱਟੀ ਪੱਗ ਤੇ ਹਾਰ ਪਾਏ ਹੋਏ। ਕਹਿੰਦੇ ਪਾਲਕੀ ਇੱਧਰ ਦੱਖਣ ਵਾਲੇ ਪਾਸਿਓਂ ਘੁੰਮੀ ਤੇ ਇੱਧਰ ਪਰਿਕਰਮਾ ਕਰਕੇ ਮੁੜ ਕੇ ਪਾਲਕੀ ਨਿਕਲ ਗਈ, ਹੋ ਸਕਦਾ ਕਿਸੇ ਹੋਰ ਨੂੰ ਨਾ ਦਿਸੀ ਹੋਵੇ, ਉਹਨੂੰ ਹੀ ਦਿਸੀ ਹੋਵੇ। ਉਹ ਕਹਿਣ ਲੱਗਿਆ ਫਿਰ ਲਾਚੋਵਾਲ ਦਾ ਇੱਕ ਇੱਥੇ ਲਾਚੋਵਾਲ ਪਿੰਡ ਆ, ਉੱਥੇ ਦਾ ਇੱਕ ਬੰਦਾ ਸੀ, ਉਹ ਮੈਨੂੰ ਕਹਿਣ ਲੱਗਿਆ ਪਤਾ ਤੈਨੂੰ ਕੌਣ ਗਏ ਹੈ? ਕਹਿੰਦਾ ਜੀ ਮੈਂ ਤਾਂ ਜਾਣਦਾ ਨਹੀਂ। ਕਹਿੰਦੇ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਗਏ ਆ। ਸਾਧ ਸਿੰਘ ਜੀ ਉਹ ਕਹਿੰਦਾ ਦੂਜੇ ਦਿਨ ਮੈਂ ਅਖਬਾਰ ਪੜ੍ਹੀ ਤਾਂ ਉਹਦੇ ਵਿੱਚ ਲਿਖਿਆ ਬਾਬਾ ਜਵਾਲਾ ਸਿੰਘ ਜੀ ਸਰੀਰ ਛੱਡ ਗਏ। ਇਹ ਹੁਣ ਸਿੰਘ ਸਾਨੂੰ ਇੱਕ ਬਚਨ ਸੁਣਾ ਕੇ ਗਿਆ। ਸੰਤ ਬਾਬਾ ਹਰੀ ਸਿੰਘ ਜੀ ਕਿਲ੍ਹਾ ਟਲਗੜ ਮਕੇਰੀਆਂ ਵਾਲੇ, ਉਹਨਾਂ ਨੂੰ ਇੱਕ ਚਿੱਠੀ ਆਈ 2 ਸਾਲ ਬਾਅਦ। ਜੇ ਚਿੱਠੀ 2 ਸਾਲ ਬਾਅਦ ਆਈ ਤੇ ਸਾਧ ਸਿੰਘ ਜੀ ਉਹ ਸਟੇਜ ਤੇ, ਉਹ ਬਾਬਾ ਜੀ ਨੇ ਚਿੱਠੀ ਦੇ ਵਿੱਚ ਲਿਖਿਆ ਸੀ, ਅਮਰੀਕਾ ਤੋਂ ਸ਼ਾਇਦ ਕੈਨੇਡਾ ਤੋਂ ਚਿੱਠੀ ਆਈ, ਉਹਦੇ ਵਿੱਚ ਲਿਖਿਆ ਸੀ ਕਿ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਾਡੇ ਕੋਲੋਂ ਗਏ ਆ, ਥੋੜੇ ਕੁ ਦਿਨ ਹੋਏ ਆ, ਉਹਨਾਂ ਦੇ ਪੈਰ 'ਤੇ ਸੱਟ ਲੱਗੀ ਹੋਈ ਸੀ, ਉਹਦਾ ਕੀ ਹਾਲ ਹੈ? ਉਹ ਬਾਬਾ ਹਰੀ ਸਿੰਘ ਨੇ ਅੱਖਾਂ ਭਰ ਕੇ ਸਟੇਜ ਦੇ ਉੱਤੇ ਬੈਠ ਕੇ ਚਿੱਠੀ ਸੁਣਾਈ, ਕਹਿੰਦੇ ਸਾਧ ਸੰਗਤ ਜੀ ਦੱਸੋ ਕੀ ਜਵਾਬ ਦੇਈਏ ਇਹਨਾਂ ਬੰਦਿਆਂ ਨੂੰ, ਅਸੀਂ ਉਹ 2 ਸਾਲ ਹੋ ਗਏ ਸਰੀਰ ਛੱਡਿਆਂ ਨੂੰ, ਇਹ 15 ਦਿਨ ਉਹ ਕਹਿੰਦੇ ਸਾਡੇ ਕੋਲ ਹੋ ਕੇ ਗਏ ਆ, ਦੱਸੋ ਇਹਨਾਂ ਨੂੰ ਕੀ ਜਵਾਬ ਦੇਈਏ? ਸਾਧ ਸੰਗਤ ਜੀ ਐਸੇ ਬ੍ਰਹਮ ਗਿਆਨੀਆਂ ਦੇ ਕੋਈ ਬਚਨ ਇਹਨਾਂ ਦੀ ਲਿਖਣ ਵਿੱਚ ਨਹੀਂ ਗੱਲ ਆ ਸਕਦੀ। ਬੜੇ ਬੜੇ ਮਹਾਂਪੁਰਸ਼ ਉਹਨਾਂ ਦੇ ਚਰਨਾਂ 'ਚੋਂ ਬਰੋ ਸਾਹਿਬ, ਬਾਬਾ ਸੰਤ, ਬਾਬਾ ਸ਼ਾਦੀ ਸਿੰਘ ਜੀ, ਬੜੇ ਮਹਾਨ ਪੁਰਸ਼ ਹੋਏ ਨੇ, ਉਹਨਾਂ ਦੀ ਸੰਗਤ 'ਤੇ ਲੰਗਰ ਲੱਗਿਆ ਹੋਇਆ ਪਿਛਲੇ ਪਾਸੇ, ਬਾਬਾ ਪਾਲਾ ਸਿੰਘ, ਬਾਬਾ ਖੁਸ਼ਹਾਲ ਸਿੰਘ ਆਏ ਹੋਏ। ਇੱਕ ਵਾਰੀ ਬਾਬਾ ਜੀ ਬੈਠੇ ਸੀ, ਬਾਬਾ ਸ਼ਾਦੀ, ਉਹਨਾਂ ਦੇ ਚਰਨਾਂ 'ਚੋਂ ਜਿਹੜੀਆਂ ਹਸਤੀਆਂ ਪ੍ਰਵਾਨ ਹੋਈਆਂ ਉਹਨਾਂ ਦੀਆਂ ਗੱਲਾਂ ਇਹ, 80,000 ਰੁਪਈਆ ਕਿਸੇ ਨੇ ਚੜ੍ਹਾਇਆ ਬਾਬਾ ਜੀ 87 ਸਾਲ ਸਰੀਰ ਛੱਡਿਆ ਬਾਬਾ ਸ਼ਾਦੀ ਸਿੰਘ ਜੀ ਨੇ, ਉਹ ਤੋਂ ਪਹਿਲਾਂ ਦੀ ਗੱਲ ਹੈ, ਉਦੋਂ 80,000 ਬਹੁਤ ਰੁਪਈਆ ਗਿਣਿਆ ਜਾਂਦਾ ਸੀ, ਤਕਰੀਬਨ ਉਦੋਂ 10-20 ਹਜ਼ਾਰ ਦਾ ਕਿੱਲਾ ਜ਼ਮੀਨ ਦਾ ਆ ਜਾਂਦਾ ਸੀ। ਉਹਨੇ 80,000 ਰੁਪਈਆ ਲਿਆ ਕੇ ਚਾੜਿਆ ਅਤੇ ਬਾਬਾ ਸ਼ਾਦੀ ਸਿੰਘ ਦਾ ਦੇਖਦੇ ਰਹੇ ਤਾਂ ਪੈਸਿਆਂ ਨੂੰ, ਜਿੱਦਾਂ ਬਾਬਾ ਜੀ ਨੇ ਪਹਿਲਾਂ ਗੱਲ ਸੁਣਾਈ ਅਤੇ ਪੈਸਿਆਂ ਦੀ ਗੱਲ ਪਹਿਲਾਂ, ਬਹੁਤ ਸਾਧੂ ਐਸੇ ਨੇ ਜਿਹੜੇ ਨਿਰਲੇਪ ਨੇ, ਜਿਨ੍ਹਾਂ 'ਤੇ ਕਿਸੇ ਮਹਾਂਪੁਰਸ਼ ਦੀ ਦ੍ਰਿਸ਼ਟੀ ਪਈ ਹੋਈ। ਦੇਖ ਦੇਖ ਕੇ ਉਹ ਬੰਦੇ ਵੱਲ ਦੇਖ ਕੇ ਕਹਿਣ ਲੱਗੇ 2 ਨੰਬਰ ਆ? ਉਹ ਕਹਿੰਦਾ ਹਾਂਜੀ। ਕਹਿੰਦੇ ਫਿਰ ਅੱਗੇ ਕਿੱਥੇ ਦਿੰਦਾ ਹੁੰਦਾ ਸੀ ਇਹ? ਕਹਿੰਦਾ ਜੀ ਅੱਗੇ ਮੈਂ ਭੱਠਾ ਸਾਹਿਬ ਦੇ ਦਿੰਦਾ ਸੀ। ਕਹਿੰਦੇ ਚੱਕ ਲੈ ਜਾ ਭੱਠਾ ਸਾਹਿਬ ਹੀ ਦੇ ਦੇਈਂ, ਮੈਂ 2 ਨੰਬਰ ਦੀ ਮਾਇਆ ਸੰਗਤਾਂ ਨੂੰ ਖੜਾ ਕੇ ਬਿਰਤੀਆਂ ਮੈਂ ਤੋੜਨੀਆਂ ਨਹੀਂ, ਅਸੀਂ ਤਾਂ ਜੋੜਨ ਆਇਓ ਹਾਂ। ਕੋਈ ਅੱਜ ਸਾਧੂ ਕਹੂਗਾ, ਉਹ ਕਹਿੰਦੇ ਭਾਵੇਂ 4 ਨੰਬਰ ਦੀ ਲਿਆ। ਵੀ ਸਾਧ ਕਹਿੰਦਾ ਤੁਸੀਂ 4 ਨੰਬਰ ਦੀ ਭਾਵੇਂ ਲੈ ਜਾ, 2 ਛੱਡੋ ਤੁਸੀਂ। ਉਹ ਕਹਿੰਦੂਗਾ ਤੁਸੀਂ ਆਓ ਸ਼ਾਬਾਸ਼ ਥਾਪੜੇ ਤਾਂ ਦੇ ਦੂਗੇ। ਇੱਦਾਂ ਦੇ ਸਾਧੂ ਨਹੀਂ ਮਿਲ ਸਕਦੇ। ਜਿੱਥੇ ਗਏ ਉੱਥੇ ਮੰਜੀ ਬਖਸ਼ ਦਿੱਤੀ। ਬਾਬਾ ਹਰੀ ਸਿੰਘ ਕਿਲਾ ਟਲਗੜ ਮਕੇਰੀਆਂ, ਉਹਨਾਂ ਨੂੰ ਉੱਥੇ ਦੀ ਮੰਜੀ ਬਖਸ਼ ਦਿੱਤੀ। ਬਾਬਾ ਸ਼ਾਦੀ ਸਿੰਘ ਬਲਾਚੌਰ ਤੋਂ ਲੈ ਕੇ ਪਟਿਆਲੇ ਤੱਕ ਉੱਥੇ ਦੀ ਮੰਜੀ ਬਖਸ਼ ਦਿੱਤੀ। ਹੋਰ ਬੜੇ ਬੜੇ ਬਾਬਾ ਹਰਬੰਸ ਸਿੰਘ ਰੇਖੀ ਇੱਧਰ ਮਾਝੇ ਦੇ ਵਿੱਚ, ਹੋਰ ਜਿੱਥੇ ਜਿੱਥੇ ਸਾਧ ਸਿੰਘ ਜੀ ਕੋਈ ਮਹਾਂਪੁਰਸ਼ ਉਹਨੂੰ ਉੱਥੇ ਬਖਸ਼ਿਸ਼ ਕਰ ਦਿੱਤੀ। ਕਿਸੇ ਦਾ ਗੁਰੂ ਨਹੀਂ ਬਦਲਿਆ। ਆਹ ਬਾਬਾ ਚਿੰਤਾ ਸਿੰਘ ਜੀ ਹੋਏ ਆ, ਆਹ ਕਾਰੀ ਸਾਰੀ ਜਿੱਥੇ ਬਾਬਾ ਸਤਪਾਲ ਸਿੰਘ ਜੀ ਬੈਠੇ ਆ ਨਾ, ਉਹ ਸੰਤ ਬਾਬਾ ਸਾਵਣ ਸਿੰਘ ਜੀ ਰਾਧਾ ਸਵਾਮੀਆਂ ਦੇ ਸੇਵਕ ਸਨ। ਉਹਨੇ ਜਦੋਂ ਬਾਬਾ ਜਵਾਲਾ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕਹਿੰਦੇ ਗੁਰੂ ਤੇਰਾ ਉਹੀ ਰਿਹਾ, ਤੇਰੀ ਮਦਦ ਕਰਾਂਗੇ, ਗੁਰੂ ਤੇਰਾ ਉਹੀ, ਤੇਰੀ ਮਦਦ ਕਰਾਂਗੇ। ਕਲਿਆਣ ਦਾਸ ਨੇ ਕਿਹਾ ਮਹਾਰਾਜ ਮੇਰੇ ਦਿਲ ਦੀ ਗੱਲ ਬੁੱਝ ਲਓ। ਕਹਿੰਦੇ ਦਿਲ ਦੀ ਗੱਲ ਤਾਂ ਸਹੁਰਿਆ ਮਦਾਰੀ ਦੱਸ ਦਿੰਦੇ ਆ, ਦਿਲ ਦੀ ਗੱਲ ਤੂੰ ਤਾਂ ਬੰਦਾ ਆ, ਬੰਦੇ ਦੀ ਗੱਲ ਤਾਂ ਬੰਦਾ ਬੁੱਝ ਲੈਂਦਾ, ਮਦਾਰੀ ਬੁੱਝ ਲੈਂਦੇ ਆ, ਤੂੰ ਕੀੜੀ ਦੀ ਗੱਲ ਪੁੱਛ। ਕੀੜੀ ਤੋਂ ਲੈ ਕੇ ਹਾਥੀ ਤੱਕ 84 ਲੱਖ ਸ੍ਰਿਸ਼ਟੀ ਦੇ ਜਿੰਨੇ ਜੀਵ ਹੈ, ਅਸੀਂ ਇਕੱਲੇ ਇਕੱਲੇ ਹੀ ਤੈਨੂੰ ਦੱਸ ਦਿੰਦੇ ਹਾਂ। ਕਹਿੰਦੇ ਪੁੱਤ ਜਿਹੜਾ ਸਾਡੇ ਜਹਾਜ਼ 'ਤੇ ਇੱਕ ਵਾਰ ਚੜ੍ਹ ਜਾਵੇ, ਅਸੀਂ ਫਿਰ ਡੁੱਬਣ ਨਹੀਂ ਦਿੰਦੇ। ਫਿਰ ਇੱਕ ਗੱਲ ਬਾਬਾ ਕਲਿਆਣ ਦਾਸ ਨੂੰ ਹੋਰ ਕਹੀ, ਕਹਿੰਦੇ ਪੁੱਤ ਮੈਂ ਕਿਸੇ ਦੇ ਬਾਗ ਵਿੱਚੋਂ ਬੂਟਾ ਪੱਟ ਕੇ ਆਪਣੇ ਬਾਗ 'ਚ ਲਾਉਣ ਦਾ ਲੋਭੀ ਨਹੀਂ ਹਾਂ। ਜਿੱਥੇ ਕੋਈ ਬੂਟਾ ਸੁੱਕਦਾ ਹੋਵੇ ਉੱਥੇ ਪਾਣੀ ਪਾ ਦੇਈਦਾ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਕਿਸੇ ਹੋਰ ਮਹਾਂਪੁਰਸ਼ ਦੇ ਸੇਵਕ ਸੀ, ਉਹਨਾਂ 'ਤੇ ਜਦੋਂ ਕਿਰਪਾ ਕੀਤੀ, ਬਖਸ਼ਿਸ਼ ਬਾਬਾ ਜਵਾਲਾ ਸਿੰਘ ਜੀ ਨੇ ਕਰਤੀ। ਬਾਬਾ ਸ਼ਾਦੀ ਸਿੰਘ ਕੇਸਰਾ ਸਿੰਘ ਜੀ ਦੇ ਸੇਵਕ ਸੀ, ਉਹਨਾਂ 'ਤੇ ਕਿਰਪਾ ਕਰ ਦਿੱਤੀ। ਹੋਰ ਵੀ ਜਿੰਨੇ ਮਹਾਂਪੁਰਸ਼, ਕੋਈ ਕਿਸੇ ਦਾ ਸੇਵਕ, ਕੋਈ ਕਿਸੇ ਦਾ ਸੇਵਕ, ਉਹਦੇ 'ਤੇ ਬਖਸ਼ਿਸ਼ ਕਰ ਦਿੱਤੀ। ਐਡਾ ਵੱਡਾ ਸਾਧ ਸੰਗਤ ਜੀ, ਹੋਰ ਵੀ ਬੜੀਆਂ ਗੱਲਾਂ ਨੇ। ਜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨਾ ਹੁੰਦੇ ਨਾ, ਫਰਜ ਕਰ ਲਓ ਜੇ ਉਹ ਸਰੀਰ ਨਾ ਹੁੰਦਾ, ਅੱਜ ਇੱਥੇ ਸਾਰਾ ਪਾਕਿਸਤਾਨ ਹੀ ਹੋਣਾ ਸੀ। ਇਹ ਜਮਨਾ ਤੱਕ ਪਾਕਿਸਤਾਨ ਬਣਨਾ ਸੀ। ਅੰਦਰ ਅਸੀਂ ਫੋਟੋ ਲਾਈ ਹੋਈ ਹੈ ਹਸਨ ਮੁਹੰਮਦ ਮੁਸਲਮਾਨ ਦੀ, ਤੁਸੀਂ ਦੇਖੀ ਹੋਣੀ ਆ, ਅੰਦਰ ਲਾਈ ਹੋਈ ਹੈ ਫੋਟੋ। ਉਹ ਇੱਥੋਂ 5 ਕਿਲੋਮੀਟਰ 'ਤੇ ਨਾ ਇੱਕ ਰੋਜ਼ਾ ਮੁਸਲਮਾਨ ਦਾ, ਹਸਨ ਮੁਹੰਮਦ ਦਾਊਦ ਦਾ ਰੋਜ਼ਾ। ਇੱਕ ਬਾਬਾ ਬੀਰਮਦਾਸ ਜੀ ਦੀ ਫੋਟੋ ਵੀ ਅਸੀਂ ਲਾਈ ਹੋਈ ਆ ਅੰਦਰ। ਉਹ ਮਾਤਾ ਗੁਜਰੀ ਜੀ ਦੇ ਸਕੇ ਚਾਚੇ ਦੇ ਪੁੱਤ ਹੋਏ ਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮਾਮੇ ਹੋਏ ਆ, ਬਾਬਾ ਬੀਰਮਦਾਸ ਬਦੋਸ਼ੀ ਵਾਲੇ। ਇਹ ਉਸ ਵੇਲੇ ਬਾਬਾ ਬੀਰਮਦਾਸ ਜੀ ਹਿੰਦੂ ਪੱਖ ਤੋਂ ਪ੍ਰਧਾਨ ਸੀ ਤੇ ਹਸਨ ਮੁਹੰਮਦ ਮੁਸਲਿਮ ਪੱਖ ਤੋਂ, ਮੁਸਲਮਾਨ ਪੱਖ ਦਾ ਪ੍ਰਧਾਨ ਸੀ। ਤੇ ਉਸ ਵੇਲੇ ਫਿਰ ਉਹ ਕਹਿਣ ਲੱਗਿਆ, ਹਸਨ ਮੁਹੰਮਦ ਨੇ ਕਿਹਾ ਵੀ ਜਿਹੜੀ ਹੱਦ ਹੈ ਨਾ ਪਾਕਿਸਤਾਨ ਹਿੰਦੁਸਤਾਨ ਦੀ, ਉਹ ਜਮਨਾ ਲੈ ਲਓ, ਪਰਲੇ ਪਾਸੇ ਹਿੰਦੂ ਕਰ ਦਿਓ ਤੇ ਉਰਲੇ ਪਾਸੇ ਮੁਸਲਮਾਨ ਕਰ ਦਿਓ, ਅੱਧਾ ਅੱਧਾ ਦੋਹਾਂ ਨੂੰ ਦੇ ਦਿਓ। ਤੇ ਜਦੋਂ ਇਹ ਗੱਲ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਸਾਡੇ ਕੋਲ ਆਈ, ਕਹਿੰਦੇ ਮੈਂ ਕਿਹਾ ਵੀ ਗੁਰੂ ਨਾਨਕ ਦੀ ਸਿੱਖੀ ਨੂੰ ਕਿਹੜੀ ਜਗ੍ਹਾ ਹੋਈ? ਫਿਰ ਹਿੰਦੂ ਅੱਧਾ ਲੈ ਗਿਆ, ਮੁਸਲਮਾਨ ਅੱਧਾ ਲੈ ਗਏ, ਗੁਰੂ ਨਾਨਕ ਸਾਹਿਬ ਦੀ ਸਿੱਖੀ ਵਾਸਤੇ ਕਿਹੜੀ ਜਗ੍ਹਾ ਰਹੀ? ਕਹਿੰਦੇ ਫਿਰ ਨਿਰੰਕਾਰ ਜੀ ਦੀ ਦਰਗਾਹ ਵਿੱਚੋਂ ਇਹ ਫੈਸਲਾ ਆਇਆ ਵੀ ਜਿਸ ਮਹਾਂਪੁਰਸ਼ ਦੀ ਤਪੱਸਿਆ ਵੱਧ ਹੋਈ ਅਸੀਂ ਉਹਦਾ ਕਿਹਾ ਮੰਨਣਾ। ਤਪੱਸਿਆ ਵਿੱਚ ਜਦੋਂ ਤੋਲੀ ਗਈ ਤੇ ਹਸਨ ਮੁਹੰਮਦ ਵੱਧ ਗਿਆ। ਅੱਗੇ ਬਾਬਾ ਬੀਰਮ ਦਾਸ ਜੀ ਨੂੰ ਬਾਬਾ ਜਵਾਲਾ ਸਿੰਘ ਜੀ ਮੱਥਾ ਟੇਕਦੇ ਸੀ। ਹੁਣ ਫਿਰ ਬਾਬਾ ਬੀਰਮ ਦਾਸ ਜੀ ਚੱਲ ਕੇ ਹਰਖਵਾਲਾ ਆਏ। ਉਦਣ ਬਾਬਾ ਬੀਰਮ ਦਾਸ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਮੱਥਾ ਟੇਕਿਆ, ਕਹਿਣ ਲੱਗੇ ਮਹਾਰਾਜ ਹੱਦ ਜਮਨਾ ਬਣ ਜਾਣੀ ਆ, ਸਾਡੀ ਤਪੱਸਿਆ ਕੱਟ ਗਈ, ਹੁਣ ਜੇ ਤੁਸੀਂ ਕੁਛ ਕਰ ਸਕਦੇ ਹੋ ਤਾਂ ਕਰ ਲਓ। ਤੁਸੀਂ ਕਦੀ ਸ਼ਾਇਦ ਗਏ ਹੋਵੋਗੇ, ਜਿਹੜੇ ਤੁਹਾਡੇ ਚੋਂ ਹਜ਼ੂਰ ਸਾਹਿਬ ਗਏ ਹੋਣਗੇ ਨਾ, ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ, ਹੁਣ ਤਾਂ ਉਹਨੇ ਢਾ ਦਿੱਤੀ ਆ ਉਹ ਕਮੇਟੀ ਵਾਲਿਆਂ ਨੇ। ਬੰਦਾ ਘਾਟ ਦੇ ਪਿਛਲੇ ਪਾਸੇ ਗੋਦਾਵਰੀ ਦੇ ਕੰਢੇ ਤੇ ਇੱਕ ਛੋਟਾ ਜਿਹਾ ਕਮਰਾ ਸੀ, ਉਹਦੇ ਉੱਤੇ ਲਿਖਿਆ ਸੀ ਬਾਬਾ ਜਵਾਲਾ ਸਿੰਘ ਹਰਖੋਵਾਲ। ਹੁਣ ਵੀ ਘਾਟ ਬਣਾਇਆ ਹੋ ਤੇ ਬਾਬਾ ਕਰਮ ਸਿੰਘ ਜੀ ਗੇਰੇ ਵਾਲਿਆਂ ਨੇ। ਉਹਦੇ ਵਿੱਚ ਫਿਰ 40 ਦਿਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਫਿਰ ਲਾਏ ਤੇ 35ਵੇਂ ਦਿਨ ਉਸ ਮੁਸਲਮਾਨ ਦਾ ਚੌਕੜਾ ਖੋਲ ਦਿੱਤਾ। 35ਵੇਂ ਦਿਨ ਉਹ ਮੁਸਲਮਾਨ ਫਿਰ ਉੱਥੇ ਹਜ਼ੂਰ ਸਾਹਿਬ ਪਹੁੰਚ ਗਿਆ। ਬਾਬਾ ਜਵਾਲਾ ਸਿੰਘ ਜੀ ਮੋਹਰੇ ਹੱਥ ਜੋੜ ਕੇ ਉਹ ਕਹਿਣ ਲੱਗੇ ਵੀ ਸਾਧੂ ਕੌਂਸਲ ਨੂੰ ਪੁੱਛ ਲੈ, ਜੋ ਸਾਧੂ ਕੌਂਸਲ ਕਹਿੰਦੀ ਆ ਮੈਂ ਉਹਨਾਂ ਦੇ ਨਾਲ। ਉਹਨੂੰ ਫਿਰ ਮੁਸਲਮਾਨ ਦਾ ਉਹਦਾ ਚਾਰਾ ਨਹੀਂ ਚੱਲਿਆ ਤੇ ਸਾਧ ਸੰਗਤ ਜੀ ਉਹ ਫਿਰ ਕਹਿੰਦੇ ਸਤਲੁਜ ਤੇ ਆ ਕੇ ਅੜ ਗਿਆ। ਕਹਿੰਦਾ ਮੈਂ ਇਹ ਤੋਂ ਗਾਂਹ ਨਹੀਂ ਜਾਣਾ। ਸਤਲੁਜ ਦੇ ਪਰੇ ਪਰੇ ਹਿੰਦੁਸਤਾਨ ਤੇ ਸਤਲੁਜ ਦੇ ਉਰੇ ਉਰੇ ਪਾਕਿਸਤਾਨ। ਕਹਿੰਦੇ ਫਿਰ ਐਸੀ ਸਾਧੂ ਕੌਂਸਲ ਦੇ ਵਿੱਚ ਮੀਟਿੰਗ 'ਚ ਐਸੀ ਗੱਲ ਹੋਈ ਕਿ ਕਲਕੱਤਾ ਪਾਕਿਸਤਾਨ ਨੂੰ ਦੇਤਾ ਤੇ ਹੱਦ ਚਨਾਬ ਮਿਥਲੇ, ਫਿਰ ਹੱਦ ਰਾਵੀ ਮਿਥਲੇ ਤੇ ਕਲਕੱਤਾ ਦੇਤਾ ਹਿੰਦੁਸਤਾਨ ਨੂੰ। ਉਹਨੂੰ ਮੁਸਲਮਾਨ ਨੇ ਫਿਰ ਇੱਥੇ ਡੇਰੇ ਅੱਗ ਲਾ ਦਿੱਤੀ ਆਪਣੀ ਕਲਾ ਨਾਲ। ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣੇ ਰਸਨਾ ਤੋਂ ਬਚਨ ਸੁਣਾਇਆ। ਜਦ ਉਹ ਅੱਗ ਲਾਤੀ, ਨੁਕਸਾਨ ਤਾਂ ਨਹੀਂ ਹੋਇਆ, ਬਚਾਅ ਹੋ ਗਿਆ, ਦੁਬਾਰਾ ਫਿਰ ਉਹਨੇ ਅੱਗ ਲਾਤੀ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਦੇ ਸਰੀਰ ਨੂੰ ਅੱਗ ਲਾਤੀ। ਉਹਨੇ ਫਿਰ ਆਪਣੇ ਕੱਪੜੇ ਕੁਪੜੇ ਪਾੜ ਦਿੱਤੇ ਤੇ 3 ਦਿਨ ਫਿਰ ਕਦੀ ਇੱਧਰ ਨੂੰ ਨੱਠ ਜਾਵੇ 3 ਖੇਤ, ਕਦੀ ਇੱਧਰ ਨੂੰ ਨੱਠ ਜਾਵੇ। ਬਾਬਾ ਬਹਾਲ ਸਿੰਘ ਜੀ ਮੈਨੂੰ ਦੱਸਦੇ ਸੀ, ਕਹਿੰਦੇ ਮੈਂ ਕੰਨੀ ਸੁਣਿਆ, ਉਹ ਕਹਿੰਦਾ ਕਹਿੰਦੇ ਮੈਂ ਤਾਂ ਨੰਗਿਆ ਤਾਂ ਲੰਮਾ ਪਿਆ ਸੀ। ਕਹਿੰਦਾ ਜਵਾਲਾ ਸਿੰਘ ਮੈਂ ਤੇਰਾ ਵਿਗਾੜਿਆ ਤਾਂ ਕੁਛ ਨਹੀਂ ਸੀ। 30 ਦਿਨ ਫਿਰ ਉਹ ਸਰੀਰ ਛੱਡ ਗਿਆ। ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਰਹਿਮਤ ਹੈ ਕਿ ਜਿੰਨੇ ਸਾਡੇ ਗੁਰ ਅਸਥਾਨ ਹੈ ਨਾ, ਇਹ ਸਾਰੇ ਹੀ ਪਾਕਿਸਤਾਨ 'ਚ ਚਲੇ ਜਾਣੇ ਸੀ ਜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਿਰਪਾ ਨਾ ਕਰ। ਸੋ ਕੱਲ੍ਹ ਦਾ ਦਿਨ ਉਹਨਾਂ ਦਾ ਬਹੁਤ ਸਾਰੀਆਂ ਪਿਆਰ ਵਾਲੀਆਂ ਸੰਗਤਾਂ ਅਤੇ ਬਾਬਾ ਦਲਵੀਰ ਸਿੰਘ ਜੀ ਮੁਕਤਸਰ ਤੋਂ ਆਏ ਨੇ, ਬਾਬਾ ਨਾਜਰ ਸਿੰਘ ਜੀ ਦੇ ਅਤੇ ਬਾਬਾ ਕਰਨੈਲ ਸਿੰਘ ਜੀ, ਬਾਬਾ ਹਰਵੰਸ਼ ਸਿੰਘ ਰਿਖੀ, ਬਾਬਾ ਹਰੀ ਸਿੰਘ ਕਿਲਾ ਟਲਗੜ ਮਕੇਰੀਆਂ, ਉਹਨਾਂ ਦੇ ਸੇਵਕ ਆਏ ਨੇ, ਬਾਬਾ ਦਰਸ਼ਨ ਸਿੰਘ ਜੀ ਕਮਟਾਲੇ ਵਾਲੇ, ਪਿਆਰ ਵਿੱਚ ਇਹ ਪਿਆਰ ਵਿੱਚ ਆਏ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਾਰੇ ਹੀ ਮਹਾਂਪੁਰਸ਼, ਬਾਬਾ ਲੱਖਾ ਸਿੰਘ, ਬਾਬਾ ਕਲਿਆਣ ਦਾਸ ਜੀ ਦੇ ਉਹਨਾਂ ਦੇ ਸੇਵਕ ਉਹ ਵੀ ਆਏ ਨੇ, ਬਾਬਾ ਅਵਤਾਰ ਸਿੰਘ ਜੀ ਭਾਊਆਲ ਵਾਲੇ, ਉਹਨਾਂ ਦੇ 1 ਮਹੀਨਾ ਹੋ ਗਿਆ ਉਸ ਮੱਠੀ 'ਤੇ ਲੜੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੰਡ ਪਾਠਾਂ ਦੀ, ਬਹੁਤ ਜਗ੍ਹਾ 'ਤੇ ਸੇਵਾ ਚੱਲਦੀ ਹੈ ਇਹਨਾਂ ਦੀ। ਹੋਰ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਸੀਕਰੀ ਵਾਲੇ, ਹੋਰ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲੇ, ਉਹਨਾਂ ਦੀ ਸੰਗਤ ਵੀ ਬਹੁਤ ਆਈ ਹੋਈ ਹੈ। ਉਹ ਬਾਬਾ ਜੀ ਦੇ ਘੋੜਿਆਂ ਦੇ ਸੇਵਕ ਸਨ, ਜਿੰਨਾ ਘੋੜਾ ਨੱਠਣਾ ਬਾਬਾ ਗੁਰਬਚਨ ਸਿੰਘ ਜੀ ਉਨਾ ਹੀ ਨੱਠਦੇ ਸੀ। ਕਈ ਕਈ ਘੋੜੇ 80-80 ਕਿਲੋਮੀਟਰ ਦੀ ਰਫ਼ਤਾਰ ਨੂੰ ਨੱਠਦੇ ਆ, ਅਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹ ਘੋੜਿਆਂ ਦੇ ਸੇਵਾਦਾਰ ਸੀ, ਘੋੜੇ ਦੇ ਨਾਲੇ ਨੱਠੇ ਰਹਿਣਾ, ਜਿੰਨਾ ਘੋੜਾ ਦੌੜਨਾ ਉਨਾ ਹੀ ਦੌੜਨਾ। ਅਤੇ ਉਹ ਇਹਨਾਂ ਦੇ ਚਰਨਾਂ 'ਚੋਂ ਬਰੋਸਾਈਆਂ ਸਖਰੀਤਾਂ ਸੀ। ਇੱਕ ਵਾਰੀ ਬਾਬਾ ਗੁਰਬਚਨ ਸਿੰਘ ਕਿਸੇ ਦੇ ਘਰ ਗਏ, ਉਹਨਾਂ ਨੇ ਕਿਹਾ ਮਹਾਰਾਜ ਸਾਡੇ ਮੁੰਡਾ ਹੈ ਨਹੀਂ, ਅਤੇ ਬਾਬਾ ਜੀ ਉਹਨਾਂ ਦੇ ਘਰ ਚਲੇ ਗਏ। ਅਤੇ ਉਹ ਇੱਕ ਬਾਹਰ ਬੰਦੇ ਗੱਲਾਂ ਕਰਨ, ਉਹ ਸਾਧ ਇਹਨਾਂ ਨੂੰ ਮੁੰਡਾ ਦੇਣ ਆਇਆ, ਸੰਤ ਮੁੰਡਾ ਦੇਣ ਆਇਆ। ਅੰਦਰ ਜਾ ਕਿਸੇ ਨੇ ਬਾਬਾ ਗੁਰਬਚਨ ਸਿੰਘ ਦੇ ਕੰਨ 'ਚ ਕਹੀ ਗੱਲ, ਬਾਬਾ ਜੀ ਬਾਹਰ ਲੋਕ ਹੱਸਦੇ ਆ, ਕਹਿੰਦੇ ਬਾਬੇ ਮੁੰਡਾ ਦੇਣ ਆਏ। ਬੜੇ ਹੌਲੀ ਜਾਣੀ ਬਚਨ ਕਰਕੇ ਕਹਿੰਦੇ ਅੱਛਾ ਭਾਈ, ਸੰਗਤ ਗੁਰੂ ਦਾ ਰੂਪ ਹੁੰਦੀ ਆ, ਜੇ ਸੰਗਤ ਕਹਿੰਦੀ ਮੁੰਡਾ ਹੋਏ ਜਾਣਾ ਸਪੀਕਰ 'ਚ ਕਹਿ ਦਿਓ, ਕਹਿੰਦੇ ਹੋ ਜਾਣਾ, ਸਪੀਕਰ 'ਚ ਬੋਲ ਦਿਓ ਕਹਿੰਦੇ ਮੁੰਡਾ ਹੋ ਜਾਊਗਾ। ਸਾਧ ਸਿੰਘ ਜੀ ਉਹ ਮੁੰਡਾ ਹੋ ਗਿਆ, ਹੁਣ ਤਾਂ ਤਕੜਾ ਜਵਾਨ ਹੋਇਆ। ਇਹ ਬਾਬੇ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰਾਂ ਦੀਆਂ ਗਾਹਾਂ। ਬਾਬਾ ਜਨਕ ਸਿੰਘ ਜੀ, ਬਾਬਾ ਬਹਾਲ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਇੱਦਾਂ ਦੇ ਮਹਾਂਪੁਰਸ਼ ਹੋਏ ਨੇ। ਬਾਬਾ ਸਾਹਿਬ ਸਿੰਘ ਜੀ, ਇਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਸੀ ਵੀ ਬਾਬਾ ਜੀ ਕੋਈ ਸੋਨੇ ਦੀ ਪਾਲਕੀ ਲੈ ਕੇ ਆਵੇ ਨਾ, ਉਹਦੇ ਵਿੱਚ ਬਹਿ ਕੇ ਤੁਸੀਂ ਕਿਸੇ ਦੇ ਘਰ ਜਾਣਾ, ਵਰਨਾ ਜਾਣਾ ਨਹੀਂ ਆ। ਅੰਦਰ ਫੋਟੋ ਲੱਗੀ ਹੋਈ ਆ। ਇੱਕ ਵਾਰੀ ਲੋਹ ਤੇ ਬੈਠੇ ਸੀ ਬਾਬਾ ਬਹਾਲ ਸਿੰਘ, ਬਾਬਾ ਜਨਕ ਸਿੰਘ, ਬਾਬਾ ਸਾਹਿਬ ਸਿੰਘ, ਸਾਰੇ ਬੈਠੇ ਸੀ। ਉਹਨੇ ਇੱਕ ਬਚਨ ਕੀਤਾ ਤੇ ਸਾਰੇ ਮਹਾਂਪੁਰਸ਼, ਹੁਣ ਤੁਸੀਂ ਮਹਾਂਪੁਰਸ਼ਾਂ ਦੀ ਲੋਹ ਤੇ ਬੈਠੇ ਆ, ਝੂਠ ਨਾ ਬੋਲਿਓ। ਦੱਸੋ ਕਿਸੇ ਦੇ ਮਨ ਚ ਕਦੀ ਬਕਾਰ ਆਇਆ? ਸਾਧ ਸਿੰਘ ਜੀ, ਬਾਬਾ ਸਾਹਿਬ ਸਿੰਘ ਨੇ ਇੱਦਾਂ ਹੱਥ ਖੜਾ ਕਰਕੇ ਤਾਹਾਂ ਨੂੰ ਨਾ ਕਹਿੰਦੇ, ਹੁਣ ਤਾਂ ਸਾਡਾ ਸਰੀਰ ਹੀ ਬਿਰਧ ਆ, ਜਵਾਨੀ ਦੀ ਉਮਰ ਵਿੱਚ ਵੀ ਸਾਡੇ ਮਨ ਚ ਕਦੀ ਬਕਾਰ ਨਹੀਂ ਆਇਆ। ਇੱਦਾਂ ਦੇ ਸੇਵਕ ਸਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ। ਇਸ ਧਰਤੀ ਤੇ ਕਿੰਨੇ ਕੁ ਮਹਾਂਪੁਰਸ਼ ਹੋ ਕੇ ਗੁਜਰੇ, ਅੰਤ ਕੋਈ ਨਹੀਂ ਹੈ। ਬੀਬੀ ਜੀਵੇ ਸ਼ਾਹ ਮੈਲੀ ਵਾਲੇ, ਉਹਨਾਂ ਨੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਸੁਨੇਹਾ ਭੇਜਿਆ, ਮਹਾਰਾਜ ਤੁਸੀਂ ਸਰੀਰ ਨਾ ਛੱਡੋ, ਤੁਹਾਡੇ ਇੱਥੇ ਅਸੀਂ ਛੱਡ ਦਿੰਦੇ ਹਾਂ। ਕਹਿੰਦੇ, ਨਹੀਂ ਬੀਬਾ, ਜਿਹੜੇ ਕੰਮ ਬੱਚੇ ਨਹੀਂ ਨਾ ਕਰ ਸਕਦੇ ਉਹ ਸਿਆਣੇ ਕਰ ਸਕਦੇ, ਇਹ ਕੰਮ ਤੁਸੀਂ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ। ਜਦੋਂ ਫਿਰ ਬਾਬਾ ਜਵਾਲਾ ਸਿੰਘ ਜੀ ਨੇ ਸਰੀਰ ਛੱਡਿਆ ਨਾ, ਉਹ ਬੀਬੀ ਹੁਣ ਵੀ ਉਹਨਾਂ ਦਾ ਸਥਾਨ ਪਹਾੜ ਵਿੱਚ ਆ, ਉਹ ਪਹਾੜ ਦੀ ਉੱਚੀ ਚੋਟੀ ਤੇ ਬੈਠੇ ਰਹੇ, ਤਿੰਨ ਦਿਨ ਥੱਲੇ ਨਹੀਂ ਉਤਰੇ। ਸੇਵਾਦਾਰਾਂ ਨੇ ਕਿਹਾ, ਬਾਬਾ ਜੀ ਥੱਲੇ ਨੂੰ ਆ ਜਾਓ। ਕਹਿੰਦੇ, ਨਹੀਂ, ਮਹਾਂਪੁਰਸ਼ਾਂ ਦਾ ਬਬਾਨ ਲੰਘਣਾ, ਮੈਂ ਦਰਸ਼ਨਾਂ ਵਾਸਤੇ ਬੈਠੇ ਹਾਂ। ਉਹ ਸੇਵਾਦਾਰ ਕਹਿੰਦੇ, ਬਾਬਾ ਜੀ ਅਸੀਂ ਵੀ ਨਾਲ ਹੀ ਬਹਿ ਜਾਂਦੇ। ਕਹਿੰਦੇ, ਨਹੀਂ, ਤੁਹਾਤੋਂ ਤਪ ਤੇਜ਼ੇ ਨਹੀਂ ਝੱਲਿਆ ਜਾਣਾ, ਤੁਸੀਂ ਨਹੀਂ ਦੇਖ ਸਕਦੇ। ਉਹ ਫਿਰ ਬੀਬੀ ਜੀਵੇ ਸ਼ਾਹ ਜੀ, ਤੀਜੇ ਦਿਨ ਫਿਰ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਰੀਰ ਛੱਡਿਆ ਤੇ ਤੀਜੇ ਦਿਨ ਬੀਬੀ ਥੱਲੇ ਉਤਰੀ। ਤਕਰੀਬਨ ਸਾਰੇ ਸਾਧੂਆਂ ਨਾਲ ਮੇਲ ਰੱਖਿਆ, ਜਿੰਨੇ ਵੀ, ਇੱਕ ਨਹੀਂ ਰੱਖਿਆ ਤਾਂ ਹਸਨ ਮੁਹੰਮਦ ਨਾਲ ਨਹੀਂ ਰੱਖਿਆ। ਕਹਿੰਦੇ, ਮਤਸਬ ਵਿੱਚ ਸੀਗਾ ਇਹਦੇ ਨਾਲ ਮੇਲ ਨਹੀਂ ਰੱਖਿਆ, ਬਾਕੀ ਸਾਰੇ ਸਾਧੂਆਂ ਨਾਲ, ਚਾਹੇ ਕੋਈ ਮਾੜਾ ਚਾਹੇ ਕਾਲੀ ਦਾੜੀ ਵਾਲਾ ਸਾਧੂ ਹੋਵੇ, ਉਹਨੂੰ ਜੀ ਕਹਿ ਕੇ ਬੁਲਾਉਣਾ। ਕਲਿਆਣ ਦਾਸ ਜੀ ਕਾਲੀ ਦਾੜੀ ਸੀ, ਉਹਨੂੰ ਜੀ ਕਹਿ ਕੇ, ਕਲਿਆਣ ਦਾਸ ਜੀ, ਕੋਈ ਰਾਜਾ ਭਾਵਾਂ ਕਿੱਡਾ ਵੀ ਹੋਵੇ ਨਾ, ਤੂੰ ਕਹਿ ਕੇ ਬੁਲਾਉਣਾ, ਤੂੰ ਕਹਿ ਕੇ। ਹੋਰ ਵੀ ਸਾਧ ਸੰਗਤ ਜੀ ਬੜੇ ਬੜੇ ਮਹਾਂਪੁਰਸ਼ ਚਰਨਾਂ ਚੋਂ ਬਰੋਸ ਆਏ ਆ, ਅੰਦਰ ਫੋਟੋਆਂ ਲਾਈਆਂ ਨੇ ਦਾਸਾਂ ਨੇ, ਤਕਰੀਬਨ ਜਿਨ੍ਹਾਂ ਦੇ ਸੰਪਰਕ ਸੀ ਨਾ ਬਾਬਾ ਜਵਾਲਾ ਸਿੰਘ ਜੀ ਨਾਲ, ਉਹਨਾਂ ਦੇ ਫੋਟੋ ਲਾਏ ਹੋਏ ਆ, ਜਿਨ੍ਹਾਂ ਦੇ ਸੰਬੰਧ ਮਾੜਾ ਮੋਟਾ ਕੋਈ ਸਾਖੀ ਜੁੜੀ ਹੋਈ ਆ, ਉਹਨਾਂ ਦੇ ਸਾਧ ਸੰਗਤ ਜੀ ਲਾਏ ਨੇ। ਹੋਰ ਬੜੇ ਮਹਾਂਪੁਰਸ਼ ਬਰੋਸਾਏ ਇਸ ਧਰਤੀ ਤੇ, ਵੱਡੇ ਵੱਡੇ ਮਹਾਂਪੁਰਖ ਜਿਨ੍ਹਾਂ ਦੇ ਅੱਜ ਨਾਮ ਬਾਰ ਦੁਨੀਆਂ ਉਹਨਾਂ ਨੇ ਹੁਣ ਵੀ ਉਹਨਾਂ ਦੇ ਅਸਥਾਨਾਂ ਨੂੰ ਮੱਥੇ ਟੇਕਦੀ ਆ। ਸੰਤ ਬਾਬਾ ਹਰੀ ਸਿੰਘ ਜੀ, ਕਾਫੀ ਚਿਰ ਇੱਕ ਵਾਰੀ ਉਹ ਇੱਥੇ ਦੇ ਸ੍ਰੀ ਮਾਨ ਰਹੇ ਨੇ ਬਾਬਾ ਹਰੀ ਸਿੰਘ ਜੀ ਕਿਲ੍ਹਾ ਟਲਗੜ ਬਾਰੇ, ਤਾਂ ਉਹ ਬਾਬਾ ਜੀ ਸੁੱਤੇ ਪਏ ਸੀ ਤੇ ਬਾਬਾ ਹਰੀ ਸਿੰਘ ਜੀ ਉਸ ਵੇਲੇ ਅਰਦਲ ਵਿੱਚ ਸੀ ਤੇ ਸੁੱਤੇ ਪਿਆਂ ਨੂੰ ਦੋ ਬੀਬੀਆਂ ਮੱਥਾ ਟੇਕ ਗਈਆਂ। ਦੋ ਬੀਬੀਆਂ ਆ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਪੈਰਾਂ ਵੱਲ ਨਾ 125 ਰੁਪਈਆ ਰੱਖ ਕੇ ਮੱਥਾ ਟੇਕ ਕੇ ਚਲੇ ਗਈਆਂ। ਸਾਧ ਸਿੰਘ ਜੀ ਉੱਠ ਕੇ ਨਾ, ਪਹਿਲਾਂ ਉਹ 125 ਰੁਪਈਆ ਹੀ ਚੱਕਿਆ, ਉੱਠ ਕੇ ਇੱਕ ਪਾਸੇ ਨੂੰ ਵੱਖ ਲੈ ਕੇ ਲੰਮੇ ਪਏ ਸੀ ਤੇ ਉਹਨੇ ਇਧਰੋਂ ਮੱਥਾ ਟੇਕ ਕੇ 125 ਰੁਪਈਆ ਪੈਰਾਂ ਚ ਰੱਖਤਾ, ਪੈਸੇ ਹੋਰ ਵੀ ਚੜੇ ਹੋਏ ਸੀ। ਕੋਈ ਬੰਦਾ ਇਹਨਾਂ ਪੈਸਿਆਂ ਨੂੰ ਦੱਸ ਨਹੀਂ ਸਕਦਾ ਭਾਈ ਕਿੰਨ ਚਾੜੇ। ਉਹਦੇ ਸਾਰਿਆਂ ਪੈਸਿਆਂ ਵਿੱਚੋਂ 125 ਰੁਪਈਆ ਚੱਕਿਆ, ਕਹਿੰਦੇ ਬਈ ਹਰੀ ਸਿੰਘ ਗੱਲ ਸੁਣ ਲਾ, ਇਹ 125 ਰੁਪਈਏ ਦਾ ਮਿੱਟੀ ਦਾ ਤੇਲ ਲਿਆਈ ਤੇ ਲਾਲਟਣਾ ਵਿੱਚ ਪਾ ਕੇ ਡੇਰੇ ਚ ਬਾਲ ਦਿਓ, ਇਹ ਕਿਤੇ ਭੁੱਲ ਕੇ ਲੰਗਰ ਚ ਨਾ ਪਾ ਦਿਓ। ਕਹਿੰਦੇ ਬਹੁਤ ਮਾੜੀ ਮਾਇਆ ਇਹ। ਉਹ ਕਹਿੰਦੇ, ਮਹਾਰਾਜ ਮਾੜੀ ਕਿੱਦਾਂ ਮਾਇਆ, ਬੀਬੀਆਂ ਚਾੜ ਕੇ ਗਈਆਂ ਜੀ। ਕਹਿੰਦੇ ਕਹਿੰਦੇ ਬੀਬੀ ਦੀ ਲੜਕੀ ਦਾ ਕੋਈ ਪਰਦਾ ਸੀ ਢਕਣੇ ਵਾਲਾ, ਉਹਨੇ ਬੇਨਤੀ ਕੀਤੀ ਮੈਂ 125 ਰੁਪਈਆ ਚਾੜੂੰਗੀ, ਪਰਦਾ ਢੱਕ ਹੋ ਗਿਆ, ਹੁਣ ਉਹਦੀ 125 ਰੁਪਈਆ ਚਾੜ ਗਈ ਆ, ਇਹ ਜਿਹਨੇ ਖਾਣਾ ਉਹਦੀ ਬੇੜੀ ਬਹਿ ਜਾਣੀ। ਸਾਧ ਸੰਗਤ ਜੀ, ਐਸੇ ਤਰਕਾਲ ਦਰਸ਼ੀ ਮਹਾਂਪੁਰਸ਼ ਸਨ। ਅੱਜ ਦੀ ਰਾਤ ਤਾਂ ਤਕਰੀਬਨ ਉਹ ਇਸ ਵੇਲੇ ਰਾਤ ਤੋਂ ਹੀ ਲੱਗ ਗਏ ਸੀ, ਖੰਗਰ ਜਿਹਾ ਫਸ ਗਿਆ, ਤੜਕੇ ਜਾ ਕੇ 3 ਵਜੇ ਉਹ ਖੰਗਰ ਜਿਹਾ ਨਿਕਲਿਆ। ਉਹਦੇ ਤੋਂ ਬਾਅਦ ਫਿਰ ਸਾਧ ਸੰਗਤ ਜੀ, ਹੋਰ ਵੀ ਮਹਾਂਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਹੋਏ ਨੇ, ਉਹਨਾਂ ਦੇ ਗੁਰਭਾਈ ਹੋਏ ਨੇ, ਇੱਥੇ ਕਥਾ ਕਰਦੇ ਹੁੰਦੇ ਸੀ ਬਹੁਤ। ਬਾਬਾ ਆਇਆ ਸਿੰਘ ਜੀ ਦੇ ਸੇਵਕ ਸਨ। ਜਦੋਂ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਸਰੀਰ ਛੱਡ ਗਏ, ਉਹਨਾਂ ਨੇ ਬਾਬਾ ਹਰੀ ਸਿੰਘ ਜੀ ਨੂੰ ਗੜੀ ਸੱਤੋਵਾਲੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਟਕਸਾਲ ਵਿੱਚ ਪੜ੍ਹਨ ਭੇਜਿਆ ਹੋਇਆ ਸੀ। ਤੇ ਜਦੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਸਰੀਰ ਛੱਡ ਗਏ ਤੇ ਉਹਨਾਂ ਨੂੰ ਫਿਰ ਜਿਹੜੀ ਮਾਇਆ ਆਉਂਦੀ ਸੀ ਹੋਤੀ ਮਰਦਾਨ ਤੋਂ ਆਉਂਦੀ ਸੀ, ਤੇ ਬਾਬਾ ਹਰੀ ਸਿੰਘ ਜੀ ਉਦਾਸ ਹੋ ਕੇ ਵੀ ਪੈਸੇ ਹੁਣ ਮੈਨੂੰ ਆਉਣੇ ਨਹੀਂ, ਮੈਂ ਖਰਚਾ ਕਿੱਥੋਂ ਲਊਂਗਾ। ਬਾਬਾ ਜਵਾਲਾ ਸਿੰਘ ਜੀ ਹਾਲੇ ਉੱਥੇ ਆਏ ਸੀ ਮਟੀ ਵਿੱਚ ਇੱਥੇ, ਕਹਿੰਦੇ ਤੜਕੇ ਹੀ ਜਾ ਕੇ ਨਾ ਬਾਬਾ ਹਰੀ ਸਿੰਘ ਉੱਥੇ ਬੈਠੇ ਸੀ, ਅੰਮ੍ਰਿਤਸਰ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਬੈਠੇ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੇਬ ਕੋਈ ਨਹੀਂ ਸੀ, ਇਕੱਲਾ ਕਛਹਿਰਾ ਸੀ ਤੇ ਉੱਤੇ ਇਕੱਲੀ ਚਾਦਰ ਸੀ, ਤੇ ਜਾ ਕੇ ਹਰੀ ਸਿੰਘ ਨੂੰ ਏਦਾਂ ਮੋਢੇ ਤੋਂ ਹਿਲਾਇਆ, ਹਿਲਾ ਕੇ ਕਹਿਣ ਲੱਗੇ ਹਰੀ ਸਿੰਘ ਤੂੰ ਕਿੱਥੇ ਬੈਠਾ? ਕਹਿੰਦੇ ਮਹਾਰਾਜ ਮੈਂ ਦਰਸ਼ਨਾਂ ਨੂੰ ਆਇਆ ਸੀ। ਕਹਿੰਦੇ ਤੂੰ ਕਿੱਥੇ ਆਪਸ ਵਿੱਚ ਮਿਲੇ ਜਿੱਦਾਂ ਦੋਏ ਗੁਰ ਭਾਈ ਸੀ? ਕਹਿੰਦੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਮੈਂ ਤਾਂ ਹਰੀ ਸਿੰਘ ਇੱਥੇ ਉੱਦਾਂ ਹੀ ਆਇਆ ਸੀ ਦਰਸ਼ਨਾਂ ਨੂੰ, ਜੇਬ ਜੂਬ ਕੋਈ ਨਾ ਸੀ, 500 ਰੁਪਈਆ ਹੱਥ 'ਚ ਫੜਿਆ, ਕਹਿੰਦੇ ਆ ਲੈ ਫੜ ਮੇਰੇ ਕੋਲ ਥੋੜੇ ਜਿਹੇ ਪੈਸੇ ਸੀ ਤੇਰੇ ਕਿਤੇ ਕੰਮ ਆਜੂਗੇ। ਉਦੋਂ 500 ਰੁਪਈਆ ਮੈਂ ਨਾ ਰੱਖਾਉਂਦਾ ਸੀ। ਇਹ ਫਿਰ ਬਚਨ ਜਿੱਦਣ ਬਾਬਾ ਜਵਾਲਾ ਸਿੰਘ ਜੀ ਨੇ ਸਰੀਰ ਛੱਡਿਆ ਨਾ, ਬਾਬਾ ਹਰੀ ਸਿੰਘ ਨੇ ਰੋ ਰੋ ਕੇ ਬਚਨ ਫਿਰ ਸਟੇਜ ਦੇ ਉੱਤੇ ਸੰਗਤ ਨੂੰ ਸੁਣਾਇਆ। ਸੁਣਾਇਆ ਨਹੀਂ ਸੀ ਜਾਂਦਾ, ਅੱਖਾਂ 'ਚੋਂ ਪਾਣੀ ਚੱਲ ਗਿਆ। ਫਿਰ ਜੋ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਡਿਊਟੀ ਸੀ ਨਾ, ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਕੀਤੀ ਇੱਕ ਦਸਤਾਰ। ਫਿਰ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਕੋਲ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਭੇਜੀ, ਕਹਿੰਦੇ ਜਵਾਲਾ ਸਿੰਘ ਨੂੰ ਦੇ ਦਿਓ। ਤੇ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤ ਰੇਰੂ ਸਾਹਿਬ ਵਾਲੇ ਆ ਕੇ ਕਹਿਣ ਲੱਗੇ ਵੀ ਜਵਾਲਾ ਸਿੰਘ ਤੇਰੀ ਇੱਕ ਅਮਾਨਤ ਆਈ ਪਈ ਆ, ਬਾਜਾ ਬਜਾ ਕੇ ਲੈਣੀ ਆ ਕੁਦੇ ਲੈ ਲੈਣੀ? ਕਹਿੰਦੇ ਮਹਾਰਾਜ ਤੁਸੀਂ ਰੱਖ ਲਓ ਜੀ। ਕਹਿੰਦੇ ਨਹੀਂ, ਅਮਾਨਤ ਰੱਖੀ ਨਹੀਂ ਜਾਂਦੀ, ਇਹ ਦਿੱਤੀ ਜਾਂਦੀ ਆ, ਇਹ ਤੈਨੂੰ ਸਪੈਸ਼ਲ ਭੇਜੀ ਆ ਉਹਨਾਂ ਨੇ। ਕਹਿੰਦੇ ਫਿਰ ਰੌਲਾ ਨਾ ਪਾਇਓ, ਏਦਾਂ ਹੀ ਦੇ ਦਿਓ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਜਿਹੜੇ ਬਚਨ ਕੀਤੇ ਸੀ, ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ, ਪੂਰਨ ਮਹਾਂਪੁਰਸ਼ ਟੁੱਟੇ ਹੋਏ ਮਹਾਂਪੁਰਸ਼ਾਂ ਦੀ ਸੰਗਤ ਜਿਹੜੇ ਸੰਸਾਰ 'ਚ ਉਹਨਾਂ ਦੀ ਸੰਗਤ ਕਰਨੀ। ਅਤੇ ਬਾਬਾ ਜੀ ਨੇ ਫਿਰ ਕਛਹਿਰਾ ਵੀ ਲਾ ਤਾ, ਜਾਂ ਮਸਤਾਨਾ ਇੱਕ ਕਿਸੇ ਉਹਦੀ ਸੰਗਤ ਕੀਤੀ, ਕਛਹਿਰਾ ਵੀ ਲਾ ਤਾ। ਅਤੇ ਬਾਬਾ ਜੀ ਆਪ ਬਚਨ ਸੁਣਾਉਂਦੇ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਜਦੋਂ ਅਸੀਂ ਉੱਥੋਂ ਆਏ ਨਾ, ਰਾਹ 'ਚ ਇੱਕ ਮਸਤਾਨਾ ਸੀ, ਕਹਿੰਦੇ ਉਹ ਕੁੱਤੇ ਕੱਤੇ ਵੀ ਨਾਲੇ ਉਹਦੇ ਖਾਈ ਜਾਂਦੇ ਸੀ, ਪਹਿਲਾਂ ਤਾਂ ਕਹਿੰਦੇ ਡੰਡੇ ਡੁੰਡੇ ਬਹੁਤ ਮਾਰਦਾ ਸੀ। ਕਹਿੰਦੇ ਮੈਂ ਫਿਰ ਕੋਲ ਬਹਿ ਗਿਆ, ਤੂੰ ਕਹਿੰਦੇ ਉਹਦੀ ਜੂਠ ਵੀ ਨਾਲ ਹੀ ਖਾ ਲੈਣੀ, ਕਛਹਿਰਾ ਵੀ ਲਾ ਤਾ, ਉਹ ਵੀ ਨੰਗਾ ਸੀ, ਇਹਨਾਂ ਨੇ ਵੀ ਕਛਹਿਰਾ ਲਾ ਤਾ। ਫਿਰ ਕਿਸੇ ਨੇ ਬਾਬਾ ਆਇਆ ਸਿੰਘ ਜੀ ਨੂੰ ਜਾ ਕੇ ਦੱਸਿਆ ਜਵਾਲਾ ਸਿੰਘ ਨੇ ਕਛਹਿਰਾ ਲਾ ਤਾ। ਉਹਨੇ ਫਿਰ ਕਹਿੰਦੇ ਸਾਡਾ ਸੁਨੇਹਾ ਦੇਈ ਉਹਨੂੰ ਸਾਡੇ ਕੋਲ ਆਵੇ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੂੰ ਕਛਹਿਰਾ ਲਾ ਤਾ ਭਾਈ, ਤੇ ਤੂੰ ਤਾਂ ਸਾਧੂ ਬਰੋ ਸੋਹਣੇ ਆ, ਤੈਨੂੰ ਕਿਰਿਆ ਪੂਰੀ ਰੱਖਣੀ ਪੈਣੀ ਆਪਣੀ, ਤੇ ਤੋਂ ਸਾਧੂ ਬਰੋਸਾਉਣੇ, ਮਸਤਾਨਿਆਂ ਤੋਂ ਸਾਧੂ ਨਹੀਂ ਬਰੋਸਾਉਂਦੇ। ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਕਛਹਿਰਾ ਕਿਸੇ ਤੋਂ ਮੰਗਣਾ ਨਹੀਂ, ਹੱਥ ਅੱਡਣਾ ਨਹੀਂ ਆ, ਕਿਸੇ ਤੋਂ ਕੁਛ ਮੰਗਣਾ ਨਹੀਂ, ਕਛਹਿਰਾ ਪਾਟ ਗਿਆ ਫਿਰ ਮੈਨੂੰ ਮੰਗਣਾ ਪੈਣਾ? ਕਹਿੰਦੇ ਤੇਰੇ ਕਛਹਿਰੇ ਦੁਨੀਆਂ ਪਾਊਗੀ, ਤੈਨੂੰ ਮੰਗਣੇ ਦੀ ਜ਼ਰੂਰਤ ਹੀ ਨਹੀਂ, ਤੇਰੇ ਕਛਹਿਰੇ ਦੁਨੀਆਂ ਪਾਊਗੀ। ਫਿਰ ਦੁਬਾਰਾ ਅੰਮ੍ਰਿਤ ਛਕਾ ਕੇ ਕਛਹਿਰਾ ਪਵਾ ਕੇ ਬਸਤਰ ਪਵਾ ਕੇ ਭੇਜਿਆ, ਤੇ ਫਿਰ ਉਹ ਬਾਬਾ ਜੀ ਕਹਿੰਦੇ ਮੈਂ ਫੇਰ ਆਇਆ ਤੋ ਮਸਤਾਨਾ ਉੱਥੇ ਬੈਠਾ ਸੇਬ ਖਾਵੇ। ਕਹਿੰਦੇ ਮੇਰੇ ਮਨ ਚ ਫੇਰ ਆਈ ਮਸਤਾਨਾ ਮੈਨੂੰ ਸੇਬ ਦੇ ਦੇਵੇ। ਉਹ ਮਸਤਾਨਾ ਵੀ ਅੰਤਰਜਾਮੀ ਸੀ, ਜਾਓ ਨੱਠ ਜਾ, ਕਹਿੰਦਾ ਤੇਰਾ ਗੁਰੂ ਕਹਿੰਦਾ ਸੀ ਜੂਠੀ ਮਸਤਾਨਿਆਂ ਦਾ ਜੂਠਾ ਖਾਈ ਜਾਂਦਾ, ਕਹਿੰਦਾ ਤੈਨੂੰ ਨਹੀਂ ਮੈਂ ਦੇਣਾ ਹੁਣ। ਫਿਰ ਬਾਬਾ ਜੀ ਉੱਥੋਂ ਵਾਪਸ ਆ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਜੇ ਉਹਨਾਂ ਦੇ ਬਚਨ ਕਰੀ ਜਾਈਏ ਨਾ, ਸਾਧ ਸਿੰਘ ਜੀ ਮੁੱਕ ਨਹੀਂ ਸਕਦੇ ਜਿੰਨੇ ਮਰਜ਼ੀ, ਭਾਵਾਂ ਕਿੰਨੇ ਦਿਨ ਤੁਸੀਂ ਲੱਗੇ ਰਹੋ, ਨਵੇਂ ਤੋਂ ਨਵੇਂ ਬਚਨ, ਨਵੇਂ ਤੋਂ ਨਵੇਂ ਬਚਨ। ਏਦਾਂ ਦ੍ਰਿਸ਼ਟੀ ਕਰਕੇ ਬਾਬਾ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਰਿਵਾਰ ਚੋਂ ਬਾਬਾ ਸੋਹਣ ਸਿੰਘ ਜੀ, ਬਹੁਤ ਸਾਰੀ ਸੰਗਤ ਬਤਾਲੇ ਪਿੰਡ ਤੋਂ ਆਈ ਆ। ਤੇ ਸਾਧ ਸਿੰਘ ਜੀ, ਬਾਬਾ ਜੀ ਇੱਕ ਵਾਰ ਬੈਠੇ ਸੀ, ਬਾਬਾ ਜਵਾਲਾ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬੈਠੇ, ਸਾਡੇ ਬਜ਼ੁਰਗ ਆਏ ਹੋਏ ਸੀ। ਬਾਬਾ ਈਸ਼ਰ ਸਿੰਘ ਜੀ ਉੱਠ ਕੇ ਬਾਹਰ ਨੂੰ ਗਏ ਤਾਂ ਬੜੀ ਸਾਰੀ ਸਰਾਲ ਬਣ ਕੇ ਇੱਦਾਂ ਛੂ ਛੂ ਕਰਦੇ ਆਉਣ, ਇੱਦਾਂ ਹਾਂ ਇੱਦਾਂ ਕੋਲ ਦੀ ਲੰਘ ਗਏ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਬਾਬੇ ਗਏ ਹੈ ਬਾਬਾ ਈਸ਼ਰ ਸਿੰਘ। ਫਿਰ ਬਾਬਾ ਜੀ ਕਹਿਣ ਲੱਗੇ ਰੱਬ ਜੀ ਕਹਿਣਾ, ਕਿਲ੍ਹਾ ਆਨੰਦਗੜ੍ਹ ਦੇ ਅੰਦਰ ਪੈਰ ਰੱਖਿਆ। ਬਾਬਾ ਈਸ਼ਰ ਸਿੰਘ ਕਹਿਣ ਲੱਗੇ ਉਹ ਲੋਕੋ ਰੱਬ ਆ ਗਿਆ, ਉਹ ਰੱਬ ਆ ਗਿਆ, ਜਿਹਨੂੰ ਦਰਸ਼ਨ ਕਰਨੇ ਕਰ ਲਓ। ਬਾਬਾ ਜੀ ਕਹਿਣ ਲੱਗੇ ਬਾਬੇ ਨੇ ਹਟਣਾ ਨਹੀਂ, ਰੌਲੀ ਪਾਉਣਾ। ਉੱਥੇ ਚੁੱਪ ਚੁਪੀਤੇ ਹਰਖਵਾਲ ਨੂੰ ਆ ਗਏ, ਬਾਬੇ ਮਗਰੇ ਆ ਗਏ, ਉਹ ਵੀ ਬ੍ਰਹਮ ਗਿਆਨੀ ਸੀ। ਇੱਕ ਮਿੰਟ ਚ ਦੇਹ ਬਦਲ ਲੈਣੀ, ਅਲੋਪ ਹੋ ਜਾਣਾ ਬੈਠਿਆਂ ਬੈਠਿਆਂ। ਫਿਰ ਕਹਿਣ ਰੱਬ ਜੀ ਕਹਿਣਾ, ਰੱਬ ਜੀ ਕਹਿ ਕੇ ਬਚਨ ਕਰਨਾ, ਰੱਬ ਜੀ ਕੁਛ ਮੰਗ ਲਾ। ਕਹਿਣ ਲੱਗੇ ਮਹਾਰਾਜ ਮੈਂ ਕੀ ਮੰਗਣਾ? ਬਾਬਾ ਆਇਆ ਸਿੰਘ ਜੀ ਮਹਾਰਾਜ ਕਿਰਪਾ ਹੀ ਐਸੀ ਕੀਤੀ, ਮੰਗਣ ਦੀ ਕੋਈ ਚੀਜ਼ ਹੀ ਨਹੀਂ ਛੱਡੀ। ਨਹੀਂ ਕਹਿੰਦੇ ਮੰਗ ਲਾ ਕੁਛ। ਕਹਿੰਦੇ ਮਹਾਰਾਜ 10 ਸਾਲ ਹੋਰ ਰੁਕ ਲਓ, ਸਾਡੀ ਉਮਰ ਹਲੇ ਨਿਆਣੀ ਆ, ਤੁਸੀਂ 10 ਸਾਲ ਹੋਰ ਰੁਕ ਲਓ। ਕਹਿੰਦੇ ਬੜੀ ਔਖੀ ਗੱਲ ਮੰਗ ਲਈ ਆ, ਰੁਕ ਲਵਾਂਗੇ 10 ਸਾਲ। ਕਹਿੰਦੇ ਤਾਂ ਕੀ ਹੋਇਆ, 10 ਸਾਲ ਤੇਰੇ ਨਾਲ ਹੁਣ ਬਚਨ ਕੀਤਾ, ਰੁਕ ਲਵਾਂਗੇ, 5 ਸਾਲ ਦਾਨੇ ਰਹਾਂਗੇ, 5 ਸਾਲ ਮਸਤਾਨੇ ਰਹਾਂਗੇ, 5 ਸਾਲ ਦੁਨੀਆਂ ਸਾਨੂੰ ਸਦਾਈ ਕਹੂਗੀ, ਤੂੰ ਨਾ ਕਹੀਂ ਸਾਨੂੰ ਸਦਾਈ। ਸਾਧ ਸੰਗਤ ਜੀ ਇੱਥੇ ਅੰਦਰ ਅੱਗੇ ਨਾ ਸਾਡੇ ਜਿੱਥੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਜਿਹੜਾ ਪਾਠੀ ਹੁੰਦਾ ਸੀ ਨਾ, ਉੱਠਦਾ ਨਹੀਂ ਸੀ ਹੁੰਦਾ, ਪਾਠੀ ਚੋਰ ਬਰਦਾਰ ਬੈਠਾ ਹੀ ਰਹਿੰਦਾ ਸੀ। ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਿਹੜਾ ਪਾਠੀ ਹੈ ਨਾ, ਉਹ ਗੁਰੂ ਦਾ ਵਜ਼ੀਰ ਹੈ, ਉਹ ਨਹੀਂ ਉੱਠੂਗਾ। ਅਰਦਾਸ ਤਾਂ ਬਾਕੀ ਜਿਹੜੇ ਲੋਕ ਆਏ ਉਹਨਾਂ ਦੀ ਆ, ਪਾਠੀ ਦੇ ਥੋੜ੍ਹੋ ਆ। ਪਾਠੀ ਤਾਂ ਗੁਰੂ ਦਾ ਸੇਵਾਦਾਰ ਆ, ਗੁਰੂ ਆਪਣੀ ਮੌਤ 'ਚ ਬੈਠਾ ਸੇਵਾਦਾਰ ਉਹਦੀ ਸੇਵਾ ਕਰੀ ਜਾਂਦਾ, ਬਾਕੀ ਅਰਦਾਸਾਂ ਕਰੀ ਜਾਣ। ਇੱਕ ਵਾਰ ਫਿਰ ਦਮਦਮੀ ਟਕਸਾਲ ਵਾਲੇ ਬਾਬਾ ਗੁਰਬਚਨ ਸਿੰਘ ਆਏ, ਕੁਛ ਸਿੰਘਾਂ ਨੇ ਤਰਕ ਕੀਤੀ, ਕਹਿੰਦੇ ਪਾਠੀ ਨਹੀਂ ਉੱਠਿਆ। ਉਹ ਵਿੱਚੋਂ ਕਿਸੇ ਨੇ ਜਾ ਕੇ ਬਾਬਾ ਜਵਾਲਾ ਸਿੰਘ ਜੀ ਮਾਰਨ ਦੱਸਤਾ, ਕਹਿੰਦੇ ਮਹਾਰਾਜ ਉਹ ਟਕਸਾਲ ਵਾਲੇ ਕਹਿੰਦੇ ਪਾਠੀ ਨਹੀਂ ਉੱਠਿਆ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਵੀ ਬਾਬੇ ਈਸ਼ਰ ਸਿੰਘ ਜਿੰਨੀ ਤਾਕਤ ਹੋਵੇ ਤਾਂ ਪਾਠੀ ਉਠਾਲ ਦੇਵੇ, ਨਹੀਂ ਤਾਂ ਪਾਠੀ ਨਹੀਂ ਉੱਠੂਗਾ। ਉਹਦੇ ਤੋਂ ਬਾਅਦ ਫਿਰ ਪਾਠੀ ਉੱਠਣ ਲੱਗ ਗਿਆ, ਪਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਸ ਵੇਲੇ ਉਠਾਲਦੇ ਨਾ। ਹੁਣ ਵੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਿਹੜਾ ਅੰਗੀਠਾ ਨਾ, ਨਿਸ਼ਾਨ ਸਾਹਿਬ ਹੈ, ਜਦ ਤੱਕ ਡੇਰਾ ਹਰਖਵਾਲ ਰਹੂਗਾ ਮਹਾਂਤੀ ਬਾਬੇ ਈਸ਼ਰ ਸਿੰਘ ਦੀ ਰਹੂਗੀ। ਇੱਥੇ ਸਾਡੇ ਮਹਾਂਤੀ ਚੱਲੀ ਨੇ, ਚੌਂਕੀਦਾਰਾ ਜਵਾਲਾ ਸਿੰਘ ਦਾ ਇਹ ਗੁਰੂ ਨਾਨਕ ਸਾਹਿਬ ਨੇ ਡਿਊਟੀਆਂ ਲਾਈਆਂ ਸੀ, ਮਹਾਂਤੀ ਬਾਬੇ ਈਸ਼ਰ ਸਿੰਘ ਦੀ। ਹੁਣ ਵੀ ਤੁਸੀਂ ਅੰਦਰ ਵੜੋ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਬਾਬਾ ਈਸ਼ਰ ਸਿੰਘ ਨੂੰ ਮੱਥਾ ਟੇਕਿਆ ਜਾਂਦਾ। ਮੋਹਰੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦਰਵਾਜ਼ੇ ਦੇ ਮੋਹਰੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਹੱਥੀ ਸੰਸਕਾਰ ਬਾਬਾ ਈਸ਼ਰ ਸਿੰਘ ਦਾ ਕੀਤਾ। ਕਹਿਣ ਲੱਗੇ, ਤੇਰੇ ਨਿਸ਼ਾਨ ਸਾਹਿਬ ਦੇ ਉੱਪਰ ਦੀ ਨਾ ਕੋਈ ਪੰਛੀ ਵੀ ਲੰਘ ਜਾਊਗਾ, ਤੈਨੂੰ ਉਹਦੀ ਸਾਰ ਲੈਣੀ ਪਊਗੀ। ਇੱਕ ਜਨਮ ਨੀ ਦੂਜਾ, ਦੂਜਾ ਨੀ ਤੀਜਾ, ਤੀਜਾ ਜਨਮ ਚ ਨਾ ਨਿਕਲਿਆ, ਚੌਥੇ ਜਨਮ ਡੰਡੇ ਨਾ ਕੱਢਣੇ ਪਊਗੇ। ਕੋਈ ਪੰਛੀ ਵੀ ਤੇਰੇ ਨਿਸ਼ਾਨ ਸਾਹਿਬ ਤੋਂ ਲੰਘ ਜਾਊਗਾ, ਤੈਨੂੰ ਸਾਰ ਲੈਣੀ ਪਊਗੀ। ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਨਿਸ਼ਾਨ ਸਾਹਿਬ, ਜਿੱਥੇ ਅੱਜ ਦੁਨੀਆਂ ਸੁੱਖਣਾ ਸੁੱਖਦੀ ਹੈ, ਉਸ ਪਰਿਵਾਰ ਦੇ ਵਿੱਚੋਂ ਵੀ ਬਾਬਾ ਸੋਹਣ ਸਿੰਘ ਜੀ ਲੰਗਰਾਂ ਵਾਲੇ, ਬਾਬਾ ਨੱਥਾ ਸਿੰਘ ਬੜੇ ਮਹਾਨ ਪੁਰਸ਼ ਹੋਏ ਨੇ ਉਸ ਬਤਾਲੇ ਪਿੰਡ ਵਿੱਚ, ਉਹ ਵੀ ਬਾਬਾ ਜੀ ਦੇ ਪਰਿਵਾਰ ਵਿੱਚੋਂ ਹੀ ਹੋਏ ਨੇ, ਤੇ ਹੋਰ ਬੜੇ ਬੜੇ ਮਹਾਂਪੁਰਸ਼ ਇੱਥੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਚਰਨ ਪਏ ਨੇ, ਸ਼ਿਵ ਜੀ ਵਰਗੇ ਜਿਨ੍ਹਾਂ ਨੂੰ ਦੁਨੀਆਂ ਲੋਚਦੀ ਲੱਭਦੀ ਫਿਰਦੀ, ਸ਼ਿਵ ਜੀ ਨੂੰ, ਸ਼ਿਵ ਜੀ ਵਰਗੇ ਹਰਖਵਾਲ ਦੀ ਧਰਤੀ ਤੇ ਬ੍ਰਹਮ ਗਿਆਨੀ ਕੋ ਖੋਜਿਆ ਮਹੇਸਰ, ਸ਼ਿਵ ਜੀ ਵਰਗੇ ਲੱਭਦੇ ਫਿਰਦੇ ਬ੍ਰਹਮ ਗਿਆਨੀ ਨੂੰ ਕਿੱਥੇ ਉਹਦੇ ਦਰਸ਼ਨ ਮਿਲ ਜਾਣ। ਐਸੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਤੁਸੀਂ ਆਏ ਆ। ਦਾਸ ਦੀ ਰਹਿਨਮਾਈ ਕਹਿ ਦਿੱਤੀ, ਸਾਡੇ ਸਟੇਟ ਸੈਕਟਰੀ ਸਾਹਿਬ ਕਹਿ ਦਿੰਦੇ ਆ, ਰਹਿਨਮਾਈ ਤਾਂ ਬਾਬੇ ਈਸ਼ਰ ਸੋਹਣਾ ਦੀ ਆ ਜਾਂ ਬਾਬਾ ਜਵਾਲਾ ਸਿੰਘ ਜੀ ਦੀ, ਮੈਂ ਤਾਂ ਤੁਹਾਡਾ ਸੇਵਾਦਾਰ ਹੀ ਹਾਂ। ਮੈਨੂੰ ਤੁਸੀਂ ਸਟੇਜ ਤੇ ਬਹਾਲ ਦਿੱਤਾ, ਮੈਨੂੰ ਤੁਸੀਂ ਸੇਵਾ ਬਖਸ਼ ਦਿੱਤੀ, ਮੈਂ ਸੇਵਾ, ਮੈਨੂੰ ਤਾਂ ਕੁਛ ਵੀ ਨਹੀਂ ਸੀ ਪਤਾ, ਤਾਂ ਸਾਰੇ ਅਡੰਬਰ ਬਾਬੇ ਈਸ਼ਰ ਸੋਹਣਾ ਨੇ ਬਣਾ ਤੇ, ਉਦਾਂ ਦੀ ਮਤ ਬਖਸ਼ ਦਿੱਤੀ, ਮੈਨੂੰ ਨੀ ਕਿਸੇ ਗੱਲ ਦਾ ਕੋਈ ਗਿਆਨ ਸੀ। ਰਹਿਨਮਾਈ ਮੇਰੀ ਨੀ ਹੈ, ਭੁਲੇਖਾ ਨਾ ਖਾ ਜਾਇਓ, ਰਹਿਨਮਾਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆ, ਬਾਬੇ ਈਸ਼ਰ ਸੋਹਣਾ ਦੀ ਆ। ਸਾਨੂੰ ਤਾਂ ਬਾਜ ਵੇਲੇ ਚੇਤਾ ਹੀ ਭੁੱਲ ਜਾਂਦਾ, ਕਈ ਮਹਾਂਪੁਰਸ਼ ਸਤਿਕਾਰ ਤੋਂ ਬਿਨਾਂ ਹੀ ਚਲੇ ਜਾਂਦੇ ਆ, ਮਨ ਦੇ ਅੰਦਰ ਬੜਾ ਪਛਤਾਵਾ ਰਹਿੰਦਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕੀ ਕਹਿਣਗੇ, ਅਸੀਂ ਕੀ ਮੂੰਹ ਦੇਵਾਂਗੇ, ਕੋਈ ਮਹਾਂਪੁਰਸ਼ ਉਹਦੇ ਸਤਿਕਾਰ ਤੋਂ ਬਿਨਾਂ ਚਲਿਆ ਗਿਆ। ਸੋ ਇਸ ਕਰਕੇ ਦਾਸ ਤਾਂ ਤੁਹਾਡਾ ਸੇਵਾਦਾਰ ਹੈ, ਦਾਸ ਨੂੰ ਤੁਸੀਂ ਸੇਵਾ ਬਖਸ਼ੀ ਆ, ਤੇ ਸਾਧ ਸਿੰਘ ਜੀ ਇਹ ਸਤਿਗੁਰੂ ਜੀ ਕਿਰਪਾ ਕਰਨ, ਸਿਰੇ ਤੇ ਨਿਭਾ ਦੇਣ, ਤੇ ਬਾਬਾ ਜੀ ਦਾਸ ਦੀ ਵਡਿਆਈ ਕਰਨ ਦੇ, ਮੈਂ ਤਾਂ ਇੰਨੇ ਚੋਗਾ ਨਹੀਂ ਹਾਂ, ਤੇ ਮੈਨੂੰ ਤਾਂ ਜਿੰਨੀ ਕੁ ਮਤ ਬਖਸ਼ੀ ਆ ਤੁਸੀਂ ਸਾਧ ਸੰਗਤ ਨੇ, ਤੁਹਾਤੋਂ ਹੀ ਸੰਥਾ ਲੈਣੀ ਆ, ਮਹਾਂਪੁਰਸ਼ਾਂ ਤੋਂ ਹੀ ਸੰਥਾ ਲੈਣੀ ਆ। ਮਹਾਂਪੁਰਸ਼ ਤੋਂ ਬਿਨਾਂ ਕਿਸੇ ਦੀ ਗਤੀ ਹੋ ਨਹੀਂ ਸਕਦੀ। ਕਿਸੇ ਨੂੰ ਮਣ ਕੇ ਦੇ ਦਿਓ, ਲੈ ਵੇ ਮਾਲਾ ਪਰੋਦੇ, ਉਹ ਕਹਿੰਦੇ ਧਾਗਾ ਲਿਆ, ਕਹਿੰਦੇ ਜੀ ਧਾਗਾ ਤਾਂ ਹੈ ਨਹੀਂ, ਕਹਿੰਦੇ ਮਾਲਾ ਵੀ ਨਹੀਂ ਪਰੋ ਹੋਣੀ। ਫਿਰ ਕਿਸੇ ਨੂੰ ਬੀਜ ਦੇ ਦਿਓ, ਕਣਕ ਦਾ ਲੈ ਵੇ ਬੀਜ ਦਿਓ, ਕਹਿੰਦੇ ਜੀ ਹਲ ਲਿਆਓ, ਕੋਈ ਡਰਿੱਲ ਡਰੁੱਲ ਲਿਆਓ, ਹਲ ਲਿਆਓ, ਕਹਿੰਦੇ ਜੀ ਹਲ ਤਾਂ ਹੈ ਨਹੀਂ, ਕਹਿੰਦੇ ਫਿਰ ਬੀਜ ਨਹੀਂ ਬੀਜਿਆ ਜਾਣਾ। ਹਲ ਹਰ ਬਿਨ ਜੀਵੀ ਨੇ ਬੋਈਏ, ਸੂਤ ਬਿਨਾਂ ਕੈਸੇ ਮਣੀ ਪਰੋਈਏ, ਤੈਸੇ ਸਾਧੂ ਬਿਨ ਅਬਗਤ ਜਾਈਏ, ਜਿਨ ਕੋ ਸਾਧੂ ਪੇਟੀਏ ਸੋ ਦਰ ਗਏ ਹੋਏ ਖਲਾਸ।